And now, News Takeaway.
FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਆ। ਮੈਂ ਨਾ ਸੈਗਮੈਂਟ ਸ਼ੁਰੂ ਕਰਨ ਤੋਂ ਜਸਟ ਪਹਿਲਾਂ ਇੱਕ ਬਰਥਡੇ ਵਿਸ਼ ਹਰਪ੍ਰੀਤ ਜੀ ਦਾ, ਕੱਲ੍ਹ ਨੂੰ ਜਨਮ ਦਿਨ ਆ ਤੇ ਮੈਂ ਉਹਨਾਂ ਨੂੰ ਹੈਪੀ ਬਰਥਡੇ ਕਹਿ ਕੇ ਹਟਿਆ ਤੇ ਨਾਲ ਉਹਨਾਂ ਨੇ ਲਿਖਿਆ ਕਹਿੰਦੇ 24 ਵਰਿਆਂ ਦੇ ਹੋ ਜਾਣਾ ਕੱਲ੍ਹ
ਜੀ।
ਤੇ ਮੈਂ ਦੇਖਿਆ ਉਹ ਰੈਗੂਲਰਲੀ ਮੈਸੇਜ ਭੇਜਦੇ ਨੇ ਨਾ, ਹਰਪ੍ਰੀਤ ਜੀ ਰੈਗੂਲਰਲੀ ਪ੍ਰੋਗਰਾਮ ਸੁਣਦੇ ਨੇ। ਮੈਂ ਕਹਿੰਦਾ ਖੁਸ਼ੀ ਹੁੰਦੀ ਹੈ ਵੀ 23-24 ਸਾਲਾਂ ਦੇ ਗੱਭਰੂ ਵੀ ਇਹ ਪ੍ਰੋਗਰਾਮ ਸੁਣਦੇ ਆ। ਰਾਏ ਸਾਹਿਬ ਨਾਰਾਜ਼ ਹੋ ਗਏ। ਰਾਏ ਸਾਹਿਬ ਕਹਿੰਦੇ ਅਸੀਂ ਨਹੀਂ ਹੁਣ ਸੁਣਿਆ ਕਰਨਾ, ਕਹਿੰਦੇ ਫਿਰ ਕਹਿੰਦੇ ਜਸਟ ਕਿਡਿੰਗ।
ਮੈਂ ਵੀ ਕਿਉਂਕਿ ਤੁਸੀਂ ਸਾਨੂੰ ਗੱਭਰੂ ਨਹੀਂ ਸਮਝਦੇ।
ਨਹੀਂ ਨਹੀਂ, ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਵੀ ਸਵੇਰ ਵਾਲਾ ਸ਼ੋਅ ਤੇ ਕਨੈਕਟ ਐਫਐਮ ਸੁਣਦੇ ਨੇ ਸਾਰੇ ਹੀ ਗੱਭਰੂ ਨੇ, ਸਾਰੇ ਹੀ ਨੌਜਵਾਨ ਗੱਭਰੂ ਤੇ
ਮੁਟਿਆਰਾਂ ਵੀ ਨੇ।
ਹਾਂ ਹਾਂ, ਗੱਭਰੂ ਤੇ ਮੁਟਿਆਰਾਂ ਆਇਆ ਆਫਕੋਰਸ, ਨਹੀਂ ਤਾਂ ਉਹ ਮੈਸੇਜ ਆਇਆ
ਜੀ ਜੀ ਜੀ
ਜੀ ਤੋ ਸਾਰੇ ਗੱਭਰੂਆਂ ਤੇ ਮੁਟਿਆਰਾਂ ਨੂੰ। ਫਿਰ ਵਸ ਜੀ, ਫਿਰ ਤਾਂ ਇੱਥੇ ਤਾਂ ਬੜਕ ਮਾਰਨੀ ਬਣਦੀ ਹੈ। ਤੁਸੀਂ ਕਹਿਣਾ ਵੀ ਸਵੇਰੇ ਸਵੇਰੇ ਨਹੀਂ ਕਰੀਦਾ?
ਨਹੀਂ, ਸਵੇਰੇ ਨਹੀਂ ਕਰੀਦਾ।
ਅੱਛਾ ਅੱਛਾ, ਕਿੰਨੇ ਵਜੇ ਕਰੀਦਾ?
ਸ਼ਾਮ ਨੂੰ ਕਰ ਲਈ।
ਕਿੰਨੇ ਵਜੇ ਤੋਂ ਬਾਅਦ?
7 ਵਜੇ ਤੋਂ ਬਾਅਦ ਜਦੋਂ ਸ਼ਾਮ ਵਾਲਾ ਸ਼ੋਅ ਸ਼ੁਰੂ ਹੁੰਦਾ।
ਮਤਲਬ ਤੁਸੀਂ ਹੁਣ ਇਹ ਕਹਿ ਰਹੇ ਹੋ ਵੀ ਜਦੋਂ ਸ਼ਾਮ ਵਾਲਾ ਸ਼ੋਅ ਤੁਸੀਂ 7 ਵਜੇ ਸ਼ੁਰੂ ਕਰੋਗੇ ਤਾਂ ਤੁਸੀਂ ਬੜਕ ਮਾਰ ਕੇ ਸ਼ੁਰੂ ਕਰੋਗੇ,
ਉਸ ਤੋਂ ਬਾਅਦ ਬੜਕ ਮਾਰੀ ਜਾ ਸਕਦੀ ਹੈ, ਇਹ ਮੈਂ ਕਹਿ ਰਿਹਾ।
ਅੱਛਾ ਅੱਛਾ, ਠੀਕ ਹੈ। ਇਹ ਵੀ ਇੱਕ ਬਹੁਤ ਬੜਾ ਨਾ ਇੱਕ ਕਨਵੀਨੀਅੰਟ ਇਹ ਹੈਗਾ, ਇਹ ਤਾਂ ਕੀਤਾ ਜਾ ਸਕਦਾ ਹੈ, ਤੁਸੀਂ ਇੰਜ ਕਰ ਸਕਦੇ ਹੋ
ਜੀ ਜੀ ਜੀ,
ਕਿਉਂਕਿ ਉਹਦੇ ਵਿੱਚ ਇੱਕ ਫਰਮ ਕੋਈ ਉਹਦੇ ਚ ਮਤਲਬ ਫਲੈਕਸੀਬਿਲਿਟੀ ਆ।
ਐਗਜੈਕਟਲੀ, ਸੰਭਾਵਨਾਵਾਂ ਖੁੱਲੀਆਂ ਰੱਖੀਆਂ,
ਸੰਭਾਵਨਾਵਾਂ ਖੁੱਲੀਆਂ, ਜ਼ਿੰਦਗੀ ਦੇ ਵਿੱਚ ਲਚਕਤਾ ਹੋਣੀ ਬਹੁਤ ਇੰਪੋਰਟੈਂਟ ਹੈ। ਅੱਛਾ, ਪਰ ਵਾਸੂ ਜੀ ਸੰਭਾਵਨਾਵਾਂ ਜੇ ਖੁੱਲੀਆਂ ਦੀ ਗੱਲ ਹੀ ਕਰੀਏ ਤਾਂ ਵੈਨਕੂਵਰ ਵਾਈਟ ਕੈਪਸ, ਜਿਨ੍ਹਾਂ ਦੀ ਪਿਛਲੀ ਗੇਮ 'ਚ ਦੇਖੋ 27,000 ਫੈਨਸ ਪਹੁੰਚ ਗਏ ਸੀ ਸਟੇਡੀਅਮ 'ਚ ਗੇਮ ਦੇਖਣ ਵਾਸਤੇ, ਅਤੇ ਇੱਦਾਂ ਨਹੀਂ ਹੈ ਵੀ ਉਹਨਾਂ ਦੀ ਫੈਨ ਫੋਲੋਇੰਗ ਨਹੀਂ ਹੈਗੀ, ਇੱਦਾਂ ਨਹੀਂ ਹੈ ਕਿ ਲੋਕਾਂ ਦੀ ਦਿਲਚਸਪੀ ਨਹੀਂ ਹੈਗੀ ਗੇਮਸ ਦੇਖਣ 'ਚ, ਪਰ ਵਾਈਟ ਕੈਪਸ ਵਾਲੇ ਪਿਛਲੇ ਸਮੇਂ ਤੋਂ ਇਹ ਗੱਲ ਕਹਿੰਦੇ ਆਏ ਆ ਕਿ ਜਿਹੜਾ BC ਪਲੇਸ ਸਟੇਡੀਅਮ ਦੇ ਵਿੱਚ ਜਦੋਂ ਉਹ ਆਪਣੇ ਕਿਉਂਕਿ ਗੇਮਸ ਉੱਥੇ ਹੁੰਦੀਆਂ ਨੇ ਕਿ ਜਿਹੜੀ ਫਾਈਨੈਂਸ਼ਲੀ ਵਾਇਬਲ ਨਹੀਂ ਹੈ ਉਹਨਾਂ ਵਾਸਤੇ BC ਪਲੇਸ ਸਟੇਡੀਅਮ ਦੇ ਵਿੱਚ ਇਸ ਤਰ੍ਹਾਂ ਗੇਮਸ ਕਰਵਾਉਣਾ, ਕਿਉਂਕਿ ਵੈਸੇ ਵੀ ਜਿਹੜਾ ਨੌਨ ਟਿਕਟ ਸੇਲਸ ਵਾਲਾ ਰੈਵਨਿਊ ਆ ਉਹ ਕੋਈ ਬਹੁਤੇ ਪੈਸੇ ਨਹੀਂ ਬਣਦੇ ਵੈਨਕੂਵਰ ਵਾਈਟ ਕੈਪਸ ਨੂੰ। ਭਾਵੇਂ ਦੇਖੋ ਡੀਲ ਵਗੈਰਾ ਹੈਗੀ ਹੈ ਐਪਲ ਨਾਲ, ਹੈ ਨਾ, ਇਹਦੀ ਸਟ੍ਰੀਮਿੰਗ ਦੀ
ਜਾਂ MLS ਦੀ ਆ ਉਹ,
MLS ਦੀ ਆ।
ਸੋ MLS ਦੀਆਂ ਜਿੰਨੀਆਂ ਵੀ ਗੇਮਸ ਨੇ ਉਹ ਐਪਲ TV+ ਤੇ ਲਾਈਵ ਸਟ੍ਰੀਮ ਹੁੰਦੀਆਂ ਨੇ, ਪਰ ਉਹਤੋਂ ਵੀ ਐਪਲ ਨੇ ਵੀ ਕੋਈ ਬਹੁਤੇ ਪੈਸੇ ਨਾਲ ਦਿੱਤੇ ਨਹੀਂ, ਕਿਉਂਕਿ ਹਕੀਕਤ ਇਹ ਹੈ ਕਿ MLS ਦੀ ਵਿਊਅਰਸ਼ਿਪ ਇੰਨੀ ਜ਼ਿਆਦਾ ਨਹੀਂ ਆ
ਜੀ
ਕਿ ਐਪਲ ਨਾਲ ਕੋਈ ਬਹੁਤ ਵਧੀਆ ਡੀਲ ਕਰ ਸਕਣ।
ਅੱਛਾ, 2-3 ਟੀਮਾਂ ਹੈਗੀਆਂ ਨੇ ਹੁਣ ਜਿਵੇਂ ਇੰਟਰ ਮਾਇਆਮੀ ਹੈਗੀ ਜਿਹਨਾਂ ਨਾਲ ਮੈਸੀ ਖੇਡਦੇ ਆ ਕੇ, ਜਾਂ ਫਿਰ LAFC ਵਾਲੇ ਆ, ਉਹ ਤੇ 3 ਟੀਮਾਂ ਹੈਗੀਆਂ ਨੇ, ਬਾਕੀ ਦੀਆਂ ਟੀਮਾਂ ਨੇ ਮਤਲਬ ਪੂਰਾ ਸੂਰਾ ਹੀ ਰੈਵਨਿਊ ਆ ਉਹਨਾਂ ਦਾ, ਕਿਉਂਕਿ MLS ਵਾਲੇ ਇਹ ਕਹਿ ਦਿੰਦੇ ਵੀ ਤੁਸੀਂ ਐਵਰੇਜ ਰੈਵਨਿਊ ਦੇਖੋ ਹਰ ਟੀਮ ਦਾ $40 million ਆ, ਪਰ $40 million ਇਸ ਕਰਕੇ ਆ ਕਿਉਂਕਿ ਕੁਝ ਟੀਮਾਂ ਦਾ ਰੈਵਨਿਊ ਬਹੁਤ ਜ਼ਿਆਦਾ ਹੈ ਅਤੇ ਕਈਆਂ ਦਾ ਬਾਕੀਆਂ ਦਾ ਰੈਵਨਿਊ $40 million ਤੋਂ ਅਸਲ 'ਚ ਘੱਟ ਹੈ, ਐਵਰੇਜ ਉਹਨਾਂ ਦੀ ਵੱਧ ਜਾਂਦੀ ਹੈ ਜਦੋਂ ਸਾਰਿਆਂ ਦਾ ਟੋਟਲ ਕਰਕੇ ਦੇਖੀਦਾ,
ਅਤੇ ਵਾਈਟ ਕੈਪਸ ਉਸ ਸੂਚੀ ਦੇ ਵਿੱਚ ਸਭ ਤੋਂ ਥੱਲੇ ਰਹਿ ਜਾਂਦੇ ਆ
ਜੀ। ਵਾਸੂ ਜੀ, ਇਹ ਸਾਨੂੰ ਪਤਾ ਵੀ 2 ਸਾਲ ਪਹਿਲਾਂ 2024 ਦੇ ਵਿੱਚ ਵਾਈਟ ਕੈਪਸ ਨੇ ਕਹਿਤਾ ਸੀ ਵੀ ਭਾਈ ਜੇ ਕਿਸੇ ਨੇ ਟੀਮ ਖਰੀਦਣੀ ਆ ਖਰੀਦ ਲਓ, ਅਤੇ ਦੇ ਬੇਸਿਕਲੀ ਲਿਸਟਡ ਦੈਮਸੈਲਵਸ ਫੋਰ ਸੇਲ। ਉਹਨਾਂ ਨੇ ਆਖਿਆ ਵੀ ਸਾਡੇ ਕੋਲ ਦਰਜਨਾਂ 100 ਤੋਂ ਵੀ ਵੱਧ ਕਹਿੰਦੇ ਇਨਕੁਆਇਰੀਜ਼ ਤਾਂ ਆਈਆਂ ਨੇ, ਪਰ ਅਜੇ ਤੱਕ ਉਹਨਾਂ ਦੇ ਵਿੱਚੋਂ ਕੋਈ ਵੀ ਮਟੀਰੀਅਲਾਈਜ਼ ਨਹੀਂ ਸੀ ਹੋ ਰਹੀ, ਕਿ ਆਫਰ ਨਹੀਂ ਸੀ ਬਣੀ।
ਯਾ, ਉਹਦਾ ਰੀਜ਼ਨ ਉਹ ਕਹਿੰਦੇ ਇਹ ਹੈ ਕਿ ਜਦੋਂ ਦੇਖਦੇ ਆ ਕਿ ਯੂ ਆਰ ਟਾਈਡ ਟੂ BC ਪਲੇਸ, BC ਪਲੇਸ ਸਟੇਡੀਅਮ ਦੇ ਨਾਲ ਜਿਹੜਾ ਸਾਡਾ ਅਰੇਂਜਮੈਂਟ ਆ ਉਹਨੂੰ ਦੇਖ ਕੇ ਕਹਿੰਦੇ ਫਿਰ ਜਿਹੜੇ ਆਫਰ ਦੇ ਨਾਲੇ ਪਿੱਛੇ ਹਟ ਜਾਂਦੇ ਆ, ਵੀ ਉਹ ਜਿਹੜੇ ਕੋਈ ਇੰਟਰਸਟ ਦਿਖਾਉਂਦੇ ਜਿਹੜੇ ਇਨਕੁਆਇਰੀ ਭੇਜਣ ਵਾਲੇ ਆਫਰ ਨਹੀਂ ਦਿੰਦੇ
ਜੀ,
ਕਿ ਐਕਚੁਲੀ ਉਹ ਫਿਰ ਖਰੀਦਣਾ ਨਹੀਂ ਚਾਹੁੰਦੇ ਕਿਉਂਕਿ ਉਹ ਕਹਿੰਦੇ ਵੀ ਜਿਹੜਾ BC ਪਲੇਸ ਸਟੇਡੀਅਮ ਦੇ ਨਾਲ ਤਾਂ ਤੁਹਾਡਾ ਰੈਵਨਿਊ ਜਨਰੇਟ ਹੋ ਹੀ ਨਹੀਂ ਸਕਦਾ।
ਅਤੇ ਤਾਂਹੀਓ ਇਸੇ ਕਰਕੇ ਪਿਛਲੇ ਸਮੇਂ 'ਚ ਗੱਲ ਇਹ ਹੋਈ ਸੀ ਕਿ ਇਹ ਗੱਲਾਂ ਇਹ ਖਬਰਾਂ ਚੱਲੀਆਂ ਸੀ ਕਿ ਵਾਈਟ ਕੈਪਸ ਵਾਲੇ ਕਹਿੰਦੇ ਵੀ ਸਾਨੂੰ ਤੁਸੀਂ BC ਪਲੇਸ ਦਾ ਸਾਰੀ ਮੈਨੇਜਮੈਂਟ ਹੀ ਸਾਨੂੰ ਦੇ ਦਿਓ, ਪ੍ਰਬੰਧਨ ਦੇ ਦਿਓ, ਪਰ ਜੋਬਸ ਮਿਨਿਸਟਰ ਰਵੀ ਕਾਲੋਂ ਦਾ ਕਹਿਣਾ ਵੀ ਉਹਨਾਂ ਨੇ ਕਦੇ ਵੀ ਰਸਮੀ ਤੌਰ 'ਤੇ ਇਹ ਮੰਗ ਸਾਹਮਣੇ ਨਹੀਂ ਰੱਖੀ। ਹਾਂ, ਇਹ ਵੀ ਗੱਲ ਜ਼ਰੂਰ ਹੈ ਕਿ ਸਰਕਾਰ ਨੇ BC ਗਵਰਨਮੈਂਟ ਨੇ ਆਪਣੀਆਂ ਬੁੱਕਸ ਖੋਲ੍ਹ ਕੇ ਸਾਰਾ ਮੂਹਰੇ ਰੱਖਤਾ ਵੀ ਭਾਈ BC ਪਲੇਸ ਸਟੇਡੀਅਮ ਨੂੰ ਮੈਨੇਜ ਕਰਨ ਦਾ, ਚਲਾਉਣ ਦਾ ਇੰਨਾ ਖਰਚਾ ਆਉਂਦਾ, ਇਹ 'ਚੋਂ ਇੰਨੇ ਕੁ ਪੈਸੇ ਬਣਦੇ, ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਛ, ਇਹਨਾਂ ਦਾ ਇਹ ਦਾਅਵਾ ਹੈ ਸਰਕਾਰ ਦਾ। ਇਸ ਸਭ ਦੇ ਵਿੱਚ ਜਦੋਂ ਦੇਖੋ 2 ਸਾਲ ਪਹਿਲਾਂ ਇਹਨਾਂ ਨੇ ਆਪਣੀ ਟੀਮ ਨੂੰ ਲਿਸਟ ਕਰਤਾ ਵੀ ਸੇਲ ਵਾਸਤੇ, ਤਾਂ ਗੱਲ ਇਹ ਸੀ ਵੀ ਅੱਛਾ ਕੋਈ ਲੋਕਲ ਬਾਇਰ ਖਰੀਦ ਲਏਗਾ ਵੈਨਕੂਵਰ ਵਾਈਟ ਕੈਪਸ, ਵੈਨਕੂਵਰ ਦੇ ਵਿੱਚ ਹੀ ਰਹਿ ਜਾਣਗੇ ਵੀ, ਓਨਰ ਚੇਂਜ ਹੋ ਜਾਏਗਾ। ਪਰ ਹੁਣ ਵਾਸੂ ਜੀ, ਇੱਕ ਬੜੀ ਸੀਰੀਅਸ ਬਿੱਡ ਦੱਸਿਆ ਜਾਂਦਾ ਕਿ MLS ਕੋਲ ਸਬਮਿਟ ਕੀਤੀ ਗਈ ਆ, ਅਤੇ ਇਹ ਵਾਈਟ ਕੈਪਸ ਨੂੰ ਵੈਨਕੂਵਰ ਤੋਂ ਮੂਵ ਕਰਕੇ ਲਾਸ ਵੇਗਸ ਲਿਜਾ ਸਕਦੀ ਆ, ਅਤੇ ਇਸ ਬਿੱਡ ਦੇ ਵਿੱਚ ਜਿਹੜਾ ਸਾਰਾ ਰੇੜਕਾ ਹੈਗਾ ਨਾ ਵੀ ਜੇ BC ਪਲੇਸ ਦਾ ਸਟੇਡੀਅਮ ਜੇ ਇੱਕ ਵਾਇਬਿਲਿਟੀ ਦੇ ਉੱਪਰ ਸਵਾਲੀਆ ਨਿਸ਼ਾਨ ਲਗਾਉਂਦਾ, ਆਫਰ ਦੇਣ ਵਾਲਿਆਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਤੁਸੀਂ ਜੇ ਸਾਨੂੰ ਆ ਟੀਮ ਦੇ ਦਿੱਤੀ ਜਾਂਦੀ ਆ, ਲਾਸ ਵੇਗਸ ਦੇ ਵਿੱਚ ਅਸੀਂ ਇਹਨਾਂ ਨੂੰ ਡੈਡੀਕੇਟਡ ਲੈਦਾ ਸਟੇਡੀਅਮ ਬਣਾ ਕੇ ਦੇ ਦਾਂਗੇ
ਜਾਂ ਪ੍ਰਾਈਵੇਟ ਇਨਵੈਸਟਮੈਂਟ ਨਾਲ, ਕਹਿੰਦੇ ਪੈਸੇ ਅਸੀਂ ਖਰਚ ਦੇਵਾਂਗੇ, ਕਿਸੇ ਸਰਕਾਰ ਦੇ ਕਿਸੇ ਸਿਟੀ ਦੇ ਤਰਲੇ ਕਰਨ ਦੀ ਵੀ ਲੋੜ ਨਹੀਂ। ਸੋ ਗ੍ਰਾਂਟ ਗੁਸਤਾਫਸਨ ਇਹਨਾਂ ਦਾ ਨਾਮ ਹੈ,
30 ਸਾਲ ਦੀ ਉਮਰ
ਜਾਂ, ਤੇ ਇਹ ਟਮੈਰਾ ਗੁਸਤਾਫਸਨ ਦੇ ਬੇਟੇ ਨੇ। ਟਮੈਰਾ ਗੁਸਤਾਫਸਨ ਕੈਂਟਕੀ ਬੇਸਡ ਇੱਕ ਬਿਲੀਨੀਅਰ ਨੇ ਜਿਨ੍ਹਾਂ ਦੀ ਨੈੱਟਵਰਥ 8.5 billion ਦੱਸੀ ਜਾਂਦੀ ਹੈ। ਅਤੇ ਗ੍ਰਾਂਟ ਗੁਸਤਾਫਸਨ ਦੇ ਦਾਦਾ ਜੀ ਨੇ ਬੀ ਵੇਨ ਹਿਊਜ਼, ਦਾਦਾ ਨੇ ਜਾਂ ਨਾਨਾ ਨੇ ਮੇਰਾ ਖਿਆਲ, ਕਿਉਂਕਿ ਹਿਊਜ਼ ਨੇ ਨਾ, ਸੋ ਨਾਮ ਵੱਖਰਾ, ਸੋ ਨਾਨਾ ਜੀ ਹੋਣਗੇ। ਇਹਨਾਂ ਨੇ ਪਬਲਿਕ ਸਟੋਰੇਜ ਸਥਾਪਿਤ ਕੀਤਾ ਸੀ 1970s ਦੇ ਵਿੱਚ। ਸੋ ਬਿਲੀਨੀਅਰ ਫੈਮਿਲੀ ਹੈ, ਸੋ ਗ੍ਰਾਂਟ ਗੁਸਤਾਫਸਨ ਇਹ ਆਪ ਲਾਸ ਵੇਗਸ 'ਚ ਰਹਿੰਦੇ ਨੇ, ਅਤੇ ਇਹਨਾਂ ਨੇ ਕਿਹਾ ਵੀ ਅਸੀਂ ਟੀਮ ਨੂੰ ਲਾਸ ਵੇਗਸ ਲਿਜਾਣਾ ਚਾਹੁੰਦੇ ਹਾਂ, ਅਤੇ ਉੱਥੇ ਤੁਹਾਨੂੰ ਆਪਣਾ ਵੱਖਰਾ ਸਟੇਡੀਅਮ ਵੀ ਬਣਾ ਕੇ ਦੇਵਾਂਗੇ, ਅਤੇ ਬਹਿਜਾ ਬਹਿਜਾ ਹੋ ਜਾਏਗੀ, ਤੁਸੀਂ ਇੱਥੇ ਆ ਜਾਓ। ਸੋ ਇਹ ਜਿਹੜਾ ਆਫਰ ਹੈ ਇਹਦੇ ਬਾਰੇ ਰਿਪੋਰਟਿੰਗ ਅਮੈਰੀਕਨ ਮੀਡੀਆ ਦੇ ਵਿੱਚ ਹੋਈ, ਅਤੇ ਸੋ ਨਿਊਯਾਰਕ ਟਾਈਮਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਆਰਟੀਕਲ ਇਹਦੇ ਬਾਰੇ ਲਿਖਿਆ ਗਿਆ, ਹੋਰ ਕਈ ਅਦਾਰਿਆਂ ਨੇ ਇਹਦੇ ਬਾਰੇ ਰਿਪੋਰਟ ਕੀਤਾ। ਅਤੇ ਜਦੋਂ ਦੀ ਇਹ ਖਬਰ ਆਈ ਹੈ ਉਸ ਤੋਂ ਬਾਅਦ ਜਿਹੜੇ ਇਨਸਾਈਡਰਸ ਨੇ, ਜਿਹੜੇ ਮਾਹਰ ਨੇ, ਉਹ ਕਹਿ ਰਹੇ ਨੇ ਵੀ ਹੁਣ ਇਹ ਲਗਭਗ ਜਿਵੇਂ ਤੈਅ ਹੋ ਗਿਆ ਕਿ ਵਾਈਟ ਕੈਪਸ ਤਾਂ ਵੈਂਕੂਵਰ ਛੱਡ ਕੇ ਜਾਣਗੇ। ਪਰ ਇਹਦੇ ਬਾਰੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਰਵੀ ਕਾਹਲੋਂ ਦਾ, ਕਿ ਜੋਬਸ ਮਿਨਿਸਟਰ ਰਵੀ ਕਾਹਲੋਂ, ਪ੍ਰੀਮੀਅਰ ਡੇਵਿਡ ਈਬੀ, ਈਵਨ ਸਿਟੀ ਆਫ ਵੈਂਕੂਵਰ ਦੇ ਮੇਅਰ ਕੈਨ ਸੇਮ, ਉਹ ਸਾਰੇ ਕਹਿ ਰਹੇ ਨੇ ਵੀ ਜੀ ਅਸੀਂ ਤਾਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ MLS ਦੇ ਜਿਹੜੇ ਕਮਿਸ਼ਨਰ ਨੇ ਮਿਸਟਰ ਗਾਰਬਰ, ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਕਹਿੰਦੇ ਗੱਲਾਂ ਬਾਤਾਂ ਹੋਈਆਂ ਵੀ ਨੇ ਇਸ ਹਫ਼ਤੇ। ਰਵੀ ਕਾਹਲੋਂ ਨੇ ਜਿਵੇਂ ਦੱਸਿਆ ਕੱਲ੍ਹ, ਕਹਿੰਦੇ ਵੀ ਪਰਸੋਂ ਬੁੱਧਵਾਰ ਉਹਨਾਂ ਦੀ ਗੱਲਬਾਤ ਹੋਈ ਸੀ, ਉਸ ਗੱਲਬਾਤ ਦੇ ਵਿੱਚ ਕਹਿੰਦੇ ਕਿ ਅਸੀਂ ਗੱਲਾਂ ਦੇ ਵਿੱਚ ਹੀ ਕਹਿੰਦੇ ਵਾਈਟ ਕੈਪਸ ਦੇ ਖਰਚੇ ਅਸੀਂ 2 million ਘਟਾ ਤੇ, ਹੋਰ ਜਿਹੜੇ ਕੋਈ ਪ੍ਰਪੋਜ਼ਲ ਆਏ ਉਹਨਾਂ ਦਾ ਰੈਵਨਿਊ ਉਹਦੇ ਨਾਲ 1 million ਵੱਧ ਜਾਣਾ। ਸੋ ਕਹਿੰਦੇ ਗੱਲਾਂ 'ਚ ਦੇਖੋ $3 million ਤਾਂ ਆਪਾਂ ਵਧਾ ਤੇ। ਸੋ ਕਹਿੰਦੇ ਇੱਦਾਂ ਹੀ ਗੱਲਾਂ ਬਾਤਾਂ ਜੀ ਜਾਰੀ ਰਹਿਣ ਤੇ ਅਸੀਂ ਇਹਨਾਂ ਵਾਸਤੇ ਵੈਂਕੂਵਰ ਦੇ ਵਿੱਚ ਰਹਿਣਾ ਵਾਇਬਲ ਬਣਾ ਸਕਦੇ ਹਾਂ। ਤੇ ਪਰ ਕਹਿੰਦੇ ਜੇ ਇਹਨਾਂ ਨੇ ਆਪਣਾ ਸੱਚੀ ਮੁੱਚੀ ਮਨ ਬਣਾ ਹੀ ਲਿਆ ਕਿ ਟੀਮ ਜੇ ਵੇਚ ਹੀ ਦੇਣੀ ਹੈ, ਕਹਿੰਦੇ ਆਈਡ ਰਾਦਰ ਕਿ ਸਾਨੂੰ ਆਪੇ ਡਾਇਰੈਕਟਲੀ ਦੱਸ ਦੇਣ ਤਾਂ ਕਿ ਜਿਹੜੀ ਐਂਗਜ਼ਾਇਟੀ ਜੀ ਬਣੀ ਹੈ ਖਤਮ ਹੋਵੇ।
ਸੋ ਵੈਨਕੂਵਰ ਵਾਈਟ ਕੈਪਸ ਜਾਂ ਵਾਈਟ ਕੈਪਸ ਸਿਮ ਸਿਟੀ ਤੋਂ ਸਿਨ ਸਿਟੀ ਦਾ ਰੁੱਖ ਕਰ ਸਕਦੇ ਨੇ। ਇਹਨਾਂ ਦੀ ਵੈਲਿਊਏਸ਼ਨ ਵਸ ਜੀ ਇਸ ਟੀਮ ਦੀ $35 million ਸੀ, $35 million ਤੋਂ ਵੱਧ ਕੇ ਹੁਣ ਮੰਨਿਆ ਜਾਂਦਾ ਵੀ $500 million ਦੇ ਨੇੜੇ ਪਹੁੰਚ ਗਈ ਹੋਈ ਆ, ਵਿਚ ਇਜ਼ ਅ ਵੈਰੀ ਸਿਗਨੀਫੀਕੈਂਟ ਇਨਸੈਂਟਿਵ ਕਿ ਜਿਹੜੇ ਵੀ ਕੋਈ ਓਨਰ ਜਾਂ ਅਗਲਾ ਸੋਚਦਾ ਵੀ ਯਾਰ ਇੰਨੀ ਇਹਦੀ ਵੈਲਿਊ 13 ਗੁਣਾ ਆਲਮੋਸਟ ਹੋ ਚੁੱਕੀ ਆ, ਵੀ ਆਪਾਂ ਇਹਨੂੰ ਵੇਚ ਕੇ ਉੱਥੋਂ ਨਿਕਲੀਏ, ਕੈਸ਼ ਆਊਟ ਕਰੀਏ।
ਕਿਉਂਕਿ ਇਸ ਟੀਮ ਦੇ ਜਿਹੜੇ ਮੌਜੂਦਾ ਓਨਰਸ ਨੇ 4 ਜਣੇ ਨੇ
ਜੀ,
ਸੋ ਗੈਰੀ ਕੈਰਫੋਰਡ, ਸਟੀਵ ਲੁਕਸੋ, ਜੈਫ ਮੈਲਟ ਤੇ ਸਟੀਵ ਨੈਸ਼, ਬਾਸਕਟਬਾਲ ਸਟਾਰ
ਜੀ ਜੀ ਜੀ।
ਸੋ ਇਹ 4 ਜਣੇ ਓਨ ਕਰਦੇ ਇਸ ਟੀਮ ਨੂੰ, ਤੇ ਉਹਨਾਂ ਨੇ ਦੇਖਿਆ ਕਿ ਹੁਣ ਵੈਲੂਏਸ਼ਨ ਬਹੁਤ ਵਧੀ ਹੋਈ ਆ, ਕਿਉਂਕਿ ਟੀਮ ਦੀ ਜੇ ਆਪਾਂ ਪਰਫਾਰਮੈਂਸ ਦੇਖੀਏ ਤਾਂ ਇਸ ਵੇਲੇ MLS ਸਟੈਂਡਿੰਗਸ ਦੇ ਵਿੱਚ ਦੂਜੇ ਨੰਬਰ ਤੇ ਨੇ, 8-1-0 ਦਾ ਇਹਨਾਂ ਦਾ ਰੈਕਰਡ ਆ, ਤੇ ਇਹ MLS ਕੱਪ ਦੇ ਫਾਈਨਲ ਵਿੱਚ ਵੀ ਪਹੁੰਚੇ ਨੇ, ਤੇ ਫਿਰ ਕੌਨਕਾਕੈਫ ਚੈਂਪੀਅਨ ਕੱਪ ਜਿਹੜਾ ਪਿਛਲੇ ਸਾਲ ਸੀ ਉਹਦੇ ਫਾਈਨਲਸ ਵਿੱਚ ਵੀ ਪਹੁੰਚੇ ਸਨ। ਤੇ ਸੋ ਇਹਨਾਂ ਦੀ ਸਟੈਂਡਿੰਗ ਬੜੀ ਵੱਧ ਗਈ ਆ, ਜਿਹਦੇ ਕਰਕੇ ਵੈਲੂਏਸ਼ਨ ਦੇ ਵਿੱਚ ਚੋਖਾ ਵਾਧਾ ਹੋਇਆ। ਸੋ ਉਹ ਹੁਣ ਕੈਸ਼ ਇਨ ਕਰਨਾ ਚਾਹੁੰਦੇ ਆ ਵੀ ਜੇ ਅਸੀਂ ਟੀਮ ਦੇ ਨਾਲ ਇੰਨੀ ਦੇਰ ਰਹੇ ਹਾਂ, ਟੀਮ ਦੇ ਖਰਚੇ ਸਹੇੜੇ ਨੇ, ਅਤੇ ਹੁਣ ਜੇ ਉਹਦੇ 'ਚੋਂ ਪੈਸੇ 4 ਕਮਾਏ ਜਾ ਸਕਦੇ ਤਾਂ ਕਮਾਏ ਜਾਣ। ਸੋ ਜੇ ਕੋਈ ਆਫਰ ਚੰਗਾ ਆਏਗਾ, ਜੇ ਕੋਈ ਬਿਲੀਨੀਅਰ ਇਹਨੂੰ ਅਡੋਪਟ ਕਰਦਾ ਟੀਮ ਨੂੰ, ਨਵਾਂ ਸਟੇਡੀਅਮ ਬਣਾ ਕੇ ਦਿੰਦਾ ਲਾਸ ਵੇਗਸ ਵਰਗੇ ਵੱਡੇ ਸ਼ਹਿਰ ਵਿੱਚ, ਇਹ ਟੀਮ 'ਚ ਜਾ ਸਕਦੀ ਹੈ। ਇਟਸ ਬੈਟਰ ਫੋਰ ਦਾ ਟੀਮ ਤੇ ਬੈਟਰ ਫੋਰ ਦਾ ਕਰੰਟ ਓਨਰਸ, ਉਹਨਾਂ ਨੂੰ 4 ਪੈਸੇ ਉਹ ਕਮਾ ਸਕਣਗੇ।
ਪਰ ਵੈਨਕੂਵਰ ਦੇ ਵਿੱਚ, ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਜਿਹੜਾ ਸਾਰਾ ਇੱਕ ਕਹਿ ਲਓ ਐਸਟੈਬਲਿਸ਼ਡ ਇੱਕ ਸਪੋਰਟਿੰਗ
ਇੱਕ ਸੈਂਟੀਮੈਂਟ ਆ ਨਾ ਟੀਮ ਦੇ ਨਾਲ ਜੁੜਿਆ ਹੋਇਆ ਕਿ ਸਾਡੀ ਟੀਮ ਹੈ ਯਾਰ। ਤੇ ਇਹਦਾ ਜ਼ਰਾ ਜਿਹੜਾ ਆਪਾਂ ਕੱਲ ਵੀ ਦੇਖਿਆ, ਸੋ ਜਿਹੜਾ ਫੀਫਾ ਦੀ ਜਿਹੜੀ ਕਾਨਫਰੰਸ ਹੋ ਰਹੀ ਹੈ ਵੈਨਕੂਵਰ ਵਿੱਚ, ਉਹਦੇ ਬਾਹਰ ਵੀ ਵਾਈਟ ਕੈਪਸ ਦੇ ਜਿਹੜੇ ਫੈਨਸ ਨੇ ਜਾਂ ਉਹਨਾਂ ਵੱਲੋਂ ਬਹੁਤ ਵੱਡੀ ਡੈਮੋਨਸਟ੍ਰੇਸ਼ਨ ਕੀਤੀ ਗਈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਫੀਫਾ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਸਿਟੀ ਆਫ ਵੈਨਕੂਵਰ ਡਿਜ਼ਰਵ ਕਰਦੀ ਆ ਆਪਣੀ ਇੱਕ ਸੌਕਰ ਟੀਮ, ਕਿ ਵੀ ਆਰ ਅ ਸੌਕਰ ਲਵਿੰਗ ਸਿਟੀ।
ਤੁਸੀਂ ਇਹ ਦੇਖ ਲਓ ਕਿ ਇਹ ਸਭ ਕੁਝ ਉਦੋਂ ਹੋਣਾ ਜਦੋਂ ਜਿਹੜਾ ਕਹਿ ਲਓ ਸੌਕਰ ਦਾ ਸਭ ਤੋਂ ਵੱਡਾ ਟੂਰਨਾਮੈਂਟ ਦੁਨੀਆਂ ਭਰ 'ਚ ਹੁੰਦਾ ਫੀਫਾ, ਉਹਨੂੰ ਮਹਿਜ਼ ਕੁਝ ਹਫ਼ਤਿਆਂ ਦੇ ਵਿੱਚ ਹੋਸਟ ਕਰਨ ਦੀਆਂ ਤਿਆਰੀਆਂ ਇੱਥੇ ਹੋ ਰਹੀਆਂ ਨੇ, ਅਤੇ ਉਸੇ ਹੀ ਸਮੇਂ ਦੇ ਵਿੱਚ ਆਹ ਗੱਲ ਹੋ ਰਹੀ ਹੈ ਕਿ ਜਿਹੜੀ ਲੋਕਲ ਟੀਮ ਇੱਕ ਮੇਜਰ ਲੀਗ ਸੌਕਰ ਦੀ ਆ, ਉਹ ਹੋ ਸਕਦਾ ਵੈਨਕੂਵਰ ਛੱਡ ਕੇ ਲਾਸ ਵੇਗਸ ਦਾ ਰੁਖ ਕਰ ਲਵੇ।
ਹੁਣ ਦੇਖੋ ਪਿਛਲੇ ਸਾਲ ਸਿਟੀ ਆਫ ਵੈਨਕੂਵਰ ਨੇ ਇੱਕ MOU ਵੀ ਸਾਈਨ ਕੀਤਾ ਸੀ, MOU ਦਾ ਬੜਾ ਜ਼ਮਾਨਾ
ਜੀ ਜੀ ਜੀ।
ਸੋ MOU ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਸੀ ਵਾਈਟ ਕੈਪਸ ਦੇ ਨਾਲ ਕਿ ਤੁਹਾਨੂੰ ਹੇਸਟਿੰਗਸ ਪਾਰਕ ਦੇ ਵਿੱਚ ਇੱਕ ਵੱਖਰਾ ਸਟੇਡੀਅਮ ਬਣਾ ਕੇ ਦੇ ਦਿੰਦੇ ਹਾਂ, ਇੱਕ ਐਂਟਰਟੇਨਮੈਂਟ ਡਿਸਟ੍ਰਿਕਟ ਆਪਾਂ ਉੱਧਰ ਬਣਾ ਲੈਂਦੇ ਹਾਂ
ਜੀ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਸਨ। ਪਰ ਮੈਂ ਕੱਲ੍ਹ ਵੀ ਗੱਲ ਕਰਦਾ ਸੀ, ਇੱਕ ਮੈਂ ਕਮੈਂਟਰੀ ਸੁਣ ਰਿਹਾ ਸੀ ਕੱਲ੍ਹ, ਸਪੋਰਟਸ ਕਮੈਂਟਰੀ ਨਹੀਂ ਪੋਲੀਟੀਕਲ ਕਮੈਂਟਰੀ, ਉਹ ਕਹਿੰਦੇ ਵੀ ਸਿਟੀ ਆਫ ਵੈਨਕੂਵਰ ਦੀ ਹਕੀਕਤ ਇਹ ਹੈ ਕਿ ਅਸੀਂ ਆਪਣੀ ਇੱਕ ਆਰਟ ਗੈਲਰੀ 10-15 ਸਾਲਾਂ ਤੋਂ ਗੱਲ ਕਰੀ ਜਾਂਦੇ ਹਾਂ ਕਿ ਅਸੀਂ ਨਵੀਂ ਆਰਟ ਗੈਲਰੀ ਬਣਾਉਣੀ, ਇਹਨੂੰ ਮੂਵ ਕਰਨਾ, ਸਾਡੇ ਕੋਲ ਉਹ ਨਹੀਂ ਬਣਾ ਹੋ ਰਹੀ।
$8 billion ਫੋਰਬਸ ਦੇ ਮੁਤਾਬਕ ਆਂਕੀ ਜਾਂਦੀ ਹੈ. ਸੋ ਵਨ ਆਫ ਦ ਵੈਲਥੀਐਸਟ ਵੂਮਨ ਇਨ ਦ US.
ਯੈਸ,
ਉਹਨਾਂ ਦੇ ਮਦਰ ਹੈਗੇ ਨੇ. ਸੋ ਦੇਖਦੇ ਹਾਂ ਕੀ ਬਣਦਾ ਵਾਈਟ ਕੈਪਸ ਦਾ. ਕੁਇਕਲੀ ਜਿਸ ਦਾ ਜ਼ਿਕਰ ਤੁਸੀਂ ਜਿਵੇਂ ਕੀਤਾ, ਕੱਲ ਵੈਨਕੂਵਰ ਦੇ ਵਿੱਚ ਫੀਫਾ ਕਾਂਗਰਸ ਹੋ ਰਹੀ ਸੀ, ਉਹਦੇ ਵਿੱਚ ਵਾਸੋ ਜੀ ਜੀਓ ਪੋਲੀਟੀਕਲ ਟੈਨਸ਼ਨ ਦਾ ਪੂਰਾ ਪਰਛਾਵਾਂ ਬਣਿਆ ਰਿਹਾ
ਜੀ,
ਕਿਉਂਕਿ ਜਿਹੜੇ ਪੈਲਸਟੀਨੀਅਨ ਅਥਾਰਟੀ ਦੇ ਰੈਪ੍ਰਜੈਂਟੇਟਿਵ ਸੀਗੇ ਅਤੇ ਦੂਜੇ ਪਾਸਿਓਂ ਇਜ਼ਰਾਈਲ ਦੇ ਜਿਹੜੇ ਰੈਪ੍ਰਜੈਂਟੇਟਿਵ ਨੇ, ਜਿਹੜੇ ਉੱਥੋਂ ਦੀ ਸੌਕਰ ਬੋਡੀਜ਼ ਨੂੰ ਰੈਪ੍ਰਜੈਂਟ ਕਰਨ ਵਾਲੇ ਓਫੀਸ਼ੀਅਲਸ ਨੇ, ਉਹਨਾਂ ਨੇ ਕਿਹਾ, ਇਹ ਦੱਸਿਆ ਗਿਆ ਸਟੇਜ ਤੋਂ ਫੀਫਾ ਦੇ ਪ੍ਰੈਜੀਡੈਂਟ ਵੱਲੋਂ ਕਿ ਉਹ ਦੋਹਾਂ ਨੇ ਗੱਲਬਾਤ ਕਰਨ ਲਈ ਸਮਾਂ ਮੰਗਿਆ, ਸਪੀਚ ਦੇਣੀ ਚਾਹੁੰਦੇ ਨੇ. ਜਦੋਂ ਵਾਸੋ ਜੀ ਪੈਲਸਟੀਨੀਅਨ ਅਥਾਰਟੀ ਵਾਲੇ ਉੱਥੇ ਆਏ ਅਤੇ ਉਹਨਾਂ ਨੇ ਤਾਂ ਬੜੀ ਇੰਪੈਸ਼ਨਡ ਸਪੀਚ ਦਿੱਤੀ ਤਕਰੀਬਨ 20 ਮਿੰਟ ਦੀ. ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਨਿਸ਼ਾਨਾ ਬਣਾਇਆ ਕਿ ਵੈਸਟ ਬੈਂਕ ਦੇ ਵਿੱਚ ਜਿਹੜੇ ਕੋਈ ਸੌਕਰ ਕਲੱਬਸ ਨੇ, ਇਜ਼ਰਾਈਲ ਨੇ ਉਹਨਾਂ ਦੇ ਉੱਪਰ ਵੀ ਕਬਜ਼ਾ ਕਰ ਲਿਆ ਹੋਇਆ, ਅਤੇ ਕਿਸ ਤਰ੍ਹਾਂ ਉਹ ਸਪੋਰਟਸ ਨੂੰ ਇੱਕ ਵੈਪਨ ਦੀ ਤਰ੍ਹਾਂ ਯੂਜ਼ ਕਰ ਰਹੇ ਨੇ ਅਤੇ ਇਸ ਨੂੰ ਅਣਦੇਖਾ ਕੀਤਾ ਜਾ ਰਿਹਾ ਫੀਫਾ ਵੱਲੋਂ. ਸੋ ਇਹ ਗੱਲ ਪੈਲਸਟੀਨੀਅਨ ਅਥਾਰਟੀ ਦੇ ਜਿਹੜੇ ਉਹਨਾਂ ਦੇ ਓਫੀਸ਼ੀਅਲ ਸੀ ਉਹਨਾਂ ਨੇ ਗੱਲ ਆਖੀ. ਫਿਰ ਜਿਹੜੇ ਇਜ਼ਰਾਈਲੀ ਓਫੀਸ਼ੀਅਲ ਆਏ, ਉਹਨਾਂ ਨੇ ਆਖਿਆ, ਦੇਖੋ ਸਪੋਰਟਸ ਦੇ ਵਿੱਚ ਪੋਲੀਟਿਕਸ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ. ਜਦੋਂ ਦੱਸਿਆ ਜਾਂਦਾ ਵੀ ਬੈਕ ਸਟੇਜ ਦੋਹਾਂ ਨੂੰ ਕਿਹਾ ਗਿਆ ਵੀ ਤੁਸੀਂ ਹੱਥ ਮਿਲਾ ਲਓ ਆਪਸ 'ਚ,
ਇਰਾਨ ਦੀ ਡੈਲੀਗੇਸ਼ਨ, ਉਹਨਾਂ ਨੂੰ ਦੱਸਿਆ ਜਾਂਦਾ ਪਹਿਲਾਂ ਵੀਜ਼ਾ ਵਗੈਰਾ ਸਾਰਾ ਕੋਈ ਡਾਕੂਮੈਂਟ ਇਸ਼ੂ ਕਰ ਦਿੱਤੇ ਗਏ ਕਿ ਪਧਾਰੋ ਮਾਰੇ ਦੇਸ਼ ਕਿ ਤੁਸੀਂ ਵੀ ਆ ਜਾਓ, ਤੇ ਉਹ ਜਦੋਂ ਪਹੁੰਚੇ ਨੇ ਟੋਰਾਂਟੋ ਏਅਰਪੋਰਟ ਤੇ ਮੰਗਲਵਾਰ ਉਹ ਕਹਿੰਦੇ ਲੈਂਡ ਕੀਤੇ, ਉੱਥੋਂ ਫਿਰ ਉਹਨਾਂ ਨੂੰ ਕਿਹਾ ਗਿਆ ਨਹੀਂ ਨਹੀਂ ਤੁਸੀਂ ਦਾਖਲ ਨਹੀਂ ਹੋ ਸਕਦੇ, ਉਹਨਾਂ ਨੂੰ ਵਾਪਸ ਭੇਜਿਆ ਗਿਆ. ਤੇ ਇਹਦੇ ਬਾਰੇ ਇਮੀਗ੍ਰੇਸ਼ਨ ਮਿਨਿਸਟਰ NRDF ਦਾ ਕਹਿਣਾ ਵੀ ਉਹ ਜ਼ਿ੮ਮੇਦਾਰੀ ਲੈਂਦੇ ਨੇ ਇਹਦੀ, ਵੀ ਉਹਨਾਂ ਨੂੰ ਕਹਿੰਦੇ ਜਾਣਕਾਰੀ ਨਹੀਂ ਸੀ, ਜਾਣਕਾਰੀ ਹੋਣੀ ਚਾਹੀਦੀ ਸੀ ਵੀ ਏਦਾਂ ਏਦਾਂ ਹੋ ਗਿਆ.
ਇਰਾਨੀਅਨ ਸੌਕਰ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਮਹਿਦੀ ਤਾਜ ਤੇ ਹੋਰ ਜਿਹੜੇ ਓਫੀਸ਼ੀਅਲ ਸੀ ਜਿਵੇਂ ਤੁਸੀਂ ਦੱਸਿਆ, ਉਹ ਪਰਸੋਂ ਰਾਤੀ ਟੋਰਾਂਟੋ ਲੈਂਡ ਕੀਤੇ. ਇਹ IRGC ਨਾਲ ਸੰਬੰਧਿਤ ਸੀਗੇ ਤੇ ਇਹਨਾਂ ਨੂੰ ਵੀਜ਼ਾ, ਕਿਉਂਕਿ IRGC ਕੈਨੇਡਾ ਵੱਲੋਂ ਇੱਕ ਟੈਰੋਰਿਸਟ ਐਂਟੀਟੀ ਵਜੋਂ ਗਰਦਾਨੀ ਹੋਈ ਆ, ਕਿ ਇਹਨਾਂ ਨੂੰ ਵੀਜ਼ਾ ਕਿਵੇਂ ਮਿਲ ਗਿਆ, ਕਿਉਂਕਿ ਇਹ ਰਿਪੋਰਟਿੰਗ ਪਹਿਲਾਂ ਇਰਾਨੀਅਨ ਮੀਡੀਆ ਵੱਲੋਂ ਕੀਤੀ ਗਈ. ਇਰਾਨੀਅਨ ਮੀਡੀਆ ਦੇ ਵਿੱਚ ਜਦੋਂ ਖਬਰਾਂ ਆ ਗਈਆਂ ਵੀ ਸਾਡਾ ਓਫੀਸ਼ੀਅਲ ਜਾ ਰਿਹਾ, ਤੇ ਫਿਰ ਇੱਕਦਮ ਅੱਖ ਖੁੱਲੀ ਵੀ ਅੱਛਾ ਇਹ ਤੇ IRGC ਦੀ ਬੈਕਗਰਾਉਂਡ ਆ. ਹੁਣ ਦੇਖੋ ਵਾਸੋ ਜੀ, ਕਈ ਸਾਡੇ ਸੁਣਨ ਵਾਲੇ ਇਸ ਗੱਲ ਨੂੰ ਦੇਖਣਗੇ, ਇੰਡੀਆ ਤੋਂ ਜੇ ਕੋਈ ਪੁਲਿਸ ਆਫਿਸਰ, ਕਈਆਂ ਨੇ ਜਿਨ੍ਹਾਂ ਨੇ BCA ਆਪਣਾ CRPF 'ਚ ਕੰਮ ਕੀਤਾ, BSF 'ਚ ਕੰਮ ਕੀਤਾ, ਆਰਮੀ ਦੇ ਜਿਹੜੇ ਓਫੀਸ਼ੀਅਲ ਰਹੇ ਨੇ, ਜੇ ਉਹਨਾਂ ਨੇ ਉਸ ਥਾਂ ਦੇ ਉੱਪਰ ਸੇਵਾ ਵੀ ਨਿਭਾਈ ਹੈ ਨਾ, ਜਿੱਥੇ ਗੱਲਾਂ ਆਉਂਦੀਆਂ ਵੀ ਕੁਝ ਹਿਊਮਨ ਰਾਈਟਸ ਵਾਇਲੇਸ਼ਨਸ ਆਰਮਡ ਫੋਰਸਿਸ ਵੱਲੋਂ ਕੀਤੀਆਂ ਹੋ ਸਕਦੀਆਂ ਨੇ, ਹੁਣ ਉਹ ਆਪਣੇ ਆਪ ਦੇ ਵਿੱਚ ਕਈ ਕੰਟਰੋਵਰਸ਼ੀਅਲ ਇਸ਼ੂਜ਼ ਨੇ, ਜਿਹੜਾ ਵਿਅਕਤੀ ਸਿੱਧੇ ਤੌਰ 'ਤੇ ਕਿਸੇ ਓਪਰੇਸ਼ਨ ਦੇ ਵਿੱਚ ਸ਼ਾਮਲ ਨਾ ਵੀ ਰਿਹਾ ਹੋਵੇ, ਉਹ ਤੋਂ 50-100 ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਆ, ਕਈਆਂ ਦੇ ਵੀਜ਼ੇ ਰਿਜੈਕਟ ਵੀ ਹੋਏ ਆ. ਜਦੋਂ IRGC ਜਿਹਨੂੰ ਕਿ ਸਿੱਧੇ ਤੌਰ 'ਤੇ ਕੈਨੇਡਾ ਨੇ ਡੈਜ਼ੀਗਨੇਟ ਹੀ ਕੀਤਾ ਹੋਇਆ ਐਜ਼ ਅ ਟੈਰੋਰਿਸਟ ਐਂਟੀਟੀ, ਉਹਦੇ ਓਫੀਸ਼ੀਅਲ ਨੂੰ ਵੀਜ਼ਾ ਕਿਵੇਂ ਮਿਲ ਗਿਆ?
ਇਸ ਵੇਲੇ ਵਿਜੇ ਜੀ, ਜੀਓ ਪੋਲੀਟਿਕਸ ਦੇ ਵਿੱਚ ਸਟੈਂਸ ਇੰਨੀ ਤੇਜ਼ੀ ਨਾਲ ਬਦਲ ਰਹੇ ਨੇ,
ਸਹੀ ਗੱਲ,
ਕਨਫਿਊਜ਼ਨ ਇੰਨੀ ਜ਼ਿਆਦਾ. ਹੁਣ ਅਮਰੀਕਾ 'ਚ ਕਿਹਾ ਜਾ ਰਿਹਾ ਕਿ ਇਰਾਨ ਦੀ ਟੀਮ ਆ ਕੇ ਖੇਡੇਗੀ, ਡੋਨਲਡ ਟਰੰਪ ਨੇ ਕਿਹਾ ਤਾਂ ਲੈਟ ਦਮ ਪਲੇ. ਸੋ ਹੁਣ ਇਰਾਨ ਦੀ ਟੀਮ, ਇਹਦਾ ਮਤਲਬ ਕਿ ਹੁਣ ਇਰਾਨ ਵਾਲੇ ਆਪਣੀ ਟੀਮ ਭੇਜਣਗੇ ਅਮਰੀਕਾ, ਅਤੇ ਇਰਾਨ ਦੇ ਨਾਲ ਜਿਹੜੀ ਟੀਮ ਦਾ ਮੈਚ ਹੋਏਗਾ, ਕਿ ਉਹ ਪਲੇਅਰਸ ਉਸ ਟੀਮ ਦੇ ਨਾਲ ਆ ਕੇ ਖੇਡਣਾ ਚਾਹਣਗੇ. ਸੋ ਜਿਹੜੀ ਇਹ ਜੀਓ ਪੋਲੀਟੀਕਲ ਟੈਨਸ਼ਨ ਹੈ, ਅਤੇ ਨਾਲ ਇਹਦੇ ਨਾਲ ਸੰਬੰਧਿਤ ਸਮਝੋ ਵੀ ਜੇ ਇਰਾਨ ਦੀ ਟੀਮ ਇੱਥੇ ਅਮਰੀਕਾ ਆ ਕੇ ਮੈਚ ਖੇਡ ਰਹੀ ਹੋਵੇ
ਤੇ ਮੈਚ ਹੋ,
ਤੇ ਉਹ ਸੇਫਟੀ ਸਿਕਿਉਰਿਟੀ ਕੰਸਰਨਸ ਵੀ ਬੜੇ ਹੋ ਜਾਣੇ ਆ, ਕਿਉਂਕਿ ਜਿਹੜੇ ਪਬਲਿਕ ਸੈਂਟੀਮੈਂਟਸ ਨੇ ਇਹਦੇ ਨਾਲ ਜੁੜੇ ਹੋਏ ਜੰਗ ਦੇ ਨਾਲ, ਉਹ ਵੀ ਬੜੇ ਸਟਰੋਂਗ ਨੇ. ਸੋ ਇਸ ਵੇਲੇ ਸਮਝ ਨਹੀਂ ਆ ਰਿਹਾ ਵੀ ਜੀਓ ਪੋਲੀਟਿਕਸ ਦੇ ਵਿੱਚ ਚੱਲ ਕੀ ਰਿਹਾ.
ਯੈਸ, ਸ਼ਾਹਿਦ ਸਾਹਿਬ ਦੇ ਵਿੱਚ ਵਾਸੂ ਜੀ ਕੁਇਕਲੀ ਗੱਲ ਇਹ ਵੀ ਕਰ ਹੀ ਲਈ ਹੈ, ਹੁਣ ਜੇ ਜੀਓ ਪੋਲੀਟੀਕਲ ਗੱਲਾਂ ਹੋ ਹੀ ਰਹੀਆਂ, ਕਿ ਅੱਜ ਖਬਰ ਇਹ ਆਉਂਦੀ ਪਈ ਆ ਕਿ ਇਰਾਨ ਵੱਲੋਂ ਪਾਕਿਸਤਾਨ ਰਾਹੀਂ ਅਮਰੀਕਾ ਨੂੰ ਇੱਕ ਨਵੀਂ ਪ੍ਰਪੋਜ਼ਲ ਭੇਜੀ ਜਾਣ ਦੀਆਂ ਖਬਰਾਂ ਨੇ, ਕਿ ਨੈਗੋਸੀਏਸ਼ਨ ਜਿਹਦੇ ਆਧਾਰ ਤੇ ਦੁਬਾਰਾ ਸ਼ੁਰੂ ਹੋ ਸਕੇ.
ਖਬਰ ਸਿਰਫ ਇੰਨੀ ਹੈ ਕਿ ਇਰਾਨੀਅਨ ਮੀਡੀਆ ਨੇ ਇਹ
ਰਿਪੋਰਟ ਕੀਤਾ
ਕਿ ਇਰਾਨ ਵੱਲੋਂ ਪਾਕਿਸਤਾਨ ਨੂੰ ਇੱਕ ਨਵਾਂ ਪ੍ਰਪੋਜ਼ਲ ਭੇਜਿਆ ਗਿਆ ਵੀ ਜੇ ਅਮਰੀਕਾ ਵਾਲੇ ਸਾਡੇ ਨਾਲ ਇੱਥੇ ਆ ਕੇ ਗੱਲਬਾਤ ਕਰਨਾ ਚਾਹੁੰਦੇ ਨੇ, ਤੇ ਵੀ ਸਾਡੇ ਵੱਲੋਂ ਫਿਰ ਆਹ ਪੇਸ਼ਕਸ਼ ਹੈ. ਹੁਣ ਪਾਕਿਸਤਾਨ ਨੇ ਉਹ ਪ੍ਰਪੋਜ਼ਲ ਅਜੇ ਅਮਰੀਕਾ ਨੂੰ ਅੱਗੇ ਭੇਜ ਦਿੱਤਾ ਕਿ ਨਹੀਂ, ਸੋ ਇਹਦੀ ਅਜੇ ਅਮਰੀਕਾ ਨੂੰ ਪੁਸ਼ਟੀ ਨਹੀਂ ਕੀਤੀ ਗਈ. ਸਿਰਫ ਖਬਰ ਇੰਨੀ ਹੈ ਕਿ ਇਰਾਨੀਅਨ ਸਟੇਟ ਮੀਡੀਆ ਦੇ ਵਿੱਚ ਰਿਪੋਰਟ ਹੋਇਆ ਕਿ ਇਰਾਨ ਨੇ ਪਾਕਿਸਤਾਨ ਦੇ ਨਾਲ ਕਮਿਊਨੀਕੇਟ ਕੀਤਾ, ਕੋਈ ਨਵਾਂ ਉਹਨਾਂ ਨੇ ਪ੍ਰਪੋਜ਼ਲ ਜਿਹੜਾ ਸਾਹਮਣੇ ਰੱਖਿਆ ਹੈ. ਹੁਣ ਅੱਗੋਂ ਕੀ ਹੁੰਦਾ ਤੇ ਕਿਸ ਤਰ੍ਹਾਂ ਰਿਸਪੋਂਸ ਆਉਂਦਾ, ਕਿਉਂਕਿ ਕੱਲ੍ਹ ਤਾਂ ਇੱਕ ਦੂਜੇ ਨੂੰ ਸਾਰੇ ਧਮਕੀਆਂ ਹੀ ਦੇ ਰਹੇ ਸਨ. ਇਰਾਨ ਵੱਲੋਂ ਉਹਨਾਂ ਦੇ ਕਈ ਮਿਲਟਰੀ ਕਮਾਂਡਰਸ ਨੇ ਧਮਕੀਆਂ ਦਿੱਤੀਆਂ ਨੇ ਵੀ ਜੇ ਕੋਈ ਮਾੜਾ ਮੋਟਾ ਵੀ ਕੋਈ ਹੁਣ ਨਵਾਂ ਕੋਈ ਅਟੈਕ ਅਮਰੀਕਾ ਵੱਲੋਂ ਕੀਤਾ ਗਿਆ ਤੇ ਲੌਂਗ ਐਂਡ ਪੇਨਫੁਲ ਕਹਿੰਦੇ ਰਿਸਪੋਂਸ ਹੋਏਗਾ ਜਿਹੜਾ ਅਮਰੀਕਾ ਨੂੰ ਸਹਿਣਾ ਪਏਗਾ। ਉਹਨਾਂ ਨੇ ਕਿਹਾ ਵੀ ਜੋ ਹਸ਼ਰ ਤੁਹਾਡੇ ਮਿਲਟਰੀ ਬੇਸਿਸ ਦਾ ਹੋਇਆ ਇੱਥੇ ਰੀਜਨਲ ਬੇਸਿਸ ਦਾ, ਕਹਿੰਦੇ ਉਹੀ ਹੁਣ ਤੁਹਾਡੀਆਂ ਵਾਰਸ਼ਿਪਸ ਦੇ ਨਾਲ ਵੀ ਹੋਏਗਾ
ਜਿਹੜੀ ਉੱਥੇ ਬਲੋਕੇਟ ਕਰਕੇ ਖੜੀਆਂ ਨੇ।
ਸੋ ਇਸ ਤਰ੍ਹਾਂ ਦੀਆਂ ਧਮਕੀਆਂ ਕੱਲ ਇਰਾਨ ਵੱਲੋਂ ਦਿੱਤੀਆਂ ਗਈਆਂ ਤੇ ਡੋਨਲਡ ਟਰੰਪ ਉਹਨਾਂ ਨੂੰ ਕਹਿ ਰਹੇ ਸੀ ਵੀ ਨੋ ਮੋਰ ਨਾਈਸ ਗਾਏ ਤੇ ਵੀ ਬੰਦੇ ਬਣੋ ਤੇ ਛੇਤੀ ਸਾਡੇ ਨਾਲ ਕੋਈ ਡੀਲ ਕਰੋ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਪਰ ਕੋਈ ਕੋਈ ਕਿਸੇ ਤਰ੍ਹਾਂ ਦਾ ਕੋਈ ਬ੍ਰੇਕ ਥਰੂ ਅਚੀਵ ਹੁੰਦਾ ਕਿ ਨਹੀਂ ਉਹ ਅਜੇ ਦੇਖਣਾ ਹੋਏਗਾ। ਸੋ ਵੀਕਐਂਡ ਤੋਂ ਪਹਿਲਾਂ ਵਿਜੇ ਜੀ ਅਸੀਂ ਦੇਖਿਆ ਹਰ ਵੀਕਐਂਡ ਤੋਂ ਪਹਿਲਾਂ ਕੋਈ ਥੋੜ੍ਹੀ ਜਿਹੀ ਆਸ ਬਣ ਜਾਂਦੀ ਹੈ ਵੀ ਸ਼ਾਇਦ ਮੇ ਬੀ ਯੂਨੋ ਕੋਈ ਗੱਲਬਾਤ ਹੋ ਜਾਏ। ਪਿਛਲੇ ਦੋ ਵੀਕਐਂਡ ਇੱਦਾਂ ਹੀ ਲੰਘੇ ਨਾ ਕਿ ਜੀ ਇਸਲਾਮਾਬਾਦ ਵਿੱਚ ਸ਼ਾਇਦ ਹੁਣ ਇਹਦਾ ਸੈਕਿੰਡ ਰਾਊਂਡ ਹੋਏਗਾ ਟਾਕਸ ਦਾ, ਸੈਕਿੰਡ ਰਾਊਂਡ ਹੋਏਗਾ, ਪਰ ਹੁੰਦਾ ਨਹੀਂ। ਸੋ ਦੇਖਦੇ ਹਾਂ
ਦੇਖਦੇ ਹਾਂ। ਅੱਛਾ ਇਸ ਸਭ ਦੇ ਵਿੱਚ ਡਿਸਪਾਈਟ ਦਾ ਕੌਨਫਲਿਕਟ ਸਟਾਕ ਮਾਰਕੀਟ ਅੱਜ ਫੇਰ ਇਟਸ ਇਨ ਦਾ ਗ੍ਰੀਨ। ਕੋਈ ਇਹ ਨਹੀਂ ਹੈ ਵੀ ਤੇਲ ਦੀਆਂ ਕੀਮਤਾਂ ਸ਼ਾਰਪਲੀ ਘੱਟ ਗਈਆਂ ਹੁਣ, ਇਹ ਵੀ ਜਿਵੇਂ ਤੁਸੀਂ ਕਿਹਾ ਨਾ ਜੀਓ ਪੋਲੀਟਿਕਸ ਦੀ ਸਮਝ ਨਹੀਂ ਪੈਂਦੀ, ਸੇਮ ਗੱਲ ਸੇਮ ਇਜ਼ ਟਰੂ ਫੋਰ ਦਾ ਸਟਾਕ ਮਾਰਕੀਟ।
ਇੱਦਾਂ ਕਹੀ ਲੱਗਦਾ ਸਟਾਕ ਮਾਰਕੀਟ ਬੜੀ ਲਾਈ ਲੱਗ ਜਾਈ ਹੈ, ਮਾੜੀ ਜਿਹੀ ਕੋਈ ਸਟੇਟਮੈਂਟ ਆ ਜਾਂਦੀ ਹੈ ਪਤਾ ਵੀ ਹੁੰਦਾ ਵੀ ਇਹਨੇ ਸਿਰੇ ਨਹੀਂ ਚੜਨਾ ਇਸ ਗੱਲ, ਤਾਂ ਵੀ ਉਹ ਗ੍ਰੀਨ ਹੋ ਜਾਂਦੀ ਹੈ। ਮਾੜੀ ਜਿਹੀ ਕੋਈ ਸਟੇਟਮੈਂਟ ਨੈਗੇਟਿਵ ਆਉਂਦੀ ਹੈ ਉਹ ਰੈੱਡ ਵਿੱਚ ਹੋ ਜਾਂਦੀ ਹੈ।
ਪਰ ਅੱਜ ਤਾਂ ਰਾਈਟ ਫਰੋਮ ਦਾ ਟਾਈਮ ਆਫ ਓਪਨਿੰਗ ਸਟਾਕ ਮਾਰਕੀਟ ਦੇ ਵਿੱਚ, ਕਿਉਂਕਿ ਜਾਂ ਤਾਂ ਦੋ ਚੀਜ਼ਾਂ ਇਕੱਠੀਆਂ ਚੱਲਣ, ਜੇ ਤੇਲ ਦੀਆਂ ਕੀਮਤਾਂ ਦੇ ਵਿੱਚ ਆਏ ਵੱਡੇ ਉਛਾਲ ਕਰਕੇ ਕੱਲ ਜਾਂ ਪਰਸੋਂ ਸਾਰੀ ਸਟਾਕ ਮਾਰਕੀਟ ਲਾਲੋ ਲਾਲ ਸੀ, ਤਾਂ ਫਿਰ ਅੱਜ ਜਾਂ ਤਾਂ ਕੋਈ ਵੀ ਤੇਲ ਦੀ ਕੀਮਤ ਸ਼ਾਰਪਲੀ ਡਿੱਗ ਗਈ
ਤਾਂ ਹੋਰ ਵਧੀ ਹੋਈ,
ਹੋਰ ਮਤਲਬ ਨਹੀਂ ਚਲੋ ਕਰੂਡ ਆਇਲ ਦੀ ਕੀਮਤ ਐਵੇਂ $2 ਘਟੀ ਹੋਈ ਹੈ, ਪਰ
$2
25 ਸੈਂਟ ਤੇ ਵਸ ਜੀ ਪ੍ਰਤੀ ਲੀਟਰ ਗੈਸ ਪਹੁੰਚ ਗਈ ਹੈ ਫੋਰ ਰੈਗੂਲਰ।
ਵਿਜੇ ਜੀ ਕਈ ਐਨਾਲਿਸਟ ਉਹਨੇ ਕਹਿ ਰਹੇ ਨੇ ਕਿ $2.75 ਪਰ ਲੀਟਰ ਤੱਕ
ਉਹਦੇ ਲਈ ਤਿਆਰ ਹੋ,
ਗੈਸੋਲੀਨ ਦੀ ਕੀਮਤ ਵੱਧ ਸਕਦੀ ਹੈ ਜੇਕਰ ਇਹ ਕੌਨਫਲਿਕਟ ਇੱਦਾਂ ਹੀ ਚੱਲਦਾ ਰਿਹਾ।
ਓ ਮੈਨ, ਅੱਛਾ ਇੱਕ
$3 ਪਰ ਲੀਟਰ ਪਰ ਰੈਗੂਲਰ
ਫੋਰ ਰੈਗੂਲਰ ਗੈਸ। ਇੱਕ ਨਾ ਇਹ ਬੜੀ ਇਹਦੇ ਨਾਲ ਕੰਪੈਰੀਜ਼ਨ ਇਹ ਚੱਲਦਾ ਵੀ 2022 ਦੇ ਵਿੱਚ ਹੋਇਆ ਸੀ ਨਾ ਅਕਤੂਬਰ 'ਚ ਜਦੋਂ $2.42 ਦੇ ਨੇੜੇ ਤੇੜੇ ਇੱਥੇ ਮੈਟਰੋ ਵੈਨਕੂਵਰ 'ਚ ਪਰ ਲੀਟਰ ਗੈਸ ਦੀ ਕੀਮਤ ਪਹੁੰਚ ਗਈ ਸੀ। ਇਹ ਨਾ ਭੁੱਲੀਏ ਉਦੋਂ 2.42 ਤੇ ਉੱਪਰ ਕਾਰਬਨ ਟੈਕਸ ਵੀ ਲੱਗਾ ਸੀ, ਉਦੋਂ ਐਕਸਾਈਜ਼ ਡਿਊਟੀ ਵੀ ਸੀਗੀ। ਸੋ ਜੇ ਤੁਸੀਂ ਇਨ ਐਗਜੈਕਟਲੀ ਜਿਹਾ ਜਿੰਨਾ ਕਾਰਬਨ ਟੈਕਸ ਉਦੋਂ ਸੀ ਜੇ ਉਹ ਹੁਣ ਹੋਵੇ ਤੇ ਜੇ ਐਕਸਾਈਜ਼ ਡਿਊਟੀ ਵੀ ਨਾ ਹਟੀ ਹੋਵੇ, ਆਈ ਥਿੰਕ ਯੂ ਕੈਨ ਐਡ ਈਜ਼ੀਲੀ ਅਨਦਰ 27 ਸੈਂਟਸ ਟੂ ਦਾ ਪ੍ਰਾਈਸ। ਤੇ ਮਤਲਬ ਜੇ ਕਾਰਬਨ ਟੈਕਸ ਓਨਾ ਹੀ ਹੋਵੇ, ਵਧਿਆ ਹੋਇਆ ਨਹੀਂ ਜਿਹੜਾ ਕਿ ਪਿਛਲੇ ਸਾਲ ਵਧਣਾ ਸੀ, ਹੁਣ ਤੇ ਹਟ ਹੀ ਗਿਆ, ਜੇ ਉਹ ਲੱਗਿਆ ਹੋਇਆ ਹੁੰਦਾ ਤੇ ਐਕਸਾਈਜ਼ ਡਿਊਟੀ ਵੀ ਫੈਡਰਲ ਸਰਕਾਰ ਨੇ ਨਾ ਹਟਾਈ ਹੁੰਦੀ ਤਾਂ ਇਹ ਆਲਰੇਡੀ ਅੱਜ ਗੈਸ ਦੀ ਕੀਮਤ ਮੈਟਰੋ ਵੈਨਕੂਵਰ ਦੇ ਵਿੱਚ $2.52 ਤੇ ਹੋਣੀ ਸੀ।
ਤੇ ਜੇ ਹੁਣ ਉਹ ਕਹਿ ਰਹੇ ਨੇ ਵੀ $2.75 ਤੱਕ ਪਹੁੰਚ ਜਾਣੀ ਹੈ ਤੇ ਫਿਰ ਉਹ ਅਸਲ ਦੇ ਵਿੱਚ ਤਾਂ $3.75
ਮੋਰ ਦੈਨ $3 ਦਾ ਲੀਰਾ। ਬਸੂ ਜੀ, BC ਦੀ ਸਰਕਾਰ ਨੇ ਇਸ ਸਾਲ 17 ਫਰਵਰੀ ਨੂੰ ਜਦੋਂ ਆਪਣਾ ਬਜਟ ਪ੍ਰਜੈਂਟ ਕੀਤਾ, ਉਹ ਬਜਟ ਦੇ ਵਿੱਚ ਸਾਨੂੰ ਪਤਾ ਹੈ ਕਿ ਬੜਾ ਜ਼ਬਰਦਸਤ ਉਹਦੇ ਵਿੱਚ ਡੈਫਿਸਿਟ ਆ, $13.3 ਬਿਲੀਅਨ ਦਾ ਸਰਕਾਰ ਕਹਿੰਦੀ ਆ,
ਵੈਸੇ ਕਿੰਨਾ
ਡੈਫਿਸਿਟ ਆ? 15.8 ਆ।
ਉਹ ਕਿਵੇਂ ਵੀ ਜੀ,
ਉਹੀ
ਨਹੀਂ ਦੱਸਣਾ
ਨਾ, ਉਹ ਯਾਰ ਜਿਹੜੀ ਟਬੈਕੋ ਸੈਟਲਮੈਂਟ ਆ ਮਤਲਬ ਆਪਾਂ ਟਾਈਮ ਦੇ, ਚਲੋ 13.3 ਬਿਲੀਅਨ ਆਪਾਂ ਸਰਕਾਰ ਦਾ ਨੰਬਰ ਵੀ ਜੇ ਲੈ ਕੇ ਚੱਲੀਏ, ਇਟਸ ਅ ਰੈਕਰਡ ਡੈਫਿਸਿਟ। ਉਦੋਂ ਸਰਕਾਰ ਨੇ ਕਿਹਾ ਸੀ ਵੀ ਕੁਝ ਜਿਹੜੇ ਪ੍ਰੋਜੈਕਟਸ ਜਿਨ੍ਹਾਂ ਬਾਰੇ ਕਮਿਟਮੈਂਟ ਗਵਰਨਮੈਂਟ ਨੇ ਕੀਤੀ ਸੀ ਉਹਨਾਂ ਨੂੰ ਅਸੀਂ ਰੀਪੇਸ ਕਰ ਰਹੇ ਹਾਂ, ਇੱਕ ਨਵਾਂ ਸ਼ਬਦ ਕੱਢਿਆ ਸੀ ਘੜਿਆ ਸੀ, ਰੀਪੇਸ ਕੀ ਹੈ ਵੀ ਉਹਦੀ ਰਫ਼ਤਾਰ ਦੇ ਵਿੱਚ ਥੋੜ੍ਹੀ ਤਰਮੀਮ ਕੀਤੀ ਜਾ ਰਹੀ ਆ, ਵੀ ਇਹ ਨਾ ਸੋਚਿਓ ਵੀ ਅਸੀਂ ਇਹ ਪ੍ਰੋਜੈਕਟਸ ਨੇ ਜਿਹੜੇ ਅਬੈਂਡਨ ਕਰਤੇ, ਹੋਣਗੇ ਪਰ ਰਫ਼ਤਾਰ ਥੋੜ੍ਹੀ ਘਟਾ ਰਹੇ ਹਾਂ ਤਾਂ ਕਿ ਤਰਜੀਹਾਂ ਦੇ ਮੁਤਾਬਕ ਖਰਚੇ ਕੀਤੇ ਜਾ ਸਕਣ। ਉਹ ਰੀਪੇਸਡ ਪ੍ਰੋਜੈਕਟਸ ਦੀ ਸੂਚੀ ਦੇ ਵਿੱਚ ਕੁਝ ਜਿਹੜੇ ਹੈਲਥ ਕੇਅਰ ਨਾਲ ਸੰਬੰਧਿਤ ਪ੍ਰੋਜੈਕਟ ਸੀਗੇ ਉਹ ਸਨ। ਹੁਣ ਵਾਸੂ ਜੀ ਖਬਰ ਇਹ ਆਈ ਆ ਜਿਹਦੇ ਵਿੱਚੋਂ ਕੁਝ ਗੱਲਾਂ ਦੀ ਤਾਂ ਕਨਫਰਮੇਸ਼ਨ ਸਰਕਾਰ ਨੇ ਖੁਦ ਕੀਤੀ ਆ, ਕੁਝ ਚੀਜ਼ਾਂ ਹੈਲਥ ਅਥਾਰਟੀਜ਼ ਨੇ ਕਨਫਰਮ ਕੀਤੀਆਂ ਨੇ, ਅਤੇ ਇੱਕ ਜਾਣਕਾਰੀ ਅਜਿਹੀ ਹੈ ਜਿਹੜੀ ਕਿ ਆਪੋਜੀਸ਼ਨ ਪਾਰਟੀ ਦੇ ਕੋਲ ਆਈ ਜਾਣਕਾਰੀ ਦੇ ਆਧਾਰ 'ਤੇ ਉਹ ਗੱਲ ਸਾਹਮਣੇ ਆਈ ਹੈ। ਮੁੱਖ ਦੀ ਗੱਲ ਇਹ ਹੈ ਕਿ ਰੀਪੇਸਡ ਪ੍ਰੋਜੈਕਟਸ ਦੀ ਉਸ ਸੂਚੀ ਦੇ ਵਿੱਚੋਂ 5 ਲੌਂਗ ਟਰਮ ਕੇਅਰ ਸੈਂਟਰਸ ਨੇ ਅਤੇ ਇੱਕ ਬਰਨਬੀ ਹੋਸਪਿਟਲ ਦੀ ਜਿਹੜੀ ਐਕਸਪੈਂਸ਼ਨ ਹੋਣੀ ਸੀ ਉਹਦੇ ਨਾਲ ਸੰਬੰਧਿਤ ਜਿਹੜੇ ਕੌਂਟਰੈਕਟ ਸੀਗੇ ਉਹ ਕੌਂਟਰੈਕਟਸ ਕੈਂਸਲ ਕਰ ਦਿੱਤੇ ਗਏ ਨੇ। ਕੌਂਟਰੈਕਟ ਕੈਂਸਲ ਹੋਣ ਦਾ ਮਤਲਬ ਕੀ ਹੈ ਵੀ ਕੰਮ ਨਹੀਂ ਹੋਏਗਾ, ਪਰ ਸਰਕਾਰ ਅਜੇ ਵੀ ਇਹ ਨਹੀਂ ਮੰਨਣ ਨੂੰ ਤਿਆਰ। ਇਨਫਰਾਸਟ੍ਰਕਚਰ ਮਿਨਿਸਟਰ ਬੋਬਿਨ ਮਾ ਇਹ ਕਹਿੰਦੇ ਇਹਦਾ ਮਤਲਬ ਇਹ ਥੋੜ੍ਹੇ ਪ੍ਰੋਜੈਕਟ ਕੈਂਸਲ ਹੋ ਗਿਆ, ਕੌਂਟਰੈਕਟ ਕੈਂਸਲ ਹੋਇਆ।
ਸੋ ਬਜਟ ਦੇ ਵਿੱਚ ਜਿਹੜੇ ਪ੍ਰੋਜੈਕਟਸ ਨੂੰ ਰੀਪੇਸ ਕਰਨ ਦੀ ਗੱਲ ਹੋਈ ਸੀ ਉਹਨਾਂ ਦੀ ਕੁੱਲ ਲਾਗਤ ਬਜਟ ਦੇ ਵਿੱਚ ਦੱਸਿਆ ਗਿਆ ਸੀ $3.4 ਬਿਲੀਅਨ ਦੀ ਹੈ। ਉਹਨਾਂ ਦੇ ਵਿੱਚ 7 ਲੌਂਗ ਟਰਮ ਕੇਅਰ ਪ੍ਰੋਜੈਕਟ ਸਨ
ਜੀ
ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ, ਉਹਨਾਂ ਦੀ ਕੁੱਲ ਲਾਗਤ ਸੀ $1.4 ਬਿਲੀਅਨ ਤੇ ਬਰਨਬੀ ਹੋਸਪਿਟਲ ਦੀ ਐਕਸਪੈਂਸ਼ਨ ਦਾ ਫੇਜ਼ 2 ਉਹਦੀ ਲਾਗਤ $1.8 ਬਿਲੀਅਨ ਦੀ ਸੀ, ਉਹਨੂੰ ਇਹਨਾਂ ਨੇ ਕਿਹਾ ਸੀ ਅਸੀਂ ਰੀਪੇਸ ਕਰ ਰਹੇ ਹਾਂ। ਇੱਕ ਇਹਨਾਂ ਨੇ ਉਦੋਂ ਇਹ ਕਿਹਾ ਸੀ ਜਿਹੜਾ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਵਿੱਚ ਹੋਸਟਲ ਵਗੈਰਾ ਬਣਨੇ ਸਨ ਉਹ ਹੁਣ ਅਸੀਂ 200 34 ਤੱਕ ਬਣਾਵਾਂਗੇ, ਇਹਦਾ ਉਹਨਾਂ ਨੇ ਟਾਈਮ ਵੀ ਦੱਸਤਾ ਸੀ। ਪਰ ਬਾਕੀ ਜਿਹੜੇ ਪ੍ਰੋਜੈਕਟਸ ਰੀਪੇਸ ਕੀਤੇ ਗਏ, ਲੌਂਗ ਟਰਮ ਕੇਅਰ ਸੈਂਟਰਸ ਅਤੇ ਬਰਨਵੀ ਹੋਸਪਿਟਲ ਦੀ ਐਕਸਪੈਂਸ਼ਨ, ਉਹਨਾਂ ਦੀ ਕੋਈ ਨਵੀਂ ਟਾਈਮਲਾਈਨ ਵੀ ਨਹੀਂ ਸੀ ਦਿੱਤੀ, ਦੱਸਿਆ ਨਹੀਂ ਸੀ ਵੀ ਜੇ ਰੀਪੇਸ ਕਰ ਰਹੇ ਹੋ ਮਤਲਬ ਰੀਪੇਸ ਵੀ ਹੁਣ ਨਹੀਂ ਬਣਾ ਰਹੇ ਫਿਰ ਕਦੋਂ ਬਣਾ ਰਹੇ ਹੋ, ਉਹ ਦੱਸਿਆ ਨਹੀਂ। ਜੇ ਕਿਹਾ ਗਿਆ ਵੀ ਤੁਸੀਂ ਇਨਡੈਫੀਨਿਟਲੀ ਡਿਲੇ ਕਰਤੇ ਗਏ, ਨਾ ਡਿਲੇ ਨਹੀਂ ਕੀਤੇ, ਰੀਪੇਸ ਕੀਤੇ ਨੇ। ਕਈਆਂ ਨੇ ਕਿਹਾ ਤੁਸੀਂ ਕੈਂਸਲ, ਨਾ ਕੈਂਸਲ ਥੋੜ੍ਹੀ ਰੀਪੇਸ ਕੀਤੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਹੁਣ ਪਿਛਲੇ ਇਸ ਹਫ਼ਤੇ ਪਿਛਲੇ ਦਿਨੀ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਇੱਕ ਕਰਕੇ ਵੀ ਜੀ ਫਲਾਨੇ ਲੌਂਗ ਟਰਮ ਕੇਅਰ ਸੈਂਟਰ ਦਾ ਤਾਂ ਜੀ ਹੁਣ ਕੰਟਰੈਕਟ ਕੈਂਸਲ ਹੋ ਗਿਆ। ਫਿਰ ਕਰਦਿਆਂ 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 ਹੁਣ ਕੱਲ੍ਹ ਤੱਕ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਆ ਵੀ ਘੱਟੋ ਘੱਟ 5 ਲੌਂਗ ਟਰਮ ਕੇਅਰ ਸੈਂਟਰ ਅਜਿਹੇ ਨੇ ਜਿਨ੍ਹਾਂ ਦੇ ਕੰਟਰੈਕਟ ਕੈਂਸਲ ਹੋ ਚੁੱਕੇ ਨੇ।
ਡੈਲਟਾ, ਐਬਟਸਫੋਰਡ, ਚਿਲਾਵੈਕ, ਖਲੋਨਾ ਤੇ ਫੋਰਟ ਸੇਂਟ ਜੌਨ ਦੇ ਵਿੱਚ ਇਹ ਲੌਂਗ ਟਰਮ ਕੇਅਰ ਸੈਂਟਰਸ ਨੇ।
ਤੇ ਬਰਨਬੀ ਹੋਸਪਿਟਲ ਦੀ ਜਿਹੜੀ ਐਕਸਪੈਂਸ਼ਨ ਦਾ ਫੇਜ਼ 2 ਹੈ ਉਹਦਾ ਕੰਟਰੈਕਟ ਵੀ ਕੈਂਸਲ ਕਰ ਦਿੱਤਾ ਗਿਆ ਹੈ।
ਬਾਸੂ ਜੀ, ਜਦੋਂ ਕੋਵਿਡ-19 ਤੋਂ ਬਾਅਦ ਸਾਨੂੰ ਪਤਾ ਵੀ ਬਜ਼ੁਰਗ ਜਦੋਂ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਸੀਗੇ, ਸਾਨੂੰ ਪਤਾ ਵੀ ਉੱਥੋਂ ਕਿੰਨੀ ਜ਼ਿਆਦਾ ਸਮੱਸਿਆ ਉਦੋਂ ਬਣੀ ਸੀ। ਇਹ ਪਿਛਲੇ ਸਾਲਾਂ ਦੇ ਵਿੱਚ ਡੇਟਾ ਕੀ ਪੁਆਇੰਟ ਆਊਟ ਕਰਦਾ ਵੀ ਆਉਂਦੇ ਸਾਲਾਂ 'ਚ ਕੈਨੇਡਾ 'ਚ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਵਧਣੀ ਆ। ਅਤੇ ਹੁਣ ਸਾਨੂੰ ਇਹ ਵੀ ਪਤਾ ਕਿ ਜਿਸ ਤਰ੍ਹਾਂ ਦੀ ਹੈਲਥ ਨੂੰ ਲੈ ਕੇ ਅਵੇਅਰਨੈਸ ਹੈ, ਜਿਸ ਤਰ੍ਹਾਂ ਦੀ ਹੈਲਥ ਨੂੰ ਲੈ ਕੇ ਜੋ ਇਹੋ ਜਿਹੀ ਟੈਕਨੋਲੋਜੀ ਹੁਣ ਐਗਜ਼ਿਸਟ ਕਰਦੀ ਆ, ਲੋਕ ਜ਼ਿਆਦਾ ਦੇਰ ਤੱਕ ਜਿਉਂਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਆਪਣੀ ਬਜ਼ੁਰਗ ਅਵਸਥਾ ਦੇ ਵਿੱਚ ਮਤਲਬ ਜ਼ਿਆਦਾ ਸਾਲ ਨੇ ਹੁਣ ਜਦੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਪੋਰਟ ਹੈ ਅਤੇ ਹੈਲਪ ਹੈ ਉਹਦੀ ਲੋੜ ਪੈਂਦੀ ਆ। ਅਤੇ ਇਹ ਜ਼ਰੂਰੀ ਨਹੀਂ ਹੈ ਕਿ ਹੈਲਪ ਅਤੇ ਸਪੋਰਟ ਅਜਿਹੀ ਹੋਵੇ ਕਿ ਉਹ ਬਜ਼ੁਰਗ ਨੂੰ ਹੋਸਪਿਟਲ ਦੇ ਵਿੱਚ ਹੀ ਦਾਖਲ ਕਰਨਾ ਹੋਵੇ। ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀ ਜਿਹੜੀ ਕੋਈ ਅਸਿਸਟਡ ਲਿਵਿੰਗ ਆ ਜਾਂ ਲੌਂਗ ਟਰਮ ਕੇਅਰ ਸੈਂਟਰਸ ਨੇ ਜਿਨ੍ਹਾਂ ਦੇ ਵਿੱਚ ਹੈਲਥ ਕੇਅਰ ਸੁਵਿਧਾਵਾਂ ਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਪਰ ਉਹ ਇੱਦਾਂ ਨਹੀਂ ਹੈ ਵੀ ਹਸਪਤਾਲ ਨਹੀਂ ਹੁੰਦਾ, ਰਾਈਟ। ਸੋ ਵੀ ਇਹਨਾਂ ਸੁਵਿਧਾਵਾਂ ਦੀ ਤਾਂ ਸਗੋਂ ਜ਼ਿਆਦਾ ਲੋੜ ਪੈਣੀ ਆ। ਪਰ ਜੇ ਹੁਣ ਵੱਧਦੀ ਬਜ਼ੁਰਗਾਂ ਦੀ ਆਬਾਦੀ ਦੇ ਚੱਲਦੇ ਇਹ ਕੈਂਸਲੇਸ਼ਨ ਹੋ ਰਹੀਆਂ ਨੇ, ਦਿਸ ਇਜ਼ ਅ ਹਿਊਜ ਕੰਸਰਨ, ਕਿਉਂਕਿ ਜਿਹੜੇ ਉਹ ਬਜ਼ੁਰਗ ਨੇ ਕਈ ਅਜਿਹੇ ਉਹਨਾਂ ਦੀ ਸਿਹਤ ਹੁੰਦੀ ਹੈ ਵੀ ਉਹ ਇੰਨੇ ਤੰਦਰੁਸਤ ਨਹੀਂ ਹੁੰਦੇ ਕਿ ਉਹ ਘਰ ਰਹਿ ਸਕਣ, ਉਹ ਇੰਨੇ ਬਿਮਾਰ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਹੋਸਪਿਟਲ ਐਡਮਿਟ ਕਰਾਇਆ ਜਾਵੇ। ਪਰ ਜਦੋਂ ਤੁਹਾਡੇ ਕੋਲ ਲੌਂਗ ਟਰਮ ਕੇਅਰ ਫੈਸਿਲਿਟੀ ਦੇ ਵਿੱਚ ਉਨੀ ਕਪੈਸਿਟੀ ਨਹੀਂ ਆ ਤਾਂ ਉਹਨਾਂ ਦੇ ਵਿੱਚੋਂ ਵਸੂ ਜੀ ਕਈ ਬਜ਼ੁਰਗਾਂ ਨੂੰ ਹਸਪਤਾਲਾਂ ਦੇ ਵਿੱਚ ਰੱਖਣਾ ਪੈਂਦਾ ਜਿਹਦਾ ਖਰਚਾ ਵੀ ਜ਼ਿਆਦਾ ਆਉਂਦਾ ਅਤੇ ਜਿਨ੍ਹਾਂ ਨੂੰ ਸੱਚਮੁੱਚ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਦੀ ਲੋੜ ਪੈਂਦੀ ਆ ਉਹਨਾਂ ਨੂੰ ਵੇਟ ਕਰਨੀ ਪੈਂਦੀ ਆ।
ਸੋ ਜਿਹੜੇ ਬਜ਼ੁਰਗ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਉੱਥੇ ਬੈੱਡ ਨਹੀਂ ਮਿਲਦਾ ਅਤੇ ਉਹ ਹੋਸਪਿਟਲ 'ਚ ਉਹਨਾਂ ਨੂੰ ਰੱਖਣਾ ਪੈਂਦਾ ਐਕਿਊਟ ਕੇਅਰ ਬੈੱਡ ਵਾਸਤੇ, ਰੋਜ਼ ਦਾ ਖਰਚਾ $1,000 ਆ,
$1,000
ਇੱਕ ਬਜ਼ੁਰਗ ਵਾਸਤੇ
ਜੀ।
ਸੋ ਇਹ ਜਿਹੜਾ ਇੱਕ ਤਾਂ ਖਰਚਾ ਵੱਧਦਾ ਪਲੱਸ ਜੋ ਹੈਲਥ ਕੇਅਰ ਦੇ ਵਿੱਚ ਵੈਸੀ ਸਾਡੀ ਕਪੈਸਿਟੀ ਬੜੀ ਲਿਮਿਟਡ ਆ ਉਹਦੇ ਉੱਤੇ ਵੀ ਬੋਝ ਵੱਧਦਾ। ਸੋ ਇਹ ਜਿਹੜੇ ਪ੍ਰੋਜੈਕਟਸ ਨੇ ਹੁਣ ਇਹ ਕੈਂਸਲ ਕੀਤੇ ਜਾ ਰਹੇ ਨੇ, ਇਹਨਾਂ ਦੇ ਕੰਟਰੈਕਟਸ ਕੈਂਸਲ ਕੀਤੇ ਜਾ ਰਹੇ ਨੇ। ਅਤੇ ਸਰਕਾਰ ਨੇ ਦੇਖੋ ਜਦੋਂ ਰੀਪੇਸਿੰਗ ਕੀਤੀ ਸੀ, ਟੂ ਬੀ ਫੇਅਰ ਸਰਕਾਰ ਨੇ ਉਦੋਂ ਇੱਕ ਤਰਕ ਦਿੱਤਾ ਸੀ ਜੋ ਕਿ ਲੌਜੀਕਲ ਸੈਂਸ ਬਣਾਉਂਦਾ ਵੀ ਹੈ। ਉਦੋਂ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਬ੍ਰੈਂਡਾ ਬੇਲੀ, ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਜਿਹੜੇ ਲੌਂਗ ਟਰਮ ਕੇ ਪ੍ਰੋਜੈਕਟ ਅਸੀਂ ਰੀਪੇਸ ਕਰ ਰਹੇ ਹਾਂ ਉਹਨਾਂ ਦਾ ਇੱਕ ਕਾਰਨ ਇਹ ਹੈ ਕਿ ਜਿਸ ਮਾਡਲ ਦੇ ਤਹਿਤ ਅਸੀਂ ਇੱਥੇ ਲੌਂਗ ਟਰਮ ਕੇਅਰ ਸੈਂਟਰਸ ਬਣਾਉਂਦੇ ਹਾਂ, ਇੱਕ ਇੱਕ ਬੈੱਡ ਮਤਲਬ ਉਹਨਾਂ ਦੇ ਵਿੱਚ ਇੱਕ ਸਪੇਸ ਕ੍ਰੀਏਟ ਕਰਨੀ ਕਿ ਇੱਕ ਬਜ਼ੁਰਗ ਵਾਸਤੇ ਥਾਂ ਬਣਾਉਣੀ, ਉਹ ਇੱਕ ਇੱਕ ਸਪੇਸ ਇੱਕ ਇੱਕ ਬੈੱਡ $1.8 million ਦਾ ਪੈ ਰਿਹਾ
ਐਵਰੇਜ ਕੋਸਟ।
ਐਵਰੇਜ ਕੋਸਟ ਉਹ ਕਹਿੰਦੇ ਹੁਣ ਅਸੀਂ ਕੋਈ ਇਹਨੂੰ ਮਾਡਲ ਨੂੰ ਰਿਵਾਈਜ਼ ਕਰਨਾ ਚਾਹੁੰਦੇ ਹਾਂ ਵੀ ਕੋਈ ਨਵਾਂ ਤਰੀਕਾ ਦੇਖੀਏ ਵੀ ਇਹਨਾਂ ਨੂੰ ਕਿਵੇਂ ਕੋਸਟ ਇਫੈਕਟਿਵ ਤਰੀਕੇ ਨਾਲ ਬਣਾਇਆ ਜਾ ਸਕੇ ਵੀ $1.8 million ਫੋਰ ਐਵਰੀ ਬੈੱਡ, ਕਹਿੰਦੇ ਉਹ ਵਾਇਬਲ ਨਹੀਂ ਆ
ਸਾਡਾ ਡੈਫੀਸਿਟ ਆਲਰੇਡੀ ਹੈ।
ਸੋ ਹੁਣ ਕੱਲ ਵੀ ਬੋਇਨ ਮਾ ਦਾ ਇਹ ਕਹਿਣਾ ਸੀ ਇਨਫਰਾਸਟ੍ਰਕਚਰ ਮਿਨਿਸਟਰ ਦਾ, ਕਹਿੰਦੇ ਵੀ ਕਿਉਂਕਿ ਅਸੀਂ ਰਿਵੀਜ਼ਨ ਕਰ ਰਹੇ ਹਾਂ ਵੀ ਨਵਾਂ ਕੋਈ ਮਾਡਲ ਅਸੀਂ ਲੱਭ ਰਹੇ ਹਾਂ ਉਹਦੇ ਬਾਰੇ ਕੰਸਲਟੇਸ਼ਨ ਵਗੈਰਾ ਜੋ ਵੀ ਚੱਲ ਰਿਹਾ, ਕਹਿੰਦੇ ਹੁਣ ਜਿਹੜੇ ਮੌਜੂਦਾ ਕੰਟਰੈਕਟਸ ਨੇ ਉਹ ਫਿਰ ਡਿਲੇ ਹੋ ਰਹੇ ਨੇ, ਕਹਿੰਦੇ ਫਿਰ ਕੈਂਸਲ ਕਰਨੇ ਹੀ ਪੈਣੇ ਆ। ਸੋ ਕਹਿੰਦੇ ਅਸੀਂ ਪ੍ਰੋਜੈਕਟ ਕੈਂਸਲ ਨਹੀਂ ਕਰ ਰਹੇ, ਪ੍ਰੋਜੈਕਟ ਬਣਨਗੇ, ਪਰ ਇਹਦੇ ਬਾਰੇ ਜਿਹੜੇ ਐਗਜ਼ਿਸਟਿੰਗ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਨਾਲ ਸੰਬੰਧਿਤ ਨਾਰਾਜ਼ਗੀ ਵਿਅਕਤ ਕਰਨ ਲੱਗ ਗਏ ਨੇ ਸਾਰੇ ਜਿਹੜੇ ਸਟੇਕ ਹੋਲਡਰਸ ਨੇ। ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਦੱਸਿਆ ਕਿ ਜਿਹੜਾ ਡੈਲਟਾ ਦੇ ਵਿੱਚ ਲੌਂਗ ਟਰਮ ਕੇਅਰ ਸੈਂਟਰ ਬਣਨਾ ਸੀ,
ਬੀ ਡੀ ਕੇਅਰ
ਸੈਂਟਰ, ਉਹਦੇ ਉੱਤੇ ਕਹਿੰਦੇ ਉਹਦੇ ਵਾਸਤੇ $18 million ਦੀ ਕਹਿੰਦੇ ਆਲਰੇਡੀ ਜਿਹੜੀ ਡੋਨੇਸ਼ਨ ਆ ਚੁੱਕੀਆਂ
ਸੀ।
ਸੋ ਡੋਨਰਸ ਨੇ $18 million ਕਹਿੰਦੇ ਉਹਦੇ ਵਾਸਤੇ ਡੋਨੇਟ ਕਰ ਦਿੱਤੇ ਹੋਏ ਸੀ ਤੇ ਉਹਦੇ ਉੱਤੇ ਆਲਰੇਡੀ $10 million ਦਾ ਖਰਚਾ ਵੀ ਹੋ ਚੁੱਕਿਆ ਸੀ। ਸੋ ਕਹਿੰਦੇ ਵੀ ਹੁਣ ਉਹਦਾ ਕੀ ਬਣੇਗਾ, ਉਹ ਜਿਹੜੇ ਪੈਸੇ ਵੀ ਉਹ ਜ਼ਾਇਆ ਹੋ ਗਏ। ਇਹਦੇ ਬਾਰੇ ਜਦੋਂ ਪੁੱਛਿਆ ਗਿਆ ਵੀ ਜਦੋਂ ਪੈਸੇ ਵੀ ਹੁਣ ਜਿਹੜੇ ਪ੍ਰੋਜੈਕਟ ਤੁਸੀਂ ਕੈਂਸਲ ਕਰ ਰਹੇ ਹੋ, ਕੈਂਸਲੇਸ਼ਨ ਦੀ ਕੋਸਟ ਕਿੰਨੀ ਹੋਏਗੀ, ਉਹਦੇ ਬਾਰੇ ਬੜਾ ਕਨਵੀਨੀਅੰਟਲੀ ਬੋਇਨ ਮਾ ਨੇ ਕਹਿ ਦਿੱਤਾ, ਕਹਿੰਦੇ ਇਹਦੇ ਬਾਰੇ ਤੁਸੀਂ ਹੈਲਥ ਕੇਅਰ ਅਥਾਰਟੀਜ਼ ਨਾਲ ਗੱਲ ਕਰੋ।
ਤੇ ਹੈਲਥ ਕੇਅਰ ਨੇ ਪਤਾ ਕੀ ਕਹਿਣਾ, ਫਾਈਨੈਂਸ ਮਿਨਿਸਟਰੀ ਨਾਲ ਗੱਲ ਕਰੋ,
ਫਾਈਨੈਂਸ ਮਿਨਿਸਟਰੀ ਸ਼ਾਇਦ ਕਹਿ ਦੇਗੀ ਅੱਗੋਂ ਹੈਲਥ ਮਿਨਿਸਟਰੀ ਨਾਲ ਗੱਲ ਕਰੋ, ਹੈਲਥ ਮਿਨਿਸਟਰੀ ਕਹਿ ਦੇਗੀ ਇਨਫਰਾਸਟ੍ਰਕਚਰ ਮਿਨਿਸਟਰੀ ਨਾਲ ਗੱਲ ਕਰੋ, ਇਨਫਰਾਸਟ੍ਰਕਚਰ ਮਿਨਿਸਟਰੀ ਵਾਪਸ ਕਹਿ ਦੇਗੀ ਤੁਸੀਂ ਹੈਲਥ ਅਥਾਰਟੀ।
ਜਿਹੜੇ ਕੰਟਰੈਕਟ ਕੈਂਸਲ ਹੋਏ ਆ ਇਹ ਕੈਂਸਲੇਸ਼ਨ ਦੀ ਵੀ ਤਾਂ ਕੋਸਟ ਆਈ ਹੋਣੀ,
ਉਹੀ ਨਾ
ਜਦੋਂ ਕੰਟਰੈਕਟ ਅਰਲੀ ਕੈਂਸਲ ਹੁੰਦਾ ਉਹਦੇ ਵਿੱਚ ਵੀ ਤੇ ਕੋਈ ਜਿਹੜਾ ਐਗਜ਼ਿਟ ਕਲੌਜ਼ ਆ ਉਹ ਕਿਹੜਾ ਇਦਾਂ ਹੀ ਹੋਣਾ
ਜਿਹਨਾਂ ਨੂੰ ਉਹ ਕੈਂਸਲੇਸ਼ਨ ਕਾਸਟ ਬਾਰੇ ਜਦੋਂ ਪੁੱਛਿਆ ਵੀ ਇਹ ਕੈਂਸਲੇਸ਼ਨ ਕਾਸਟ ਕਿੰਨੀਆਂ ਨੇ ਕੋਈ ਹੈਗੀਆਂ ਕਿ ਨਹੀਂ ਸੋ ਕਹਿੰਦੇ ਹੈਲਥ ਅਥਾਰਟੀਜ਼ ਨਾਲ ਗੱਲ ਕਰ
ਵਾਸੂ ਜੀ ਇੱਥੇ ਆਪਣੇ ਦੇਖੋ ਸਥਿਤੀ ਇਹ ਆ ਜਿਹੜੇ ਬੀ ਸੀ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਰਿਪੋਰਟ ਪਬਲਿਸ਼ ਕੀਤੀ ਸੀ ਇਸੇ ਸਾਲ ਇੱਕ ਉਹਨਾਂ ਨੇ 2016 ਦੇ ਨਾਲ ਕੁਝ ਨੰਬਰਸ ਕੰਪੇਅਰ ਕੀਤੇ ਸੀ ਉਹਨੇ ਇਹ ਕਿਹਾ ਸੀ ਕਿ 2016 ਤੋਂ ਲੈ ਕੇ ਹੁਣ ਤੱਕ ਜਿੰਨੇ ਬਜ਼ੁਰਗ ਪਬਲਿਕਲੀ ਫੰਡਿਡ ਲੌਂਗ ਟਰਮ ਕੇਅਰ ਬੈੱਡ ਦਾ ਇੰਤਜ਼ਾਰ ਕਰ ਰਹੇ ਨੇ 2016 ਦੇ ਮੁਕਾਬਲੇ ਉਹਨਾਂ ਦੀ ਗਿਣਤੀ 3 ਗੁਣਾ ਹੋ ਚੁੱਕੀ ਆ ਅਤੇ ਜਿਹੜਾ ਵੇਟ ਟਾਈਮ ਆ ਜੇ 2016 ਨਾਲ ਕੰਪੇਅਰ ਕਰੀਏ ਜੇ 2016 ਦੇ ਵਿੱਚ ਕੋਈ ਕਿਸੇ ਬਜ਼ੁਰਗ ਨੂੰ ਇਹ ਰੈਫਰ ਕੀਤਾ ਜਾਂਦਾ ਸੀ ਕਿ ਇਹਨਾਂ ਨੂੰ ਲੌਂਗ ਟਰਮ ਕੇਅਰ ਬੈੱਡ ਦਿੱਤਾ ਜਾਵੇ ਜਿਹੜਾ ਕਿ ਪਬਲਿਕਲੀ ਫੰਡਿਡ ਆ ਉਹਨਾਂ ਨੂੰ 5 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਸੀ ਹੁਣ ਉਹ ਜਿਹੜਾ ਵੇਟ ਟਾਈਮ ਆ ਉਹ 10 ਮਹੀਨੇ ਹੋ ਚੁੱਕਿਆ ਸੋ ਵੇਟ ਟਾਈਮਸ ਵੀ ਵੱਧ ਰਹੇ ਨੇ ਉਹਨਾਂ ਬਜ਼ੁਰਗਾਂ ਦੀ ਗਿਣਤੀ ਵੀ 3 ਗੁਣਾ ਹੋ ਚੁੱਕੀ ਹੈ ਜਿਹੜੇ ਕਿ ਚਾਹੁੰਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਲੌਂਗ ਟਰਮ ਕੇਅਰ ਬੈੱਡ ਮਿਲੇ ਅਤੇ ਆਉਂਦੇ ਸਾਲਾਂ 'ਚ ਗਿਣਤੀ ਹੋਰ ਵਧੇਗੀ ਅਤੇ ਇਹਨਾਂ ਪ੍ਰੋਜੈਕਟਸ ਨੂੰ ਕੈਂਸਲ ਕੀਤਾ ਜਾਣਾ ਵੀ ਆਰ ਸਟੇਅਰਿੰਗ ਐਟ ਅ ਹਿਊਜ ਪ੍ਰੋਬਲਮ ਮੈਨੂੰ ਤਾਂ ਬਸ ਜੀ ਹਰ ਪਾਸੇ ਐਂ ਲੱਗਦਾ ਕਿ ਸਰਕਾਰਾਂ ਦੀ ਜਿਹੜੀ ਹੁਣ ਨਾ ਇੱਕ ਪੋਲੀਟੀਕਲ ਇੱਕ ਮਜਬੂਰੀ ਜਾਂ ਇੱਕ ਸਿਰਫ ਆਪਣੀ ਪੋਲੀਟੀਕਲ ਸਾਖ ਬਚਾਉਣ ਦੇ ਵਾਸਤੇ ਇਹ ਪਬਲਿਕਲੀ ਫੰਡਿਡ ਹਰ ਚੀਜ਼ ਨੂੰ ਕਰੀ ਤਾਂ ਜਾ ਰਹੇ ਆ ਪਰ ਸਸਟੇਨੇਬਿਲਿਟੀ ਤਾਂ ਉਹਦੀ ਕਦੋਂ ਦੀ ਜਾ ਚੁੱਕੀ ਆ ਸੋ ਅਲਟੀਮੇਟਲੀ ਜਿਹਨੂੰ ਕਿਸੇ ਜਿਹਦੇ ਕੋਲ ਪੈਸੇ ਹੋਣਗੇ ਅਗਲਾ ਕਹਿੰਦਾ ਠੀਕ ਹੈ ਜੀ ਮੈਂ ਆਪਣੀ ਜੇਬ 'ਚੋਂ ਪੈਸੇ ਦੇ ਕੇ ਮੈਂ ਲੌਂਗ ਟਰਮ ਕੇਅਰ ਸੈਂਟਰ ਮੈਂ ਕੋਈ ਹੋਰ ਚਲਾ ਜਾਂਦਾ ਜਿਹਦੇ ਕੋਲ ਪੈਸੇ ਨਹੀਂ ਹੈਗੇ ਉਹ ਕੀ ਕਰੇ ਅਤੇ ਜੇ ਤੁਸੀਂ ਇਹਦੇ ਵਿੱਚ ਵੀ ਹੁਣ ਇਹੀ ਮਾਡਲ ਜੇ ਜਿਵੇਂ ਯੂਨੀਵਰਸਲ ਹੈਲਥ ਕੇਅਰ ਆ ਜੇ ਵੀ ਕਹਿ ਦੇਣ ਕਿ ਜੀ ਯੂਨੀਵਰਸਲ ਲੌਂਗ ਟਰਮ ਕੇਅਰ ਬੈੱਡਸ ਹੀ ਹੋਣਗੇ ਵੀ ਪ੍ਰਾਈਵੇਟ ਹੋ ਹੀ ਨਹੀਂ ਸਕਦੇ ਤਾਂ ਫਿਰ ਦੇਖੋ ਹਾਲਾਤ ਕੀ ਬਣਨੇ ਨੇ
ਬਿਲਕੁਲ
ਅਤੇ ਨੰਬਰ ਕਿਤੇ ਜ਼ਿਆਦਾ ਹੋਏਗਾ ਫਿਰ ਮਤਲਬ ਦੈਟਸ ਵਾਟ ਆਮ ਟ੍ਰਾਇੰਗ ਟੂ ਸੇ ਕਿ ਅਜੇ ਬਹੁਤ ਸਾਰੇ ਬਜ਼ੁਰਗ ਅਜਿਹੇ ਨੇ ਜਿਹੜੇ ਆਪਣੇ ਖਰਚੇ 'ਤੇ ਕਿਸੇ ਪ੍ਰਾਈਵੇਟ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਚਲੇ ਜਾਂਦੇ ਆ ਹੈਲਥ ਕੇਅਰ ਸਿਸਟਮ ਦੇ ਵਿੱਚ ਸਾਡੇ ਕੋਲ ਉਸ ਤਰ੍ਹਾਂ ਦਾ ਕੋਈ ਜਿਹੜਾ ਬਾਈਪੈਸ ਆ ਉਹ ਨਹੀਂ ਐਗਜ਼ਿਸਟ ਕਰਦਾ
ਦੇਖੋ ਜਿਹੜੇ ਹੁਣ ਇਹ ਪ੍ਰੋਜੈਕਟ ਸਰਕਾਰ ਕਹਿੰਦੀ ਵੀ ਅਸੀਂ ਕੈਂਸਲ ਨਹੀਂ ਕੀਤੇ ਜੀ ਅਸੀਂ ਕੰਟਰੈਕਟ ਕੈਂਸਲ ਕੀਤੇ ਨੇ ਵੀ ਅਜੇ ਵੀ ਉਹਨੂੰ ਰੀਪੇਸਿੰਗ ਹੀ ਇਹ ਕਹਿ ਰਹੇ ਨੇ
ਜੀ
ਉਹ ਗੱਲ ਸਮਝ ਆ ਜਾਂਦੀ ਹੈ ਤੁਸੀਂ ਸਮਝ ਲਓਗੇ ਚਲੋ ਠੀਕ ਹੈ ਜੀ ਇਸ ਵਾਰ ਸਾਡੇ ਖਰਚੇ ਬਹੁਤ ਵਧੇ ਹੋਏ ਨੇ ਵੀ ਸਾਰੇ ਪ੍ਰੋਜੈਕਟ ਇਸੇ ਸਾਲ ਨਹੀਂ ਸ਼ੁਰੂ ਕੀਤੇ ਜਾ ਸਕਦੇ ਕੁਝ ਪ੍ਰੋਜੈਕਟ ਅਸੀਂ ਅਗਲੇ ਸਾਲ ਮੇਬੀ ਉਸ ਤੋਂ ਅਗਲੇ ਸਾਲ ਸ਼ੁਰੂ ਕਰਾਂਗੇ ਇਹਨਾਂ ਨੂੰ ਰੀਪੇਸ ਕਰਾਂਗੇ ਪਰ ਟਾਈਮਲਾਈਨ ਦੇ ਦਿਓ ਨਾ
ਜੀ
ਕਦੋਂ ਸ਼ੁਰੂ ਕਰੋਗੇ
ਵਾਸੂ ਜੀ
ਕਿ ਤੁਸੀਂ ਕੈਂਸਲ ਤਾਂ ਕਰ ਰਹੇ ਹੋ ਪਰ ਦੁਬਾਰਾ ਨੂੰ ਕਦੋਂ ਰਿਜ਼ਿਊਮ ਕੀਤਾ ਜਾਏਗਾ ਜਾਂ ਸ਼ੁਰੂ ਕੀਤਾ ਜਾਏਗਾ ਉਹ ਤੁਸੀਂ ਦੱਸ ਨਹੀਂ ਰਹੇ
ਜੀ
ਤੇ ਇਹ ਗੱਲਬਾਤ ਕੋਈ ਇੱਦਾਂ ਨਹੀਂ ਹੋ ਰਹੀ ਕਿ ਤੁਸੀਂ ਕੋਈ ਰੈਕ ਸੈਂਟਰ ਬਣਾਉਣਾ ਕੋਈ ਨਵਾਂ ਸਵਿਮਿੰਗ ਪੂਲ ਬਣਾਉਣਾ
ਜੀ
ਇਹ ਗੱਲ ਹੋ ਰਹੀ ਹੈ ਲੌਂਗ ਟਰਮ ਕੇਅਰ ਸੈਂਟਰ ਦੀ ਇਹ ਗੱਲ ਹੋ ਰਹੀ ਹੈ ਬਰਨਬੀ ਹਸਪੀਟਲ ਦੀ
ਐਕਸਪੈਂਸ਼ਨ ਜਿਹੜਾ 1970s ਤੋਂ ਬਾਅਦ ਐਕਸਪੈਂਡ ਨਹੀਂ ਹੋਇਆ
ਹਾਂ ਉਹਦੇ ਵਿੱਚ ਵਿਜੇ ਜੀ ICU ਨਵਾਂ ਬਣਨਾ ਸੀ ਉਹਦੇ ਵਿੱਚ ਇੱਕ ਕਾਰਡੀਐਕ ਸੈਂਟਰ ਬਣਨਾ ਸੀ ਕੈਂਸਰ ਸੈਂਟਰ ਬਣਨਾ ਸੀ ਤੇ ਐਡੀਸ਼ਨਲ ਬੈੱਡਸ ਜੋੜੇ ਜਾਣੇ ਸਨ ਇੱਕ ਨਵਾਂ ਟਾਵਰ ਬਣਨਾ ਸੀ 160 ਬੈੱਡ ਜੋੜੇ ਜਾਣੇ ਸਨ ਹੁਣ ਉਹ ਕਹਿੰਦੇ ਨਹੀਂ ਜੋੜੇ ਜਾਣੇ ਤੇ ਇਹਦੇ ਬਾਰੇ ਜਿਹੜੇ CEO ਨੇ ਬਰਨਬੀ ਹਸਪੀਟਲ ਫਾਊਂਡੇਸ਼ਨ ਦੇ ਕ੍ਰਿਸਟੀ ਜੇਮਸ ਉਹਨਾਂ ਦਾ ਨਾਮ ਹੈ ਤੇ ਉਹ ਕਹਿੰਦੇ ਕਿ ਅਸੀਂ ਤਾਂ ਕਹਿੰਦੇ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ ਤੇ ਕਹਿੰਦੇ ਵੀ ਸਾਨੂੰ ਪਹਿਲਾਂ ਰੀਪੇਸਿੰਗ ਇਹ ਕਰਦੇ ਰਹੇ ਹੁਣ ਕਹਿੰਦੇ ਕੰਟਰੈਕਟ ਕੈਂਸਲ ਹੋ ਗਿਆ ਤੇ ਕਹਿੰਦੇ ਸੰਤਲਾ ਦਾ ਵੀ ਪ੍ਰੋਜੈਕਟ ਹੀ ਕੈਂਸਲ ਹੋ ਗਿਆ ਸੋ ਕਹਿੰਦੇ ਵੀ ਆਰ ਸਾਨੂੰ ਇੱਦਾਂ ਲੱਗਣ ਲੱਗ ਪਿਆ ਕਿ ਸਾਨੂੰ ਸਰਕਾਰ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਮਿਸਲੀਡ ਕੀਤਾ ਜਾ ਰਿਹਾ
ਇਹ ਨਾ ਉਹ ਗੱਲ ਹੋ ਗਈ ਜਿਹੜੇ ਕਹਿੰਦੇ ਨਾ ਪ੍ਰੋਜੈਕਟ ਅਸੀਂ ਕੈਂਸਲ ਥੋੜ੍ਹੇ ਕੀਤਾ ਕੰਟਰੈਕਟ ਕੈਂਸਲ ਹੋਇਆ ਕੋਈ ਕਹੋ ਵੀ ਤੁਹਾਨੂੰ ਗੱਡੀ ਚਲਾਉਣ ਤੋਂ ਥੋੜ੍ਹੇ ਰੋਕਿਆ ਤੁਹਾਡੀ ਗੱਡੀ ਦੇ ਟਾਇਰ ਹੀ ਕੱਢੇ ਆ ਬਸ ਟਾਇਰ ਕੱਢ ਕੇ ਮੈਂ ਲੈ ਗਿਆ ਬਸ ਵੀ ਤੁਹਾਨੂੰ ਮੈਂ ਥੋੜ੍ਹੇ ਕਿਹਾ ਤੁਸੀਂ ਕਾਰ ਨਹੀਂ ਚਲਾ ਸਕਦੇ ਚਲਾਓ ਤੁਸੀਂ
ਯਾ
ਸੋ
ਟੋਚਨ ਪਾ ਲਓ
ਯਾ ਸਟੇਅਰਿੰਗ ਹੀ ਕੱਢ ਕੇ ਲੈ ਜਾਓ ਸਟੇਅਰਿੰਗ ਹੀ ਕੱਢ ਕੇ ਲੈ ਜਾਓ ਬਸ ਜੀ ਲਿਬਰਲ ਪਾਰਟੀ ਦੀਆਂ ਕਿੰਨੀਆਂ ਸੀਟਾਂ ਨੇ ਭਲਾ ਹੁਣ ਇਹ ਵੀ ਰੋਜ਼ ਚੈੱਕ ਕਰ ਲਿਆ ਕਰੀਏ
ਜੀ ਅਜੇ ਵੀ 174 ਹੀ ਨੇ ਪਰ ਬਹੁਤ ਜਲਦ 173 ਰਹਿ ਜਾਣਗੀਆਂ
ਹਾਂ ਕਿਉਂਕਿ ਇੱਕ ਜਿਹੜੇ MP ਨੇ ਉਹਨਾਂ ਨੂੰ ਹੁਣ ਭੇਜ ਦਿੱਤਾ ਗਿਆ ਜੋਨਥਨ ਵਿਲਕਨਸਨ ਨੂੰ ਭੇਜ ਦਿੱਤਾ ਜਾਣਾ ਯੂਰੋਪੀਅਨ ਯੂਨੀਅਨ ਦਾ ਕਮਿਸ਼ਨਰ ਬਣਾ ਕੇ ਚਲੋ ਜੋ ਵੀ ਹੈ ਅੰਬੈਸਡਰ ਬਣਾ ਕੇ ਨੋਟ ਕਮਿਸ਼ਨਰ ਹਾਂ ਕੈਨੇਡੀਅਨ ਅੰਬੈਸਡਰ ਬਣਾ ਕੇ ਅੱਛਾ ਵਾਸੂ ਜੀ ਕਿਉਂਕਿ ਹੁਣ ਮੈਜੋਰਿਟੀ ਹੈਗੀ ਆ ਲਿਬਰਲਸ ਦੇ ਕੋਲ ਅਸੀਂ ਪਿਛਲੇ ਦਿਨਾਂ 'ਚ ਗੱਲ ਕਰ ਰਹੇ ਸੀ ਵੀ ਹੁਣ ਇਹ ਚਾਹੁੰਦੇ ਨੇ ਇਹਨਾਂ ਨੇ ਸੋਮਵਾਰ ਰਾਤੀ ਇੱਕ ਬਿੱਲ ਪਾਸ ਕਰਾਇਆ ਕਿ ਕਮੇਟੀਜ਼ ਦੇ ਵਿੱਚ ਜਿਹੜੀ ਕੰਪੋਜੀਸ਼ਨ ਹੈਗੀ ਆ ਉਹਨੂੰ ਹੁਣ ਤਬਦੀਲ ਕੀਤਾ ਜਾ ਸਕੇ ਉਹਦੇ ਚੱਲਦੇ ਹੁਣ ਕੀਤਾ ਕੀ ਗਿਆ ਵੀ ਜਿੱਥੇ ਜਿੱਥੇ ਤਾਂ ਹੈਗੀ ਆ ਲਿਬਰਲਸ ਦੀ ਚੇਅਰਿੰਗ ਵਾਲੀ ਕਮੇਟੀ ਉਹਦੇ ਵਿੱਚ ਜਿਹੜੇ ਨੰਬਰ ਆਫ ਮੈਂਬਰਸ ਨੇ ਕਮੇਟੀ ਦੇ ਵਿੱਚ ਉਹਨਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਉਹਨਾਂ ਨੂੰ ਵਧਾ ਕੇ ਕਰ ਦਿੱਤਾ ਗਿਆ ਹੈ 12 ਅਤੇ ਜਿੱਥੇ ਜਿੱਥੇ ਕੰਜ਼ਰਵੇਟਿਵ ਚੇਅਰ ਵਾਲੀਆਂ ਕਮੇਟੀਜ਼ ਨੇ ਉਹਨਾਂ ਦੇ ਵਿੱਚ ਲਿਬਰਲਸ ਦੀ ਗਿਣਤੀ ਕਰ ਦਿੱਤੀ ਗਈ ਆ 5
ਤੇ ਜਿੱਥੇ ਕਮੇਟੀ ਚੇਅਰ ਲਿਬਰਲਸ ਦੀ ਹੈ ਉੱਥੇ 7 ਲਿਬਰਲ ਕਰ ਦਿੱਤੇ ਗਏ ਨੇ ਤੇ ਬਾਕੀਆਂ ਦੇ ਵਿੱਚ 5 ਲਿਬਰਲਸ ਤੇ ਬਾਕੀ ਕੰਜ਼ਰਵੇਟਿਵਸ 4 ਤੇ ਇੱਕ ਇੱਕ ਬਲਾਕ ਦਾ ਮੈਂਬਰ ਸੋ ਮੈਜੋਰਿਟੀ ਇਹਨਾਂ ਨੇ ਆਪਣੀ ਕਰ ਲਈ ਤੇ ਹੁਣ ਉਹਦਾ ਜੋ ਅਸਰ ਹੈ ਕਮੇਟੀਜ਼ ਦੀ ਕਾਰਵਾਈ ਤੇ ਵੀ ਦਿਸਣ ਲੱਗ
ਗਿਆ
ਸੋ ਇਹਨਾਂ ਨੇ ਅਜੇ ਤਾਂ ਹਫ਼ਤੇ ਦੇ ਅੰਦਰ ਅੰਦਰ ਹੀ ਇਹਨਾਂ ਨੇ ਘੱਟੋ ਘੱਟ 4 ਕਮੇਟੀਜ਼ ਦੇ ਵਿੱਚ ਪ੍ਰੋਸੀਡਿੰਗਸ ਨੂੰ ਵੱਖੋ ਵੱਖਰੇ ਮੋਸ਼ਨਸ ਦੇ ਉੱਤੇ ਹੋ ਰਹੀ ਡਿਬੇਟ ਨੂੰ ਇਨ ਕੈਮਰਾ ਮੂਵ ਕਰ ਦਿੱਤਾ
ਮਤਲਬ ਕਿ ਉਹਦੀ ਜਿਹੜੀ ਗੱਲ ਆ ਉਹ ਗੁਪਤ ਰਹੇਗੀ ਜਿਹੜੇ MP ਜਿਹੜੇ ਕਮੇਟੀ ਮੈਂਬਰਸ ਉਹਦੇ ਵਿੱਚ ਮੌਜੂਦ ਨੇ ਉਹ ਬਾਹਰ ਆ ਕੇ ਵੀ ਉਹਦੇ ਬਾਰੇ
ਆਪਣਾ ਬਸ ਸਿਰਫ ਬਜਟ ਪਾਸ ਕਰਾਇਆ, ਉਸ ਤੋਂ ਬਾਅਦ ਆਪੋਜੀਸ਼ਨ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਵੀ ਡਿਬੇਟ ਕੀਤੀ ਜਾਵੇ ਕਿ 225 ਬਜਟ ਦਾ ਵੈਟਰਨਸ ਦੇ ਉੱਤੇ ਕੀ ਪ੍ਰਭਾਵ ਪਿਆ, ਉਹ ਡਿਬੇਟ ਉਹਨਾਂ ਨੇ ਹੋਣ ਨਹੀਂ ਦਿੱਤੀ, ਐਡਜਰਨ ਕਰ ਦਿੱਤਾ ਚੇਅਰ ਨੇ ਯੂਨੀਲੈਟਰਲੀ ਉਸ ਪੂਰੀ ਪ੍ਰੋਸੀਡਿੰਗ ਨੂੰ। ਤੇ ਸਾਇੰਸ ਐਂਡ ਰਿਸਰਚ ਕਮੇਟੀ ਦੇ ਵਿੱਚ ਗੱਲ ਹੋਣੀ ਸੀ ਸਪੇਸ ਪੋਰਟ ਨੋਵਾ ਸਕੋਸ਼ੀਆ ਬਾਰੇ, ਆਪੋਜੀਸ਼ਨ ਵਾਲੇ ਮੰਗ ਕਰ ਰਹੇ ਸੀ ਵੀ ਇਹਦੇ ਬਾਰੇ ਗੱਲ ਕਰੋ, ਕਿਉਂਕਿ ਪਿਛਲੇ ਹਫ਼ਤੇ ਐਲਾਨ ਕੀਤਾ ਗਿਆ ਕਿ ਕੈਨੇਡਾ ਵੱਲੋਂ ਹੁਣ ਆਪਣੇ ਸੈਟੇਲਾਈਟਸ ਵੀ ਲਾਂਚ ਕੀਤੇ ਜਾਣਗੇ ਤੇ ਉਹਦੇ ਵਾਸਤੇ ਇਹ ਪ੍ਰੋਵਿਜ਼ਨ ਸੀ ਤੇ ਉਹਦੇ ਉੱਤੇ ਕਹਿੰਦੇ ਡਿਬੇਟ ਕਰਨੀ ਆ, ਉਹਨੂੰ ਇਹਨਾਂ ਨੇ ਇਨ ਕੈਮਰਾ ਮੂਵ ਕਰਾ ਦਿੱਤਾ। ਐਥਿਕਸ ਕਮੇਟੀ ਦੇ ਵਿੱਚ ਵੀ ਗੱਲ ਸੀ ਕਿ ਜੋ ਪ੍ਰਾਈਮ ਮਿਨਿਸਟਰ ਦੀ ਐਥਿਕਸ ਸਕਰੀਨ ਆ ਉਹਦੇ ਬਾਰੇ ਕੋਈ ਡਿਬੇਟ ਹੋਵੇ, ਉੱਥੇ ਰੈਗੂਲਰ ਅਪਡੇਟਸ ਹੋਣ, ਉਹ ਵੀ ਇਹਨਾਂ ਨੇ ਇਨ ਕੈਮਰਾ ਮੂਵ ਕਰਾ ਦਿੱਤੀ। ਟਰਾਂਸਪੋਰਟ ਕਮੇਟੀ ਦੇ ਵਿੱਚ ਗੱਲ ਹੋਣੀ ਸੀ ਮੋਂਟਰੀਅਲ ਪੋਰਟ ਦੀ ਐਕਸਪੈਂਸ਼ਨ ਬਾਰੇ, ਕੰਜ਼ਰਵੇਟਿਵਸ ਮੰਗ ਕਰ ਰਹੇ ਸੀ ਇੱਥੇ ਗੱਲ ਕੀਤੀ ਜਾਵੇ, ਉਹ ਵੀ ਇਨ ਕੈਮਰਾ ਮੂਵ ਕਰ ਦਿੱਤੀ। ਸੋ ਇਸ ਤਰ੍ਹਾਂ ਜਿਹੜੀ ਇਹ ਧੱਕੇਸ਼ਾਹੀ ਆ ਕਿ ਗੱਲਬਾਤ, ਦੇਖੋ ਇਨ ਕੈਮਰਾ ਮੂਵ ਕਰਨ ਦਾ ਪ੍ਰੋਵਿਜ਼ਨ ਜਿਹੜਾ ਹੈ ਉਹ ਲੀਗਲੀ ਐਗਜ਼ਿਸਟ
ਕਰਦਾ,
ਪਰ ਆਮ ਤੌਰ ਤੇ ਹੁੰਦਾ ਵੀ ਜੇ ਬਹੁਤ ਸੰਵੇਦਨਸ਼ੀਲ ਕੋਈ ਜਾਣਕਾਰੀ ਹੋਵੇ, ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਕੋਈ ਜਾਣਕਾਰੀ
ਹੋਵੇ,
ਇਹ ਤਾਂ ਇੱਦਾਂ ਲੱਗ ਰਿਹਾ ਵੀ ਲਿਬਰਲਸ ਜਿਹੜੇ ਲੱਗਦਾ ਵੀ ਜਿਹੜੇ ਡਿਬੇਟ ਦੇ ਵਿੱਚ ਇਹਨਾਂ ਨੂੰ ਆਪ ਕਿਸੇ ਤਰ੍ਹਾਂ ਦੀ ਆਲੋਚਨਾ ਦਾ ਜਾਂ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਵੀ ਉਹਨਾਂ ਚੀਜ਼ਾਂ ਨੂੰ ਇਹ ਇਨ ਕੈਮਰਾ ਮੂਵ ਕਰੀ ਜਾਂਦੇ ਆ ਤਾਂ ਜੋ ਇਹਦੇ ਵਿੱਚੋਂ ਬਹੁਤੀਆਂ ਖ਼ਬਰਾਂ ਨਾ ਬਣਨ।
ਲਿਬਰਲ ਹਾਊਸ ਲੀਡਰ ਸਟੀਵਨ ਮਕਿਨਨ ਦਾ ਇਹ ਕਹਿਣਾ, ਕਹਿੰਦੇ ਇਹ ਤਾਂ ਰਿਵਾਇਤ ਆ, ਜਿਹੜਾ ਨਿਊ ਵੈਸਟ ਜਿਹੜਾ ਵੈਸਟਮਿੰਸਟਰ ਸਿਸਟਮ ਆ ਪਾਰਲੀਮੈਂਟ ਦਾ ਉਹਦੇ ਵਿੱਚ ਕਹਿੰਦੇ ਇਹ ਪ੍ਰੋਵਿਜ਼ਨ ਐਗਜ਼ਿਸਟ ਕਰਦਾ, ਇਸ ਤਾਂ ਉਹੀ ਵਰਤ ਰਹੇ ਹਾਂ।
ਕਹਿੰਦੇ ਮੇਰੀ ਨਜ਼ਰ ਸੇ ਅਗਰ ਦੇਖੋ ਤਾਂ ਕੰਮ ਬਹੁਤ ਸਮੂਥਲੀ ਚੱਲ ਰਿਹਾ,
ਬਹੁਤ ਸਮੂਥਲੀ ਚੱਲ ਰਿਹਾ ਹੈ।
ਉਹਨਾਂ ਇੱਦਾਂ ਹੀ ਕਿਹਾ, ਹਿੰਦੀ 'ਚ ਨਹੀਂ ਕਿਹਾ, ਕਿਹਾ ਅੰਗਰੇਜ਼ੀ ਵਿੱਚ,
ਗਾਣਾ
ਕਹਿੰਦੇ ਇਨ ਮਾਈ ਵਿਊ ਇਟਸ ਗੋਇੰਗ ਕੁਆਇਟ ਸਮੂਥਲੀ।
ਅੱਛਾ ਵਾਸੂ ਜੀ, CBSE ਦਾ ਜਿਹੜਾ ਇੱਕ ਵੈਸੇ ਨਾ ਪਿਛਲੇ ਸਮੇਂ 'ਚ ਪਿਛਲੇ ਸਾਲ ਵੀ ਇਹ ਇੱਕ ਸਮੱਸਿਆ ਆਈ ਸੀ ਕਿ ਬਹੁਤ ਵੱਡੀ ਗਿਣਤੀ 'ਚ ਟਰੱਕਰਸ, ਕਈਆਂ ਨੂੰ 3-3 ਦਿਨ ਇੰਤਜ਼ਾਰ ਕਰਨਾ ਪੈ ਗਿਆ ਸੀ ਅਕਰੋਸ ਦਾ ਬਾਰਡਰ ਕੈਨੇਡਾ ਐਂਟਰ ਕਰਨ ਲਈ, ਕਿਉਂਕਿ CBSE ਦੇ ਇੰਸਪੈਕਸ਼ਨ ਸਿਸਟਮ 'ਚ ਉਦੋਂ ਕੋਈ ਰਫੜ ਪੈ ਗਿਆ ਸੀ, ਕੋਈ ਸਮੱਸਿਆ ਉਤਪੰਨ ਹੋਈ ਸੀ।
ਅਤੇ ਏਅਰਪੋਰਟਸ ਦੇ ਉੱਤੇ ਜਿਹੜੀਆਂ ਕਿਓਸਕ ਲੱਗੀਆਂ ਹੋਈਆਂ ਨੇ ਉਹ ਵੀ ਉਦੋਂ ਚੱਲਣੀਆਂ ਬੰਦ ਹੋ ਗਈਆਂ ਸੀ, ਉਹਨਾਂ ਵਿੱਚ ਦਿੱਕਤ ਹੋ ਗਈ ਸੀ।
ਉਹ ਦਿੱਕਤ ਕੀ ਹੋਈ, CBSE ਦਾ ਜਿਹੜਾ ਇੰਸਪੈਕਸ਼ਨ ਸਿਸਟਮ ਖਰਾਬ ਹੋਇਆ, ਉਹਨੂੰ ਦਰੁਸਤ ਕਰਨ ਦੇ ਲਈ ਕੋਈ ਇਹਨਾਂ ਨੇ ਪੈਚ, ਕੋਈ ਇਲੈਕਟ੍ਰੋਨਿਕ ਪੈਚ ਭੇਜਿਆ, ਉਸ ਪੈਚ ਨੇ ਜਿਹੜਾ ਏਅਰਲਾਈਨਸ ਦਾ ਤਾਲਮੇਲ ਸੀ CBSE ਨਾਲ ਉਹ ਖਰਾਬ ਹੋ ਗਿਆ, ਜਿਹਦੇ ਕਰਕੇ ਏਅਰਲਾਈਨਸ ਨੋ ਫਲਾਈ ਲਿਸਟ ਆ ਵੀ ਕਿਹੜੇ ਵਿਅਕਤੀ ਨੂੰ ਜਹਾਜ਼ ਬੋਰਡ ਕਰਨ ਦੀ ਇਜਾਜ਼ਤ ਨਹੀਂ ਹੈ ਕੈਨੇਡਾ 'ਚ, ਉਹ ਲਿਸਟ ਦਾ ਉਹਨਾਂ ਦਾ ਐਕਸੈਸ ਜਾਂਦਾ ਲੱਗਾ। ਸੋ ਪਿਛਲੇ ਸਾਲ ਸਤੰਬਰ ਦੀ ਗੱਲ ਆਈ ਬਿਲੀਵ ਇਹ, ਉਦੋਂ ਹੀ ਬੜਾ ਪੰਗਾ ਪਿਆ ਸੀ। ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਇੱਕ ਇਹਨਾਂ ਦਾ ਪ੍ਰੋਗਰਾਮ ਹੈਗਾ E-Manifest, ਇੱਕ ਡਿਜੀਟਲ ਪੋਰਟਲ ਹੈ E-Manifest ਨਾਂ ਦਾ, ਜਿਹੜਾ ਕੋਈ ਸਮਾਨ ਆਉਂਦਾ, ਜਿਹੜੇ ਕੋਈ ਸ਼ਿਪਮੈਂਟਸ ਆਉਂਦੀਆਂ ਨੇ ਉਹਦੀ ਤੁਸੀਂ ਬਾਰਡਰ 'ਤੇ ਪਹੁੰਚਣ ਤੋਂ ਪਹਿਲਾਂ ਹੀ ਉਹਦੀ ਡਿਜੀਟਲੀ ਪ੍ਰੀ ਕਲੀਅਰੈਂਸ ਕਰਾ ਲੈਂਦੇ ਹੋ।
ਸੋ ਕਸਟਮਸ ਪ੍ਰੀ ਕਲੀਅਰੈਂਸ ਵਾਸਤੇ ਡਿਜੀਟਲ ਪੋਰਟਲ ਹੈ E-Manifest।
ਹੁਣ ਉਹਦੇ ਕਰਕੇ ਸਮੱਸਿਆਵਾਂ ਬਹੁਤ ਆ ਰਹੀਆਂ ਨੇ, ਇਸ ਕਦਰ ਪ੍ਰੋਬਲਮ ਹੈ। ਏਅਰ ਕੈਨੇਡਾ ਵਾਲਿਆਂ ਨੇ ਤਾਂ ਜਿਹੜੇ ਹਵਾਈ ਸੇਵਾ ਦੀ ਵਰਤੋਂ ਕਰਕੇ ਜਿਹੜੇ ਆਪਣਾ ਸਮਾਨ ਏਅਰ ਕੈਨੇਡਾ ਰਾਹੀਂ ਭੇਜਦੇ ਨੇ, ਉਹਨਾਂ ਨੇ ਤਾਂ ਇਹ ਕਹਿਤਾ ਭਾਈ E-Manifest ਦੀ ਵਰਤੋਂ ਕਰੋ ਹੀ ਨਾ, ਤੁਸੀਂ CBSE ਦੇ ਦਫ਼ਤਰ ਜਾ ਕੇ ਕਾਗਜ਼ 'ਤੇ ਉੱਥੇ ਕਿਸੇ ਅਫਸਰ ਨੂੰ ਮਿਲ ਕੇ ਮੋਹਰ ਲਵਾ ਲਓ, ਉਹ ਕਿਤੇ ਸੌਖਾ ਕੰਮ ਹੈ, ਕਿਉਂਕਿ E-Manifest ਦੇ ਵਿੱਚ ਇਸ ਵੇਲੇ ਬੜੀਆਂ ਦਿੱਕਤਾਂ ਨੇ।
ਯਾ ਸੋ ਇਹ ਜ਼ਿਆਦਾ ਦਿੱਕਤਾਂ ਓਨਟੈਰੀਓ, ਕਿਬੈਕ ਅਤੇ ਮੈਨੀਟੋਬਾ ਵਾਲੇ ਪਾਸੇ ਆ ਰਹੀਆਂ ਨੇ। ਸੋ ਉੱਧਰ ਦੱਸਿਆ ਜਾਂਦਾ ਵੀ ਰੋਜ਼ਾਨਾ ਤਕਰੀਬਨ 11,000 ਟਰੱਕ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਦਾਖਲ ਹੁੰਦੇ ਨੇ, ਅਤੇ ਜੇ 4 ਘੰਟਿਆਂ ਦਾ ਡਿਲੇ ਹੋ ਜਾਏ ਅਤੇ ਉਹਦੇ ਨਾਲ ਟਰੱਕਿੰਗ ਕੰਪਨੀਆਂ ਨੂੰ ਤਕਰੀਬਨ $3.3 million ਦਾ ਨੁਕਸਾਨ ਹੋ ਜਾਂਦਾ
ਜਸਟ ਇਨ ਦੀਜ਼ 4 provinces। ਉਹ ਬੱਲੇ,
ਸੋ 4 ਘੰਟਿਆਂ ਦੇ ਡਿਲੇ ਨਾਲ ਇੱਕ ਐਸਟੀਮੇਟ ਆ ਵੀ $3.3 million ਦਾ ਡਿਲੇ ਹੋ ਰਿਹਾ
ਜੀ।
ਤੇ ਜਦੋਂ
ਲਾਸ ਹੋ ਰਿਹਾ,
ਲਾਸ ਹੋ ਰਿਹਾ। ਤੇ ਉਹਦੇ ਨਾਲ ਹੁਣ ਦੇਖੋ, ਅਸੀਂ ਗੱਲਾਂ ਇੰਨੀਆਂ ਵੱਡੀਆਂ ਕਰ ਰਹੇ ਹਾਂ ਕਿ ਜੀ ਅਸੀਂ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣੀ, ਅਸੀਂ ਇਹ ਕਰ ਦੇਣਾ, ਵੋ ਕਰ ਦੇਣਾ,
ਰਾਈਟ,
ਤੇ ਅਸੀਂ ਹੁਣ ਇੱਕ ਸੋਵਰਨ ਫੰਡ ਬਣਾ ਦੇਣਾ, ਜਿਹਦੇ ਵਿੱਚ ਵੈਸੇ ਸੋਵਰਨ ਫੰਡ ਵਾਲੇ ਕੋਈ ਫੀਚਰਸ ਅਜੇ ਤੱਕ ਨਜ਼ਰ ਆ ਨਹੀਂ ਰਹੇ, ਪਰ ਚਲੋ ਜੋ ਵੀ ਹੈ, ਗੱਲਾਂ ਅਸੀਂ ਬਹੁਤ ਵੱਡੀਆਂ ਕਰ ਰਹੇ ਹਾਂ, ਪਰ ਜ਼ਮੀਨੀ ਹਕੀਕਤ ਇਹ ਆ ਵੀ ਸਰਕਾਰ ਦੇ ਕੋਈ ਦੇਖੋ, ਜੇ ਦੋ ਚੀਜ਼ਾਂ ਜੇ ਇੱਕ ਸੈਂਟੈਂਸ ਦੇ ਵਿੱਚ ਇਕੱਠੀਆਂ ਹੋ ਜਾਣ ਕਿ ਇੱਕ ਕੋਈ ਸੋਫਟਵੇਅਰ ਹੋਵੇ ਤੇ ਉਹ ਫੈਡਰਲ ਸਰਕਾਰ ਵੱਲੋਂ ਬਣਾਇਆ ਗਿਆ ਹੋਵੇ, ਉਹ ਫਿਰ ਚੱਲਦਾ ਨਹੀਂ। ਸੋ ਅਸੀਂ ਅਰਾਈਵ ਕੈਨ ਐਪ ਦੇਖੀ ਆ ਤੇ ਅਸੀਂ ਕੱਲ ਪਰਸੋਂ ਗੱਲ ਕਰਕੇ ਹਟੇ ਹਾਂ ਪ੍ਰਿਸਕ੍ਰਾਈਬ IT ਬਾਰੇ, ਤੇ ਹੁਣ ਆਹ E-Manifest। ਸੋ ਇਹਦੇ ਵਿੱਚ ਵੀ ਦਿੱਕਤਾਂ ਆ ਰਹੀਆਂ ਤੇ ਜਿਹਦੇ ਕਰਕੇ ਟਰੱਕਰਸ ਬੜੇ ਪਰੇਸ਼ਾਨ ਨੇ, ਜਿਹੜੇ ਬ੍ਰੋਕਰਸ ਨੇ ਉਹ ਬੜੇ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਵੀ ਕਈ ਵਾਰ ਤਾਂ ਕਈ ਜਿਹੜੇ ਪਾਰਸਲਸ ਨੇ, ਸੋ ਇੱਕ ਬ੍ਰੋਕਰ ਨੇ ਦੱਸਿਆ, ਵਿਨੀਪੈਗ ਬੇਸਡ ਬ੍ਰੋਕਰੇਜ ਕੰਪਨੀ ਆ, ਉਹਨਾਂ ਦੱਸਿਆ ਵੀ ਇੱਕ ਦਿਨ ਦੇ ਵਿੱਚ ਉਹਨਾਂ ਨੇ ਤਕਰੀਬਨ 29,000 ਆਈਟਮਸ ਸਬਮਿਟ ਕੀਤੀਆਂ ਇਸ ਪੋਰਟਲ ਦੇ ਵਿੱਚ ਫੋਰ ਕਸਟਮਸ ਪ੍ਰੀ ਕਲੀਅਰੈਂਸ। ਸ਼ਾਮ ਤੱਕ ਕਹਿੰਦੇ 5 ਵਜੇ ਤੱਕ ਉਹਨਾਂ ਵਿੱਚੋਂ ਸਿਰਫ 4,000 ਹੀ ਕਲੀਅਰ ਹੋਈਆਂ ਤੇ ਕੁਝ ਆਈਟਮਸ ਨੂੰ ਤਾਂ ਕਹਿੰਦੇ 7-7 ਦਿਨ ਲੱਗ ਜਾਂਦੇ ਕਲੀਅਰੈਂਸ ਵਾਸਤੇ। ਇੱਕ ਉਹਨਾਂ ਨੇ ਦੱਸਿਆ ਕਹਿੰਦੇ ਸਾਡੇ ਕੋਲ ਕੋਈ ਐਮਸਟਰਡੈਮ ਤੋਂ ਕਹਿੰਦੇ ਕੋਈ ਸ਼ਿਪਮੈਂਟ ਆਈ ਸੀ 21 ਅਪ੍ਰੈਲ ਨੂੰ, 7 ਦਿਨ ਕਹਿੰਦੇ ਉਹਦੀ ਕਲੀਅਰੈਂਸ ਨੂੰ ਲੱਗੇ, ਸਾਨੂੰ ਇੱਥੇ ਸਟੋਰੇਜ ਵਿੱਚ ਰੱਖਣਾ ਪਿਆ ਸਮਾਨ, $7,000 ਦਾ ਕਹਿੰਦੇ ਉੱਥੇ ਖਰਚਾ ਆ ਗਿਆ। ਇੰਨੇ ਤਾਂ ਕਹਿੰਦੇ ਅਸੀਂ ਪੈਸੇ ਕਮਾਏ ਨਹੀਂ ਕਹਿੰਦੇ ਉਹਦੇ ਲੋਜਿਸਟਿਕਸ ਦੇ ਵਿੱਚੋਂ, ਜਿੰਨੇ ਸਾਨੂੰ ਪੈਸੇ ਖਰਚਾ ਹੀ ਪੈ ਗਿਆ ਸਟੋਰੇਜ ਦਾ।
ਹੁਣ ਤੁਸੀਂ ਦੇਖੋ ਜੀ, ਸਟੋਰੇਜ ਦਾ ਖਰਚਾ ਅੱਗੇ ਅਲਟੀਮੇਟਲੀ ਸ਼ਿਪਰ ਪੇ ਕਰਦਾ, ਉਹਨੇ ਆਪਣੀ ਕੋਸਟ ਹੀ ਵਧਾਉਣੀ ਆ।
ਐਗਜੈਕਟਲੀ,
ਅਦਰ ਜੀਓ ਪੋਲੀਟੀਕਲ ਰੀਜ਼ਨਸ, ਉਹਦੇ ਕਰਕੇ ਗੱਲ ਹੋ ਰਹੀ ਜੀ। ਇਨਫਲੇਸ਼ਨ ਦੇਖਿਓ, ਮਹਿੰਗਾਈ ਦਰ ਦੇ ਵਿੱਚ ਹੋਰ ਤੇਜ਼ੀ ਆਉਣ ਦੇ ਆਸਾਰ ਨੇ, ਤੇਲ ਮਹਿੰਗਾ ਹੋ ਗਿਆ, ਆ ਜਿਹੜੀਆਂ ਇਸ ਤਰ੍ਹਾਂ ਦੀਆਂ ਇਨਐਫੀਸ਼ੀਐਂਸੀਜ਼ ਨੇ ਕਿ ਤੁਹਾਡੇ ਸੋਫਟਵੇਅਰ ਦੇ ਵਿੱਚ ਪਿਆ ਇੱਕ ਗਲਿਚ, ਉਹਦੇ ਕਰਕੇ ਜੇ ਇੱਦਾਂ ਕੰਪਨੀਆਂ ਦਾ ਜੇ ਖਰਚਾ ਵੱਧਦਾ, ਉਹਨਾਂ ਨੇ ਆਪਣੀ ਕੀਮਤ ਵਧਾ ਦੇਣੀ ਆ, ਜਾਂ ਫਿਰ ਕੰਪਨੀਆਂ ਦੀ ਜਿਹੜੀ ਜਿਹੜੀ ਵਾਇਬਿਲਿਟੀ ਆ ਕੰਮ ਕਰਨ ਦੀ ਸਮਰੱਥਾ, ਉਹੀ ਇੰਪੈਕਟ ਹੋ ਜਾਣੀ ਆ। ਸੋ ਬਿਲਕੁਲ ਗੱਲ ਸਹੀ ਆ ਵੀ ਜੇ ਬਾਹਰੋਂ ਕਿਸੇ ਨੇ ਕੈਨੇਡਾ ਦੇ ਵਿੱਚ ਇਨਵੈਸਟ ਕਰਨਾ ਤਾਂ ਉਹਨੇ ਸਿਰਫ ਇਹ ਥੋੜੇ ਦੇਖਣਾ ਵੀ ਹਵਾ ਪਾਣੀ ਸਾਫ਼ ਹੈ ਤੇ ਇੱਥੇ ਜੀ ਮੌਸਮ ਬੜਾ ਵਧੀਆ, ਤੇ ਉਹਨਾਂ ਨੇ ਆਹ ਚੀਜ਼ਾਂ ਦੇਖਣੀਆਂ ਉਹਨਾਂ ਨੇ ਨਾਲ, ਮਾਹੌਲ ਕਿਹੋ ਜਿਹਾ।
ਬਿਲਕੁਲ, ਸੋ ਇਹ ਮਾਡਰਨਾਈਜੇਸ਼ਨ ਦੇ ਨਾਂ ਤੇ, ਡਿਜੀਟਾਈਜੇਸ਼ਨ ਦੇ ਨਾਂ ਤੇ ਸੋਫਟਵੇਅਰ ਸਾਰੇ ਡਿਵੈਲਪ ਕੀਤੇ ਜਾਂਦੇ, ਚੱਲਦੇ ਹੈ ਨਹੀਂ।
ਹਾਂਜੀ,
ਸੋ ਜਿਹੜੇ ਕੋਈ ਲੈਗਸੀ ਸਿਸਟਮਸ ਨੇ, ਜਿਹੜੇ ਪੁਰਾਣੇ ਪ੍ਰੋਗਰਾਮਸ ਨੇ, ਜਿਵੇਂ ਕਿ ਉਹਨਾਂ ਵਿੱਚ ਇੱਕ ਪ੍ਰੋਗਰਾਮ ਆ ਕੋਰੀਅਰ ਲੋ ਵੈਲਿਊ ਸ਼ਿਪਮੈਂਟ ਪ੍ਰੋਗਰਾਮ, ਉਹ ਕਹਿੰਦੇ ਇੱਦਾਂ ਦੇ ਪ੍ਰੋਗਰਾਮਸ ਬਿਲਕੁਲ ਠੀਕ ਚੱਲ ਰਹੇ ਨੇ। ਸੋ ਪਰ ਪ੍ਰੋਬਲਮ ਇਹ ਹੈ ਕਿ ਇਹਨਾਂ ਦੀ ਐਕਸੈਸ, ਜਦੋਂ ਆ ਡਿਜੀਟਲ ਸਿਸਟਮ ਆਇਆ, ਸੋ ਉਸ ਤੋਂ ਬਾਅਦ ਇਹਨਾਂ ਦੀ ਐਕਸੈਸ ਨਵੇਂ ਸ਼ਿਪਰਸ ਵਾਸਤੇ ਬੰਦ ਕਰ ਦਿੱਤੀ ਗਈ। 2019 ਤੋਂ ਬਾਅਦ ਤੋਂ ਕੋਈ ਜਿਹੜਾ ਨਵਾਂ ਕੋਈ ਪ੍ਰੋਵਾਈਡਰ ਆ ਉਹ ਵਾਸਤੇ ਐਨਰੋਲ ਕਰ ਨਹੀਂ ਸਕਦਾ,
ਸਾਰੇ ਡਿਜੀਟਲ ਆ,
ਉਹ ਡਿਜੀਟਲ ਕਰੋ। ਸੋ ਜਿਹੜੇ ਪੁਰਾਣੇ ਕੋਈ ਬੰਦੇ ਨੇ, ਜਿਹੜੇ ਵੱਡੇ ਗਰੁੱਪਸ ਨੇ, ਇੰਟਰਨੈਸ਼ਨਲ ਗਰੁੱਪਸ, ਉਹਨਾਂ ਦੇ ਕੋਲ ਇਹਦੀ ਐਕਸੈਸ ਹੈਗੀ ਆ, ਉਹਨਾਂ ਦਾ ਕੰਮ ਵਧੀਆ ਚੱਲੀ ਜਾਂਦਾ। ਸੋ ਦੇ ਹੈਵ ਐਨ ਐਡਵਾਂਟੇਜ
ਜੀ,
ਜਿਨ੍ਹਾਂ ਨੇ ਡਿਜੀਟਾਈਜੇਸ਼ਨ ਅਡਾਪਟ ਕੀਤੀ, ਦੇ ਆਰ ਐਟ
ਡਿਸਐਡਵਾਂਟੇਜ,
ਉਹਨਾਂ ਨੂੰ ਨੁਕਸਾਨ ਹੋ ਰਿਹਾ
ਜੀ,
ਤੇ ਜਿਹੜੇ ਪੁਰਾਣੇ, ਜਿਹੜਾ ਪੁਰਾਣਾ ਸਿਸਟਮ ਇਸਤੇਮਾਲ ਕਰ ਰਹੇ ਸੀ, ਜਿਨ੍ਹਾਂ ਦੇ ਕੋਲ ਪੁਰਾਣੀ ਐਕਸੈਸ ਹੈ, ਉਹਨਾਂ ਨੂੰ ਫਾਇਦਾ ਹੋ ਰਿਹਾ।
ਵਾਸੂ ਜੀ, ਵਟਸਐਪ ਤੇ ਕਈ ਮੈਸੇਜ ਆ ਰਹੇ ਨੇ, ਕਹਿੰਦੇ 18-18 ਘੰਟੇ ਲੱਗ ਰਹੇ ਬਾਰਡਰ ਕ੍ਰੋਸ ਕਰਨ ਨੂੰ। ਇੱਕ ਹੋਰ ਮੈਸੇਜ ਆ, ਕਹਿੰਦੇ ਟਰੱਕਿੰਗ ਵਾਸਤੇ ਈ ਮੈਨੀਫੈਸਟ 2014 ਤੋਂ ਕਹਿੰਦੇ ਅਸੀਂ ਵਰਤਦੇ ਆ ਰਹੇ ਹਾਂ, ਤੇ ਕਹਿੰਦੇ ਵੀ ਫੇਸ ਈ ਮੈਨੀਫੈਸਟ ਇਸ਼ੂਜ਼ ਵਨਸ ਇਨ ਅ ਈਅਰ।
ਵਨਸ ਇਨ ਅ ਈਅਰ, ਉਹ ਦੱਸਿਆ ਨਾ ਇਹ ਜਿਹੜੀ ਪ੍ਰੋਬਲਮ ਉਹ ਦੱਸ ਰਹੇ ਨੇ ਕਿ ਜ਼ਿਆਦਾ ਦੂਜੇ ਪਾਸੇ ਆ ਰਹੀ ਆ, ਓਨਟੈਰੀਓ, ਕਿਬੈਕ ਤੇ ਮੈਨੀਟੋਬਾ ਦੇ ਵਿੱਚ।
ਹਾਂਜੀ,
ਆਪਣੇ ਵਾਲੇ ਪਾਸੇ ਇੱਧਰ ਕਹਿੰਦੇ ਫਿਰ ਵੀ ਠੀਕ ਚੱਲਦਾ
ਹਜੇ। ਅੱਛਾ, ਇਹਨੂੰ ਲੈ ਕੇ ਇੱਕ ਖਤਰਾ ਹੋਰ ਆ, ਤੁਸੀਂ ਦੇਖੋ ਕਿ ਜਿਹੜੇ ਆਹ ਕੈਨੇਡੀਅਨ ਟਰੱਕਰ ਜਦੋਂ ਫਸਦੇ ਨੇ ਅਮਰੀਕਾ 'ਚ ਫਸਦੇ ਨੇ ਨਾ, ਇਹ ਤਾਂ ਹੈ ਨਹੀਂ ਵੀ ਕੈਨੇਡਾ ਦਾ ਟਰੱਕ ਆਸਟ੍ਰੇਲੀਆ ਤੋਂ ਆ ਰਿਹਾ, ਕਿਉਂਕਿ ਜਿਹੜਾ ਆਦਾਨ ਪ੍ਰਦਾਨ ਟ੍ਰੈਫਿਕ ਦਾ ਬਿਟਵੀਨ ਕੈਨੇਡਾ US ਵੱਧ ਤੋਂ ਵੱਧ ਅੱਗੇ ਮੈਕਸੀਕੋ ਚਲੇ ਜਾਣਗੇ। ਪਰ ਈ ਮੈਨੀਫੈਸਟ ਇਹ ਪ੍ਰੋਗਰਾਮ ਹੈਗਾ ਇੱਥੇ ਕੈਨੇਡਾ ਦਾ ਸੋਫਟਵੇਅਰ ਆ, ਵੀ ਜਿਹੜਾ ਸਮਾਨ ਤੁਸੀਂ ਬਾਹਰੋਂ ਕੈਨੇਡਾ ਦੇ ਵਿੱਚ ਲੈ ਕੇ ਆਉਣਾ, ਉਹਦੀ ਕਸਟਮ ਪ੍ਰੀ ਕਲੀਅਰੈਂਸ ਤੁਸੀਂ ਇਸ ਸੋਫਟਵੇਅਰ ਦੇ ਨਾਲ ਕਰਾ ਲਓ, ਪਹਿਲਾਂ ਹੀ ਕਰਾ ਲਓ, ਤੁਹਾਡਾ ਕੰਮ ਸੌਖਾ ਹੋਏਗਾ। ਹੁਣ ਜਦੋਂ ਅਮਰੀਕਾ ਦੇ ਪਾਸੇ ਟਰੱਕਾਂ ਦੀ ਗਿਣਤੀ ਇਸ ਹਿਸਾਬ ਦੇ ਨਾਲ ਬੈਕਲੌਗ ਹੋ ਰਿਹਾ, ਆ USMCA ਦੀ ਨੈਗੋਸੀਏਸ਼ਨ ਵੀ ਹੋਣੀ ਆ, ਕੁਝ ਟ੍ਰੇਡ ਗਰੁੱਪਸ ਦਾ ਇਹ ਵੀ ਮੰਨਣਾ ਕਿ ਇਹਦੇ ਕਰਕੇ ਜਦੋਂ ਅਮਰੀਕਾ ਦੇ ਨਾਲ ਨੈਗੋਸ਼ੀਏਟ ਕਰਨਾ, ਪੰਗਾ ਉੱਥੇ ਵੀ ਪੈਣਾ।
ਜਦੋਂ ਵਿਜੇ ਜੀ ਪਿਛਲੇ ਸਾਲ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਬਣੇ ਹੀ ਸਨ, ਉਦੋਂ ਇਹਨਾਂ ਨੇ ਬੜੀ ਇੱਕ ਜਦੋਂ ਨੈਗੋਸੀਏਸ਼ਨ ਹੋਈ ਸੀ, ਜਦੋਂ ਫੈਂਟਨਲ ਟੈਰਿਫਸ ਲਗਾਉਣ ਦੀ ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀ, ਉਦੋਂ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਵੀ ਬਾਰਡਰ ਦੇ ਉੱਤੇ ਜਿਹੜੇ ਵੇਟ ਟਾਈਮਸ ਨੇ ਉਹ ਘਟਾਓ, ਕਿ ਜਿਹੜੀਆਂ CBSE ਦੀ ਜਿਹੜੀਆਂ ਕਿਓਸਕ ਨੇ, ਜਿਹੜੇ CBSE ਦੇ ਜਿਹੜੇ ਬੂਥ ਨੇ ਪੋਰਟਸ ਆਫ ਐਂਟਰੀ ਤੇ, ਵੀ ਉਹਨਾਂ ਦੇ ਵਿੱਚ ਆਫਿਸਰ ਦੀ ਸੰਖਿਆ ਵਧਾਓ, ਤੇ ਜਿਹੜਾ ਤੁਸੀਂ ਇੱਥੇ ਫਲੈਗ ਪੋਲਿੰਗ ਤੇ ਹੋਰ ਇਦਾਂ ਦੇ ਕੰਮ ਕਰਾਉਂਦੇ ਹੋ, ਜਿਹੜੇ ਫਾਲਤੂ ਦੇ ਕੰਮ ਬੰਦ ਕਰਾਓ,
ਬੰਦ ਕਰੋ,
ਵੀ ਇੱਥੇ ਟ੍ਰੇਡ ਜਿਹੜੀ ਆ ਉਹਨੂੰ ਤਰਜੀਹ ਦਿੱਤੀ ਜਾਵੇ, ਜਿਹੜਾ ਵੇਟ ਟਾਈਮ ਆ ਉਹ ਘਟਾਇਆ ਜਾਵੇ, ਮੂਵਮੈਂਟ ਆਫ ਟ੍ਰੇਡ ਨੂੰ ਤਰਜੀਹ ਦਿਓ। ਉਦੋਂ ਵੀ ਇਹਨਾਂ ਨੇ ਸਾਡੇ ਤੇ ਦਬਾਅ ਪਾ ਕੇ ਅਸੀਂ ਫਲੈਗ ਪੋਲਿੰਗ ਦੇ ਰੂਲਸ ਜਿਹੜੇ ਚੇਂਜ
ਕੀਤੇ,
ਆਵਰਸ ਲਿਮਿਟ ਕੀਤੇ ਸਨ, ਸੋ ਉਹ ਉਦੋਂ ਵੀ ਅਮਰੀਕਾ ਨੇ ਹੀ ਦਬਾਅ ਪਾਇਆ ਸੀ ਕਿ ਵੇਟ ਟਾਈਮ ਨਹੀਂ ਹੋਣੇ ਚਾਹੀਦੇ ਇੱਥੇ, ਇੱਥੋਂ ਟ੍ਰੈਫਿਕ ਫਟਾਫਟ ਲੰਘਣਾ ਚਾਹੀਦਾ।
ਤੇ ਜੇ ਇਸ ਚੀਜ਼ ਦੇ ਉੱਪਰ ਡੋਨਲਡ ਟਰੰਪ ਕੈਨੇਡਾ ਦੇ ਉੱਪਰ ਸਵਾਲ ਚੁੱਕਦੇ ਨੇ ਤਾਂ ਉਹ ਗਲਤ ਨਹੀਂ ਹੋਣਗੇ,
ਤੇ ਸਾਡੇ ਕੋਲ ਉਹਦਾ ਕੋਈ ਜਵਾਬ ਵੀ ਨਹੀਂ ਹੋਣਾ,
ਜਵਾਬ ਹੋਣਾ ਨਹੀਂ,
ਹੁਣ ਵੀ ਨਹੀਂ ਹੈਗਾ। CBSE ਨੂੰ ਪੁੱਛਿਆ ਗਿਆ ਵੀ ਆ ਕੀ ਚੱਲਦਾ, ਇਨਵੈਸਟੀਗੇਸ਼ਨ ਕਰ ਰਹੇ
ਆ, ਕਮਾਲ ਹੈ ਯਾਰ। ਤੇ ਹੁਣ ਤੁਸੀਂ ਦੇਖੋ ਵੀ ਜਿਹੜਾ ਕੋਈ ਟਰੱਕਰ ਰਿਹਾ, ਪਿਛਲੇ ਸਾਲ ਦੀ ਉਹ ਗੱਲ ਹੈ ਵੀ 3-3 ਦਿਨ ਬੰਦਾ ਤੁਸੀਂ ਐਨ ਬਰੂਹਾਂ ਤੇ ਪਹੁੰਚ ਕੇ ਬਾਰਡਰ ਦੇ, ਉੱਧਰ ਤੁਸੀਂ ਮਿਸ਼ੀਗਨ ਵਾਲੇ ਪਾਸੇ ਖੜੇ ਹੋ ਤੇ 3-3 ਦਿਨ ਤੱਕ ਇੰਤਜ਼ਾਰ ਕਰ ਰਹੇ ਹੋ, ਕਿਉਂ? ਕਿਉਂਕਿ ਉਦੋਂ ਜਿਹੜੇ ਕੀਓਸਕ ਸੀਗੇ CBSE ਦੇ ਬਾਰਡਰ ਕਰੋਸਿੰਗ ਵਾਲੇ, ਉਹਨਾਂ 'ਚ ਪੰਗਾ ਪੈ ਗਿਆ, ਹੁਣ ਈ ਮੈਨੀਫੈਸਟ ਵਾਲਾ ਇਸ਼ੂ ਆ, ਕਿਉਂ ਫਿਰ ਕੋਈ ਕੈਨੇਡਾ ਦੇ ਨਾਲ ਬਿਜ਼ਨਸ ਕਰਨਾ ਚਾਹੇਗਾ ਜੇ ਇਹੋ ਜਿਹੀਆਂ ਸਮੱਸਿਆਵਾਂ ਨੇ। ਸੋ ਇਹਨੂੰ ਦੇਖਦੇ ਹਾਂ ਇਹਦੇ ਬਾਰੇ ਕੀ ਹੁੰਦਾ। ਅੱਛਾ ਵਾਸੂ ਜੀ, ਇਸ ਤੋਂ ਪਹਿਲਾਂ ਕਿ ਅਗਲੀ ਖਬਰ ਬਾਰੇ ਗੱਲ ਕਰੀਏ, ਮੈਂ ਦੱਸ ਦਵਾਂ ਕਿ ਥਿੰਕ ਇਨਸ਼ੋਰੈਂਸ ਵੱਲੋਂ ਸੂਚਨਾ ਦਿੱਤੀ ਜਾ ਰਹੀ ਆ, ਆਪਣੇ ਬੱਚਿਆਂ ਲਈ ਸਮਾਰਟ ਫਿਊਚਰ ਪਲਾਨ ਕਰਨਾ ਹੈ ਤਾਂ RESP ਵਿੱਚ ਇਨਵੈਸਟ ਕਰਕੇ ਤੁਸੀਂ $9,000 ਤੱਕ ਦੀ ਗ੍ਰਾਂਟ ਹਾਸਲ ਕਰ ਸਕਦੇ ਹੋ। ਆਪਣੀ ਫੈਮਿਲੀ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਲਈ ਲਾਈਫ ਇਨਸ਼ੋਰੈਂਸ ਵੀ ਬਹੁਤ ਜ਼ਰੂਰੀ ਹੈ, ਸਹੀ ਟਾਈਮ 'ਤੇ ਡਿਸੀਜਨ ਲੈਣਾ ਨਾ ਭੁੱਲੋ, ਕਿਉਂਕਿ ਲਾਈਫ ਇਨਸ਼ੋਰੈਂਸ ਸਿਹਤ ਨਾਲ ਮਿਲਦੀ ਹੈ, ਪੈਸੇ ਨਾਲ ਨਹੀਂ। ਲਾਈਫ ਇਨਸ਼ੋਰੈਂਸ, RESP, ਮੋਰਗੇਜ ਇਨਸ਼ੋਰੈਂਸ, ਬੱਚਿਆਂ ਦੀ ਇਨਸ਼ੋਰੈਂਸ, ਡਿਸੇਬਿਲ ਇਹਨਾਂ ਦਾ ਆਫਿਸ ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ, ਯੂਨਿਟ ਨੰਬਰ 204, 128-8580 ਐਵੀਨਿਊ। ਵੈਬਸਾਈਟ ਹੈ thinkinsurance.ca। ਅਤੇ ਬਾਏ ਦਾ ਵੇ, ਜੇ ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨਲ ਹੋ, ਮਸਾਜ ਥੈਰੇਪਿਸਟ ਹੋ ਜਾਂ ਪਲੰਬਰ ਜਾਂ ਇਲੈਕਟ੍ਰੀਸ਼ਨ ਹੋ, ਤਾਂ ਇਸ ਵੇਲੇ ਥਿੰਕ ਇੰਸ਼ੋਰੈਂਸ ਤੋਂ ਜੇ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਕਰਵਾਓਗੇ ਤਾਂ ਤੁਹਾਨੂੰ 15% ਡਿਸਕਾਊਂਟ ਮਿਲੇਗਾ। ਹੋਰ ਜਾਣਕਾਰੀ ਲਈ ਕਾਲ 604-8287213, 604-8282-1313, thinkinsurance.ca।
ਟੋਰਾਂਟੋ ਤੋਂ ਗੁਰਪ੍ਰੀਤ ਸਿੰਘ ਜੀ ਸਾਡੇ ਰੈਗੂਲਰ ਲਿਸਨਰ ਨੇ
ਜੀ,
ਉਹਨਾਂ ਦਾ ਮੈਸੇਜ ਆਇਆ, ਉਹ ਦੱਸ ਰਹੇ ਨੇ ਕਹਿੰਦੇ ਉਧਰ ਸਾਰਨੀਆ ਓਨਟੈਰੀਓ ਵਾਲੇ ਪਾਸੇ 18-18 ਕਹਿੰਦੇ ਘੰਟੇ ਲੱਗ ਜਾਂਦੇ ਆ ਕ੍ਰੋਸਿੰਗ ਲਈ, ਤੇ ਕਹਿੰਦੇ ਕੈਨੇਡਾ ਐਂਟਰ ਕਰਨ ਦੀ ਕਹਿੰਦੇ ਅਸਲੀ ਪ੍ਰੋਬਲਮ ਹੈ।
ਕਈ ਵਾਰੀ ਡਰਾਈਵ ਨਹੀਂ ਇੰਨੀ ਲੰਬੀ ਹੁੰਦੀ, ਜਿੱਥੋਂ ਵੀ ਸਮਾਨ ਲੈ ਕੇ ਆ ਰਹੇ ਨੇ ਉੱਥੋਂ ਆਉਣ ਨੂੰ ਬਾਰਡਰ ਤੱਕ ਪਹੁੰਚਣ ਨੂੰ 18 ਘੰਟੇ ਨਹੀਂ ਲੱਗਦੇ, ਬਾਰਡਰ ਕ੍ਰੋਸ ਕਰਨ ਨੂੰ 18 ਘੰਟੇ ਲੱਗ ਜਾਂਦੇ ਆ। ਐਂਡ ਇਨ ਸਮ ਕੇਸਿਸ ਬਾਰਡਰ ਤੋਂ ਦੂਜੇ ਪਾਸੇ ਜਿਹੜੀ ਡੈਸਟੀਨੇਸ਼ਨ ਹੈ ਉਹ ਹੋ ਸਕਦਾ 18 ਜਾਂ 20 ਮਿੰਟ ਹੀ ਦੂਰ ਹੋਵੇ
ਜੀ।
ਵਾਸੂ ਜੀ, ਡੋਨਲਡ ਟਰੰਪ ਨੇ ਕੱਲ੍ਹ ਇੱਕ ਹੁਕਮ ਦੇ ਉੱਪਰ ਹਸਤਾਖਰ ਕੀਤੇ ਨੇ, ਆਥੋਰਾਈਜ਼ ਕਰ ਦਿੱਤੀ ਗਈ ਹੈ ਇੱਕ ਪਾਈਪਲਾਈਨ ਜਿਹੜੀ ਕੈਨੇਡਾ ਦੇ ਬਾਰਡਰ ਤੋਂ ਹੋ ਕੇ ਮੋਂਟੈਨਾ ਰਾਹੀਂ ਹੁੰਦੀ ਹੋਈ ਵਯੋਮਿੰਗ ਅਮਰੀਕਾ ਤੱਕ ਪਹੁੰਚੇਗੀ। ਇਹਦੇ ਵਿੱਚ ਕੁਝ ਹਿੱਸਾ ਅਜਿਹਾ ਹੈ ਜਿਹੜਾ ਕਿ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਸੀ, ਜਿਹਦੀ ਗੱਲ 2008 'ਚ ਸ਼ੁਰੂ ਹੋਈ ਸੀ, ਫਿਰ ਉਹ ਕੈਂਸਲ ਹੋਈ। ਬਰਾਕ ਓਬਾਮਾ ਨੇ ਉਹਨੂੰ ਪਹਿਲਾਂ ਕੈਂਸਲ ਕੀਤਾ ਸੀ ਜਦੋਂ ਟਰੰਪ ਪਿਛਲੀ ਵਾਰੀ ਰਾਸ਼ਟਰਪਤੀ ਬਣੇ, ਇਹਨਾਂ ਨੇ ਇਸ ਪਾਈਪਲਾਈਨ ਨੂੰ ਰਿਵਾਈਵ ਕਰ ਦਿੱਤਾ ਸੀ। ਫਿਰ ਜੋ ਬਾਈਡਨ ਆ ਗਏ, ਜੋ ਬਾਈਡਨ ਨੇ ਵੀ ਜਿਹੜੇ ਉਹਦੇ ਪਰਮਿਟ ਵਗੈਰਾ ਸੀ ਜਿਹੜੀ ਉਹਦੇ ਉਹਨੂੰ ਦੁਬਾਰਾ ਤੋਂ ਕੈਂਸਲ ਕਰ ਦਿੱਤਾ ਸੀ। ਸੋ ਇਸ ਤਰ੍ਹਾਂ ਦੀ ਇਹਨੂੰ ਇਸ ਪਾਈਪਲਾਈਨ ਨੂੰ ਲੈ ਕੇ ਕੀਸਟੋਨ ਐਕਸਲ ਨੂੰ ਲੈ ਕੇ ਪਿੰਗ ਪੋਂਗ ਜਿਹਾ ਚੱਲਦਾ ਰਿਹਾ। ਜਿਹੜੀ ਕੱਲ੍ਹ ਅਨਾਊਂਸਮੈਂਟ ਜਾਂ ਜਿਹੜੇ ਕੱਲ੍ਹ ਹੁਕਮ ਦੇ ਉੱਪਰ ਹਸਤਾਖਰ ਟਰੰਪ ਨੇ ਕੀਤੇ ਨੇ, ਇਨ ਬਿਨ ਕੀਸਟੋਨ ਐਕਸਲ ਪਾਈਪਲਾਈਨ ਐਜ਼ ਇਟ ਇਜ਼ ਤਾਂ ਨਹੀਂ ਇਹਦੇ ਨਾਲ ਅਪਰੂਵ ਹੋ ਜਾਂਦੀ, ਪਰ ਉਹਦੇ ਬਹੁਤ ਸਾਰੇ ਜਿਹੜੇ ਹਿੱਸੇ ਨੇ ਉਹ ਇਸ ਨਵੇਂ ਹੁਕਮ ਦੇ ਵਿੱਚ ਵੀ ਉਹੀ ਕੁਝ ਪੋਰਸ਼ਨਸ ਉਹ ਆਉਂਦੇ ਨੇ ਜਿਹੜੇ ਕਿ ਕੀਸਟੋਨ ਐਕਸਲ ਪਾਈਪਲਾਈਨ ਦਾ ਹਿੱਸਾ ਸਨ।
ਦੇਖੋ, ਅਮਰੀਕਾ ਦੇ ਵਿੱਚ ਸੋ ਜਿਹੜੀ ਇਹ ਪਹਿਲਾਂ ਪਾਈਪਲਾਈਨ ਸੀ ਕੀਸਟੋਨ ਐਕਸਲ, ਇਹ TC ਐਨਰਜੀ ਵੱਲੋਂ ਬਣਾਈ ਜਾਣੀ ਸੀ ਅਤੇ ਇਹ ਜਾਣੀ ਸੀ ਇੱਥੋਂ ਐਲਬਰਟਾ ਤੋਂ ਮੋਂਟੈਨਾ 'ਚੋਂ ਹੁੰਦੀ ਹੋਈ ਨੈਬਰਾਸਕਾ ਤੱਕ।
ਹਾਂਜੀ,
ਨੈਬਰਾਸਕਾ ਤੋਂ ਅੱਗੇ ਫਿਰ ਜਿਹੜੀ ਐਗਜ਼ਿਸਟਿੰਗ ਕੀਸਟੋਨ ਪਾਈਪਲਾਈਨ ਦਾ ਨੈਟਵਰਕ ਹੈ ਉਹਦੇ ਨਾਲ ਇਹਨੂੰ ਜੋੜ ਦਿੱਤਾ ਜਾਣਾ ਸੀ ਅਤੇ ਫਿਰ ਗਲਫ ਕੋਸਟ ਤੱਕ ਅੱਗੇ ਟੈਕਸਸ ਤੱਕ ਇਹ ਸਾਰੀ ਇਹਨੇ ਕੱਚਾ ਤੇਲ ਲੈ ਕੇ ਜਾਣਾ ਸੀ ਰਿਫਾਇਨਰੀਜ਼ ਤੱਕ ਅਤੇ ਐਕਸਪੋਰਟ ਵਾਸਤੇ। ਬਾਕੀ ਹੁਣ ਉਹ ਕਿਉਂਕਿ ਕੈਂਸਲ ਹੋ ਗਿਆ ਪ੍ਰੋਜੈਕਟ, ਇੱਧਰ ਆਪਣੇ ਕੈਨੇਡਾ ਵਾਲੇ ਪਾਸੇ ਸਾਨੂੰ ਪਤਾ ਕਿ ਐਲਬਰਟਾ ਦੇ ਵਿੱਚ ਇਹਦਾ ਕੰਮ ਆਲਰੇਡੀ ਸ਼ੁਰੂ ਹੋ ਚੁੱਕਿਆ ਸੀ, 150 ਕਿਲੋਮੀਟਰ ਪਾਈਪਲਾਈਨ ਵਿਛਾਈ ਜਾ ਚੁੱਕੀ
ਸੀ ਉੱਥੇ,
ਕਈ ਮਿਲੀਅਨ ਡਾਲਰ ਖਰਚ ਵੀ ਹੋ ਗਏ ਸਨ ਅਤੇ TC ਐਨਰਜੀ ਵੱਲੋਂ ਕੰਮ ਕੀਤਾ ਗਿਆ ਸੀ। ਸੋ 2021 ਦੇ ਵਿੱਚ ਇਹਨੂੰ ਕੈਂਸਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੋਇਆ ਕੀ ਕਿ TC ਐਨਰਜੀ ਨੇ ਜੋ ਆਪਣੀ ਆਇਲ ਪਾਈਪਲਾਈਨ ਬਣਾਉਣ ਵਾਲੀ ਜੋ ਕਹਿ ਲਓ ਆਰਮ ਹੈ ਉਹਨੂੰ ਅਲੱਗ ਕਰ ਦਿੱਤਾ, ਸਾਊਥ ਬੋ ਬਣਾ ਦਿੱਤੀ ਗਈ ਵੱਖਰੀ ਕੰਪਨੀ। ਸੋ ਹੁਣ ਉਹ TC ਐਨਰਜੀ ਵਾਲੇ ਕਹਿੰਦੇ ਆ ਵੀ ਜੇ ਨੈਚੁਰਲ ਗੈਸ ਪਾਈਪਲਾਈਨ ਬਣਾਉਣੀ ਹੈ ਸਾਡੇ ਕੋਲ ਆਓ, ਜੇ ਆਇਲ ਪਾਈਪਲਾਈਨ ਬਣਵਾਉਣੀ ਹੈ ਤਾਂ ਸਾਊਥ ਬੋ ਆਓ, ਇਹ ਵੱਖਰੀ ਸਾਡੀ ਕੰਪਨੀ ਹੈ, ਛੋਟੀ ਕੰਪਨੀ। ਸੋ ਹੁਣ ਇਹ ਜਿਹੜੀ ਪਾਈਪਲਾਈਨ ਹੈ, ਨਵੀਂ ਜਿਹੜੀ ਪਾਈਪਲਾਈਨ ਜਿਹਨੂੰ ਅਪਰੂਵਲ ਦਿੱਤਾ ਗਿਆ, ਇਟਸ ਅ ਜੁਆਇੰਟ ਵੈਂਚਰ ਬਿਟਵੀਨ ਸਾਊਥ ਬੋ ਐਂਡ ਬ੍ਰਿਜਰ ਅਮੈਰੀਕਾ ਦੀ ਕੰਪਨੀ ਹੈ। ਸੋ ਡੋਨਲਡ ਟਰੰਪ ਨੇ ਜਿਹੜੀ ਪਾਈਪਲਾਈਨ ਨੂੰ ਅਪਰੂਵਲ ਦਿੱਤਾ ਉਹ 1038 ਕਿਲੋਮੀਟਰ ਲੰਬੀ ਪਾਈਪਲਾਈਨ ਹੈ, ਉਹ ਮੋਂਟੈਨਾ ਤੋਂ ਵਾਇਓਮਿੰਗ ਤੱਕ ਦਾ ਉਹ ਜਿਹੜਾ ਸਟ੍ਰੈਚ ਹੈ ਤੇ ਇਹ ਕੀਸਟੋਨ ਐਕਸਲ ਤੋਂ ਬਿਲਕੁਲ ਵੱਖਰਾ ਰਾਊਟ ਹੈ। ਸੋ ਅਮਰੀਕਾ ਵਾਲੇ ਪਾਸੇ ਇਟਸ ਐਨ ਐਂਟਾਇਰਲੀ ਡਿਫਰੈਂਟ
ਨਿਊ ਰਾਊਟ, ਜਿਹੜਾ ਉਹਦਾ ਕੋਈ ਪੁਰਾਣਾ ਸੈਗਮੈਂਟ ਜਿਹੜਾ ਇੱਥੋਂ ਯੂਜ਼ ਹੋ ਸਕਦਾ ਉਹ ਐਲਬਰਟਾ 'ਚ ਵਿਛਿਆ, ਪਰ ਉਹ ਵੀ ਕਿਉਂਕਿ ਹੁਣ ਸਮੱਸਿਆ ਇਹ ਹੈ ਨਾ, ਟਰੰਪ ਨੇ ਜਿਹੜਾ ਕੱਲ੍ਹ ਜਿਹੜਾ ਆਰਡਰ ਦਿੱਤਾ ਜਿਵੇਂ ਲਾਈਕ ਯੂ ਮੈਨਸ਼ਨਡ ਕਿ ਉਹ ਬੇਸਿਕਲੀ ਕੈਨੇਡਾ ਦੇ ਬਾਰਡਰ ਤੋਂ ਵਾਇਓਮਿੰਗ ਤੱਕ ਜਾਏਗਾ, ਪਰ ਕੈਨੇਡਾ ਦੇ ਬਾਰਡਰ ਤੱਕ ਜਿਹੜੀ ਪਾਈਪਲਾਈਨ ਆ ਉਹ ਹੁਣ ਕਿਵੇਂ ਅਤੇ ਕਦੋਂ ਵਿਛ ਸਕੇਗੀ, ਕਿਉਂਕਿ ਉਹਦਾ 150 ਕਿਲੋਮੀਟਰ ਵਾਲਾ ਹਿੱਸਾ ਐਲਬਰਟਾ ਦਾ ਵਿਛਿਆ, ਜਿਹੜਾ ਬਾਕੀ ਦਾ ਪ੍ਰੇਰੀ ਰੀਜਨ ਆ ਉਹਦੇ ਵਿੱਚ ਸਾਊਥ ਬੋ ਵੱਲੋਂ ਹੁਣ ਕੁਝ ਕੰਸਲਟੇਸ਼ਨਸ ਵਗੈਰਾ ਜਿਹੜੇ ਉੱਥੋਂ ਦੇ ਕੁਝ ਫਾਰਮਰਸ ਨੇ ਅਤੇ ਰੈਂਚਰਸ ਨੇ ਉਹਨਾਂ ਨੂੰ ਲੈ ਕੇ ਲੈਂਡ ਵਗੈਰਾ ਸਰਵੇ ਕੀਤਾ ਜਾ ਰਿਹਾ, ਜਿਹਨੂੰ ਕਿ ਪ੍ਰੇਰੀ ਕਨੈਕਟਰ ਦਾ ਨਾਂ ਦਿੱਤਾ ਜਾ ਰਿਹਾ ਕਿ ਐਲਬਰਟਾ ਦਾ ਜਿਹੜਾ ਉਹ 150 ਕਿਲੋਮੀਟਰ ਵਾਲਾ ਆਲਰੇਡੀ ਪਾਈਪਲਾਈਨ ਦਾ ਹਿੱਸਾ ਵਿਛਿਆ ਹੋਇਆ ਉੱਥੋਂ ਅੱਗੇ ਇਹਨੂੰ ਐਕਸਟੈਂਡ ਕਰਕੇ ਕਿ ਸਸਕੈਚੁਅਨ ਰਾਹੀਂ ਹੁੰਦੇ ਹੋਏ ਇਹਨੂੰ ਅੱਗੇ ਫਰਦਰ ਆਲ ਦਾ ਵੇ ਵਾਇਓਮਿੰਗ ਤੱਕ, ਨਾ ਸੋਰੀ, ਕੈਨੇਡਾ ਦੇ ਬਾਰਡਰ ਤੱਕ, ਕੈਨੇਡਾ US ਦੇ ਬਾਰਡਰ ਤੱਕ ਲਿਜਾਇਆ ਜਾ ਸਕਦਾ, ਉੱਥੋਂ ਫਿਰ ਅੱਗੇ ਕਨੈਕਸ਼ਨ ਬਣੇਗਾ।
ਯਾ ਸੋ ਐਲਬਰਟਾ ਤੋਂ ਤਾਂ ਇਹਨੇ ਮੋਂਟੈਨਾ 'ਚ ਆ ਜਾਣਾ
ਜੀ
ਅਤੇ ਮੋਂਟੈਨਾ ਦੇ ਵਿੱਚੋਂ ਫਿਰ ਅੱਗੇ ਵਾਇਓਮਿੰਗ ਤੱਕ ਜਾਣਾ
ਜੀ।
ਐਲਬਰਟਾ ਦੇ ਵਿੱਚ ਜਿਹੜਾ ਬਾਕੀ ਹਿੱਸਾ ਵਿਚਣਾ ਹੈ ਉਹਦੇ ਬਾਰੇ ਕੰਸਲਟੇਸ਼ਨ ਵਗੈਰਾ ਹੋ ਰਹੀਆਂ ਨੇ
ਜੀ
ਅਤੇ ਸੋ ਇਹਦੇ ਬਾਰੇ ਵਿਜੇ ਜੀ ਹੁਣ ਇਹ ਜਿਹੜਾ ਐਗਜੈਕਟਿਵ ਆਰਡਰ ਸਾਈਨ ਕਰਕੇ ਅਪਰੂਵ ਕਰ ਦਿੱਤਾ ਡੋਨਲਡ ਟਰੰਪ ਨੇ, ਕੀਸਟੋਨ ਐਕਸਲ ਪਾਈਪਲਾਈਨ ਦਾ ਜੋ ਕੈਨੇਡਾ ਵਾਲਾ ਹਿੱਸਾ ਹੈ ਉਹਦੇ ਰਿਵਾਈਵਲ ਦੇ ਹੁਣ ਜਿਵੇਂ ਕਹਿ ਲਓ ਕਿ ਦੁਬਾਰਾ ਸਾਡੀ ਉਮੀਦ ਜਾ ਕੇ ਵੀ ਰਿਵਾਈਵ ਹੋਏਗਾ। ਪਰ ਪਹਿਲਾਂ ਸਾਨੂੰ ਪਤਾ ਕਿ ਜਦੋਂ ਪਿਛਲੇ ਸਾਲ ਅਮਰੀਕਾ ਦੇ ਨਾਲ ਨੈਗੋਸੀਏਸ਼ਨ ਹੋ ਰਹੀ ਸੀ ਟ੍ਰੇਡ ਨੂੰ ਲੈ ਕੇ, ਉਦੋਂ ਇਹ ਗੱਲ ਚੱਲਦੀ ਸੀ ਵੀ ਸਾਨੂੰ ਪਤਾ ਡੋਨਲਡ ਟਰੰਪ ਕੀਸਟੋਨ ਐਕਸਲ ਨੂੰ ਰਿਵਾਈਵ ਕਰਨਾ ਚਾਹੁੰਦੇ ਨੇ, ਅਸੀਂ ਪੂਰੀ ਕੀਸਟੋਨ ਐਕਸਲ ਪਾਈਪਲਾਈਨ ਨੂੰ ਐਜ਼ ਅ ਬਾਰਗੇਨਿੰਗ ਚਿਪ ਇਸਤੇਮਾਲ ਕਰਨ ਬਾਰੇ ਵਿਚਾਰ ਕਰ ਰਹੇ ਸੀ ਅਤੇ ਕੀ ਫਿਰ ਉਹ ਬਾਰਗੇਨਿੰਗ ਚਿਪ ਸਾਡੇ ਹੱਥੋਂ ਵੀ ਨਿਕਲ ਗਿਆ? ਸਹੀ ਗੱਲ ਹੈ, ਇਹ ਪਾਈਪਲਾਈਨ ਤਾਂ ਹੁਣ ਉਹਨਾਂ ਨੇ ਅਪਰੂਵ ਕਰ
ਦਿੱਤੀ, ਸਗੋਂ ਉਹਨਾਂ ਨੇ ਇੱਥੇ ਦਬਾਅ ਹੋਰ ਪਾਉਣਾ ਕਿ ਸਗੋਂ ਮੈਨੂੰ ਤਾਂ ਇਹ ਲੱਗਦਾ ਵਾਸਤੇ ਜੀ ਟਰੰਪ ਨੇ ਆਪਣੇ ਵਾਸਤੇ ਨੂੰ ਬਾਰਗੇਨਿੰਗ ਚਿੱਪ ਬਣਾ ਲਿਆ ਵੀ ਮੈਂ ਆਪਣੇ ਵਾਲੇ ਪਾਸੇ ਕੰਮ ਕਰਤਾ, ਹੁਣ ਤੁਸੀਂ ਉਹ ਵਾਲੀ ਪਾਈਪਲਾਈਨ ਵਿਛਾਉਣ ਦਾ ਕੰਮ ਕਰੋ ਤਾਂ ਅੱਗੇ ਗੱਲ ਤੋਰਦੇ ਹਾਂ,
ਕਿਉਂਕਿ ਕੈਨੇਡਾ ਵਾਲੇ ਪਾਸੇ ਤਾਂ ਅਪਰੂਵਲ ਦਿੱਤੇ ਹੀ ਹੋਏ ਨੇ ਤੇ ਅਮਰੀਕਾ ਵਾਲੇ ਪਾਸੇ ਉਹਨਾਂ ਨੇ ਅਪਰੂਵ ਕਰਾ ਲਿਆ, ਹੁਣ ਉਹਨਾਂ ਨੇ ਸਾਈਨ ਕਰ ਦਿੱਤਾ। ਸੋ ਪਤਾ ਨਹੀਂ ਤਾਂ ਕੀ ਬਣਦਾ, ਬਾਕੀ ਇਹ ਕੈਨੇਡਾ ਵਾਸਤੇ ਇੱਕ ਚੰਗੀ ਖਬਰ ਜ਼ਰੂਰ ਹੋ ਸਕਦੀ ਹੈ, ਕਿਉਂਕਿ ਜਿਹੜੀ ਦੇਖੋ ਓਰਿਜਿਨਲ ਕੀਸਟੋਨ ਐਕਸਲ ਪਾਈਪਲਾਈਨ ਸੀ ਉਹਦੀ ਕਪੈਸਿਟੀ ਸੀ 8,30,000 ਬੈਰਲਸ ਪਰ ਡੇ, ਤੇ ਇਹ ਜਿਹੜੀ ਹੁਣ ਮੌਜੂਦਾ ਪਾਈਪਲਾਈਨ ਹੈ ਇਹਦੀ ਜੋ ਦੱਸੀ ਗਈ ਹੈ ਕਪੈਸਿਟੀ ਉਹ ਹੈ 5,50,000 ਬੈਰਲਸ ਪਰ ਡੇ, ਪਰ ਇਹਦੇ ਵਿੱਚ ਵੀ ਪੰਪ ਸ਼ੰਪ ਲਗਾ ਕੇ ਇਹਦੀ ਜਿਹੜੀ ਕਪੈਸਿਟੀ ਹੈ ਉਹ 1,000,000 ਬੈਰਲਸ ਪਰ ਡੇ ਤੱਕ ਲਿਜਾਈ ਜਾ ਸਕਦੀ ਹੈ, ਤੇ ਇਹਦੇ ਨਾਲ ਜੋ ਕੈਨੇਡਾ ਦੀ ਕਰੂਡ ਆਇਲ ਐਕਸਪੋਰਟ ਹੈ ਟੂ ਦਾ US ਉਹ 12% ਵੱਧ ਜਾਣੀ ਹੈ, ਸੋ ਵਿਚ ਇਜ਼ ਹਿਊਜ, ਤੇ ਸੋ ਕੈਨੇਡਾ ਦਾ ਰੈਵਨਿਊ ਤਾਂ ਵਧੇਗਾ। ਬਟ ਦੈਨ ਅਗੈਨ ਆਈ ਐਮ ਸ਼ੋਰ ਕਿ ਆਪੋਜੀਸ਼ਨ ਵਾਲੇ ਕਿਤੇ ਨਾ ਕਿਤੇ ਤਾਂ ਤੰਜ਼ ਕਰਨਗੇ ਕਿ ਵੀ ਤੁਸੀਂ ਤਾਂ ਬੜੀ ਗੱਲਾਂ ਕਰਦੇ ਸੀ ਡਾਇਵਰਸੀਫਿਕੇਸ਼ਨ ਦੀਆਂ ਕਿ ਅਸੀਂ ਤਾਂ ਜੀ ਏਸ਼ੀਆ ਨੂੰ, ਚਾਈਨਾ ਨੂੰ ਤੇ ਹੋਰ ਮੁਲਕਾਂ ਨੂੰ ਅਸੀਂ ਤੇਲ ਭੇਜਿਆ ਕਰਾਂਗੇ, ਕਿ ਲੁੱਕ ਵੈਸਟ BC ਵੀ ਕਹਿੰਦਾ ਹੁਣ, ਤੇ ਕੈਨੇਡਾ ਦੀਆਂ ਵੀ ਪੋਲਿਸੀਜ਼ ਇਹੀ ਨੇ, ਐਲਬਰਟਾ ਵਾਲੇ ਕਹਿੰਦੇ ਅਸੀਂ ਵੈਸਟ ਕੋਸਟ ਤੱਕ ਪਾਈਪਲਾਈਨ ਵਿਛਾਉਣੀ ਹੈ, ਉਹਨੂੰ ਲੈ ਕੇ ਸਾਰਾ ਪਬਲਿਕ ਡਿਸਕੋਰਸ, ਪੋਲੀਟੀਕਲ ਡਿਸਕੋਰਸ ਚੱਲ ਰਿਹਾ, ਤੇ ਅੰਦਰ ਖਾਤੇ ਹੋ ਕੀ ਰਿਹਾ ਕਿ ਅਸੀਂ ਮੁੜ ਮੁੜ ਫਿਰ
ਅਮਰੀਕਾ ਵਾਲੇ ਪਾਸੇ
ਕੱਚਾ ਤੇਲ ਭੇਜ ਰਹੇ ਹਾਂ, ਸੋ ਫਿਰ ਪਰਨਾਲਾ ਤਾਂ ਉੱਥੇ ਦਾ ਉੱਥੇ ਹੀ,
ਪਰ ਐਲਬਰਟਾ ਦੀ ਪ੍ਰੀਮੀਅਰ ਨੇ
ਪਰਨਾਲਾ ਪਾਈਪਲਾਈਨ ਉੱਥੇ ਦੀ
ਲਿਟਰਲੀ, ਤੇ ਐਲਬਰਟਾ ਦੀ ਪ੍ਰੀਮੀਅਰ ਨੇ ਆਫ ਕੋਰਸ ਦਾ ਸਵਾਗਤ ਕੀਤਾ, ਐਲਬਰਟਾ ਨੂੰ ਤਾਂ ਕਿਉਂਕਿ ਐਲਬਰਟਾ ਅਜਿਹਾ ਸੂਬਾ ਉਹ ਨਹੀਂ ਬਹੁਤੀ ਇਹ ਗੱਲ ਕਰਦੇ ਵੀ ਡਾਇਵਰਸੀਫਾਈ, ਉਹ ਕਹਿੰਦੇ ਭਾਈ ਖਰੀਦਦਾਰ ਹੋਵੇ,
ਮਾਲ ਵਿਕਣਾ ਚਾਹੀਦਾ,
ਮਾਲ ਵਿਕਣਾ ਚਾਹੀਦਾ, ਹਾਂ ਇਹ ਗੱਲ ਜ਼ਰੂਰ ਹੈ ਵੀ ਜੇ ਤੁਹਾਡਾ ਮਾਲ ਇਕੱਲਾ ਅਮਰੀਕਾ ਨੂੰ ਹੀ ਵਿਕਦਾ ਜੋ ਹੁਣ ਤੱਕ ਹੁੰਦਾ ਰਿਹਾ, ਫਿਰ ਜਿਹੜਾ ਕੈਨੇਡੀਅਨ ਆਇਲ ਉਹ ਡਿਸਕਾਊਂਟ ਤੇ ਵਿਕਦਾ, ਜਦੋਂ ਤੁਹਾਨੂੰ ਆਲਰੇਡੀ ਏਸ਼ੀਅਨ ਮਾਰਕੀਟ ਦਾ ਐਕਸੈਸ ਇੱਧਰ ਜੇ BC ਤੱਕ ਇੱਕ ਹੋਰ ਪਾਈਪਲਾਈਨ ਬਣ ਜਾਂਦੀ ਆ, ਸੋ ਇਹਦੇ ਨਾਲ BC ਤੇ ਵੀ ਦਬਾਅ ਵਧਣਾ
ਜੀ ਜੀ,
ਬ੍ਰਿਟਿਸ਼ ਕੋਲੰਬੀਆ ਦੇ ਉੱਪਰ ਵੀ ਜਿਹੜਾ ਇੱਕ ਉਹ ਤਬਕਾ ਹੈ ਨਾ ਜਿਹੜਾ ਚਾਹੁੰਦਾ ਕਿ ਅਸੀਂ ਅਮਰੀਕਾ ਤੋਂ ਆਪਣੇ ਟ੍ਰੇਡ ਨੂੰ ਡਾਇਵਰਸੀਫਾਈ ਕਰੀਏ, ਉਹ BC ਦੇ ਉੱਪਰ ਦਬਾਅ ਹੁਣ ਹੋਰ ਵਧੇਗਾ ਕਿ ਜੇ ਇੱਕ ਹੋਰ ਪਾਈਪਲਾਈਨ ਮੁੜ ਝਿੜ ਕੇ ਅਮਰੀਕਾ ਵਾਲੇ ਪਾਸੇ ਨੂੰ ਹੀ ਵਿਛਦੀ ਆ ਵਿਦਆਊਟ ਐਨੀ ਫਰਦਰ ਡਾਇਵਰਸੀਫਿਕੇਸ਼ਨ, ਤਾਂ ਫਿਰ ਤਾਂ ਉਹੀ ਗੱਲ ਆ ਵੀ ਅਸੀਂ ਵੀ ਆਰ ਇਨ ਦਾ ਸੇਮ ਸਿਚੁਏਸ਼ਨ ਦੈਟ ਵੀ ਵਰ ਇਨ, ਸੋ ਜੇ ਨਵੀਂ ਇੱਕ ਪਾਈਪਲਾਈਨ ਜੇ ਇੱਧਰ ਨੂੰ ਆਉਂਦੀ ਆ, ਇੱਕ ਪਾਈਪਲਾਈਨ ਅਮਰੀਕਾ ਵਾਲੇ ਪਾਸੇ ਵੀ ਚਲੀ ਜਾਂਦੀ ਆ, ਫਿਰ ਕੋਈ ਹਰਜ਼ ਨਹੀਂ ਕਿਉਂਕਿ ਫਿਰ ਅਮਰੀਕਾ ਨੂੰ ਵੀ ਪਤਾ ਕਿ ਸਾਡੇ ਕੋਲ ਜ਼ਿਆਦਾ ਪੈਸੇ ਦੇ ਕੇ ਸਾਡਾ ਮਾਲ ਖਰੀਦਣ ਵਾਲਾ ਗਾਹਕ ਆਲਰੇਡੀ ਦੂਜੇ ਛੋਰ 'ਤੇ ਐਗਜ਼ਿਸਟ ਕਰਦਾ। ਅੱਛਾ, ਇਹਦੇ 'ਚ ਇੱਕ ਕੁੰਡੀ ਹੋਰ ਆ, ਅਜੇ ਅਜੇ ਤਾਂ ਕਾਗਜ਼ ਦੇ ਉੱਪਰ ਹਸਤਾਖਰ ਕੀਤੇ ਨੇ ਕੁਝ, ਉੱਥੋਂ ਦੇ ਜਿਹੜੇ ਲੋਕਲ ਸਟੇਟਸ ਵਗੈਰਾ ਦੇ ਪਰਮਿਟਸ ਨੇ ਅਮਰੀਕਾ ਦੇ ਵਿੱਚ ਉਹ ਮਿਲਣੇ ਬਾਕੀ ਨੇ, ਰਾਤੋ ਰਾਤ ਤਾਂ ਪਾਈਪਲਾਈਨ ਬਣ ਨਹੀਂ ਜਾਣੀ, ਇਹ ਪਾਈਪਲਾਈਨ ਬਣ ਕੇ ਤਿਆਰ ਹੁੰਦੀ ਹੁੰਦੀ 2030-31 ਹੋ ਜਾਣਾ, ਉਹ ਤੋਂ ਪਹਿਲਾਂ ਜੇ ਕੋਈ ਦੁਬਾਰਾ ਡੈਮੋਕਰੈਟ ਪ੍ਰੈਜੀਡੈਂਟ ਆ ਜਾਂਦਾ ਜਿਵੇਂ ਪਹਿਲਾਂ 2008 ਤੋਂ 2008 ਤੋਂ ਲੈ ਕੇ ਹੁਣ ਤੱਕ ਆਪਾਂ ਜਿਹੜੀ ਗੱਲ ਕੀਤੀ ਵੀ ਕੀਸਟੋਨ ਐਕਸਲ ਪਾਈਪਲਾਈਨ ਦੀ ਮਨਜ਼ੂਰੀ ਨੂੰ ਲੈ ਕੇ ਪਿੰਗ ਪੋਂਗ ਚੱਲਦਾ ਰਿਹਾ, ਤੇ ਫਿਰ ਉਹ ਦੁਬਾਰਾ ਜੇ ਕੋਈ ਡੈਮੋਕਰੈਟ ਪ੍ਰੈਜੀਡੈਂਟ ਆ ਜਾਂਦਾ ਹੋ ਸਕਦਾ ਆਉਂਦੇ ਸਾਰ ਉਹ ਇਸ ਪਾਈਪਲਾਈਨ ਨੂੰ ਕੈਂਸਲ ਕਰ ਦੇਵੇ।
ਯਾ, ਦੈਟਸ ਅ ਪੋਸਿਬਿਲਿਟੀ, ਪਰ ਕਿਉਂਕਿ ਇਹ ਅਮਰੀਕਾ ਦੇ ਵਿੱਚ ਹੁਣ ਬਿਲਕੁਲ ਵੱਖਰਾ ਰਾਊਟ ਹੈ ਐਜ਼ ਕੰਪੇਅਰ ਟੂ ਦ ਪ੍ਰੀਵੀਅਸ DC ਪ੍ਰੀਵੀਅਸ ਕੀਸਟੋਨ ਐਕਸਲ, ਸੋ ਇਹ ਬਿਲਕੁਲ ਵੱਖਰਾ ਰਾਊਟ ਹੈ ਵੀ ਸ਼ਾਇਦ ਇਸ ਨਵੇਂ ਰਾਊਟ ਦੇ ਉੱਤੇ ਵੀ ਡੋਂਟ ਨੋ ਵੀ ਮੇ ਬੀ ਸ਼ਾਇਦ ਕੋਈ ਇੰਡੀਜਨਸ ਜਾਂ ਇਨਵਾਇਰਮੈਂਟਲਿਸਟ ਵੱਲੋਂ ਕੋਈ ਵਿਰੋਧ ਨਾ ਹੀ ਕੀਤਾ ਜਾਵੇ, ਬਟ ਦੈਨ ਆਲਵੇਜ਼ ਅ ਪੋਸਿਬਿਲਿਟੀ ਕਿ ਰਜੀਮ ਚੇਂਜ ਦੇ ਨਾਲ ਜਿਹੜੇ ਇੱਦਾਂ ਦੇ ਵੱਡੇ ਨੈਚੁਰਲ ਰਿਸੋਰਸ ਪ੍ਰੋਜੈਕਟਸ ਨੇ। ਚਲੋ ਕੀ ਕਹਿਣਾ ਚਾਹੋਗੇ, ਐਡਮਿਨਿਸਟ੍ਰੇਸ਼ਨ ਚੇਂਜ ਨਾ, ਸੋ ਵੀ ਉਹ ਜੇ ਸਰਕਾਰ ਬਦਲਦੀ ਹੈ ਜੇ ਡੈਮੋਕਰੈਟਸ ਆ ਜਾਂਦੇ ਨੇ ਤਾਂ ਫਿਰ ਹੋ ਸਕਦਾ ਕਿ ਪ੍ਰੋਜੈਕਟ ਦੇ ਉੱਤੇ ਫੇਸ ਵਾਲੇ ਨਿਸ਼ਾਨ ਲੱਗ ਜਾਏ, ਪਰ ਉਹ ਸੰਭਾਵਨਾ ਤਾਂ ਆਪਣੇ ਪਾਸੇ ਵੀ ਹੈ,
ਉਹ ਤਾਂ ਇੱਥੇ ਵੀ ਹੈਗੀ ਹੈ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਵਾਸੂ ਜੀ, ਦੁਨੀਆ ਭਰ ਦੇ ਵਿੱਚ ਮੈਨੂੰ ਤਾਂ ਹੈਰਾਨੀ ਇੰਨੀ ਹੋਈ, ਜਿੰਨਾ ਵੀ ਦੁਨੀਆ ਤੇਲ ਕੰਜ਼ਿਊਮ ਹੁੰਦਾ 20% ਆਫ ਦੈਟ ਆਇਲ ਕੰਜ਼ੰਪਸ਼ਨ ਉਹ ਅਮਰੀਕਾ 'ਚ ਆ।
ਹਾਂਜੀ,
20%
ਤੇ ਉਹਦਾ ਇੱਕ ਮੇਜਰ ਚੰਕ ਚਾਈਨਾ ਦੇ ਵਿੱਚ ਹੋਏਗਾ।
ਯਾ, ਸੋ ਜਿਹੜੇ ਲਾਰਜੈਸਟ ਆਇਲ ਕੰਜ਼ਿਊਮਰਸ ਨੇ ਉਹਨਾਂ ਦੀ ਸੂਚੀ ਦੇ ਵਿੱਚ ਅਮਰੀਕਾ ਦਾ ਨਾਂ ਆਉਂਦਾ। ਅੱਛਾ ਵਾਸੂ ਜੀ, ਗੱਲ ਹੁਣ ਕੁਇਕਲੀ ਇਹ ਵੀ ਕਰੀਏ ਕਿ ਕੈਨੇਡਾ ਦੀ ਸਰਕਾਰ ਨੇ ਇਸ ਗੱਲ ਨੂੰ ਲੈ ਕੇ ਬੜਾ ਜ਼ੋਰ ਪਾਇਆ ਵੀ ਸਾਨੂੰ ਆਪਣੀ ਮਿਲਟਰੀ ਦੇ ਵਿੱਚ ਆਰਮਡ ਫੋਰਸਿਸ ਦੇ ਵਿੱਚ ਤੈਨਾਤੀ ਵਧਾਉਣ ਦੀ ਜ਼ਰੂਰਤ ਹੈ। 2022 ਤੋਂ ਲੈ ਕੇ ਹੀ ਇਹ ਗੱਲਾਂ ਚੱਲ ਰਹੀਆਂ ਸੀ, ਉਸ ਤੋਂ ਪਹਿਲਾਂ ਤੋਂ ਵੀ ਕੈਨੇਡਾ ਦੇ ਵਿੱਚ ਬੜੀ ਇਸ ਵੇਲੇ ਕ੍ਰਾਈਸਿਸ ਸਿਚੁਏਸ਼ਨ ਹੈ, ਸਾਡੇ ਕੋਲ ਓਨੇ ਆਰਮਡ ਫੋਰਸਿਸ ਦੇ ਮੈਂਬਰ ਨਹੀਂ ਹੈਗੇ ਜਿੰਨੇ ਕਿ ਹੋਣੇ ਚਾਹੀਦੇ ਆ। 2022 ਦੇ ਵਿੱਚ ਇੱਕ ਬੜਾ ਇਤਿਹਾਸਿਕ ਚੇਂਜ ਕੀਤਾ ਸਰਕਾਰ ਨੇ, ਉਦੋਂ ਇਹ ਕਹਿ ਦਿੱਤਾ ਗਿਆ ਸੀ ਕਿ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹ ਵੀ ਕੈਨੇਡੀਅਨ ਆਰਮਡ ਫੋਰਸਿਸ ਜੁਆਇਨ ਕਰ ਸਕਦੇ ਨੇ। ਫਿਰ 2024 ਦੇ ਵਿੱਚ ਇਹਨਾਂ ਨੇ ਕੁਝ ਹੋਰ ਜਿਹੜੇ ਰੂਲ ਸੀਗੇ ਫਰਦਰ ਰਿਲੈਕਸ ਕੀਤੇ, ਜਿਹਦੇ ਵਿੱਚ ਕਿ ਐਪਟੀਚਿਊਡ ਟੈਸਟ ਹਟਾ ਦਿੱਤੇ ਗਏ, ਕੁਝ ਮੈਂਬਰਸ ਜਿਹੜੇ ਕਿ ਕੁਝ ਸਪੈਸੀਫਿਕ ਮੈਂਟਲ ਹੈਲਥ ਇਸ਼ੂਜ਼ ਨਾਲ ਵੀ ਜੇ ਜੂਝ ਰਹੇ ਸੀ ਉਹਨਾਂ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਕਿ ਉਹ ਆਰਮਡ ਫੋਰਸਿਸ ਦਾ ਹਿੱਸਾ ਬਣ ਸਕਦੇ ਨੇ। ਪਿਛਲੇ ਦਿਨਾਂ ਦੇ ਵਿੱਚ ਵਾਸੂ ਜੀ ਬੜੀ ਖਬਰ ਇਹ ਚੱਲੀ ਕਿ ਜੀ ਜਿੰਨਾ ਟਾਰਗੇਟ ਸੀਗਾ ਸਾਡਾ 2025-26 ਵਾਸਤੇ ਮੈਂਬਰ ਰਿਕਰੂਟ ਕਰਨ ਦਾ, ਵੀ ਟਾਰਗੇਟ ਸੀਗਾ 6,957 ਮੈਂਬਰ ਰਿਕਰੂਟ ਕਰਨੇ ਸੀ, ਅਸੀਂ 7,310 ਰੈਗੂਲਰ ਫੋਰਸ ਦੇ ਵਿੱਚ ਨਵੇਂ ਮੈਂਬਰ ਰਿਕਰੂਟ ਕਰ ਲਏ, ਟਾਰਗੇਟ ਐਕਸੀਡ ਹੋ ਗਿਆ। ਹੁਣ ਐਗਜੈਕਟਲੀ ਇੱਥੇ ਹੀ ਜਿਹੜੀ ਕਹਾਣੀ ਹੈ ਨਾ, ਆਪਾਂ ਅਕਸਰ ਸੁਣਦੇ ਹਾਂ ਕਿ ਕੁਆਲਿਟੀ ਵਰਸਿਸ ਕੁਆਂਟਿਟੀ, ਇੱਥੇ ਉਹ ਗੱਲ ਮੂਹਰੇ ਆਉਂਦੀ ਹੈ ਕਿਉਂਕਿ ਹੁਣ ਇੱਕ ਲੀਕਡ ਰਿਪੋਰਟ ਸਾਹਮਣੇ ਆਈ ਆ ਜਿਹਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਜਿਹੜੇ ਆਹ ਨਵੇਂ ਰਿਕਰੂਟ ਕਈ ਹਾਇਰ ਹੋਏ ਨੇ ਉਹਨਾਂ ਨੂੰ ਟ੍ਰੇਨਿੰਗ ਦੇਣਾ, ਉਹਨਾਂ ਨੂੰ ਅੱਗੇ ਉਹਨਾਂ ਦਾ ਗ੍ਰੈਜੂਏਟ ਹੋ ਸਕਣਾ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚੋਂ ਕਿੰਨੀ ਵੱਡੀ ਮੁਸ਼ਕਲ ਬਣਿਆ ਹੋਇਆ।
ਯਾ ਸੋ CFLRS ਕੈਨੇਡੀਅਨ ਫੋਰਸਿਸ ਲੀਡਰਸ਼ਿਪ ਐਂਡ ਰਿਕਰੂਟ ਸਕੂਲ, ਜਿਹਨਾਂ ਵੱਲੋਂ ਟ੍ਰੇਨਿੰਗ ਵਗੈਰਾ ਪ੍ਰਦਾਨ ਕੀਤੀ ਜਾਂਦੀ ਆ, ਉਹਨਾਂ ਦਾ ਇੱਕ ਇੰਟਰਨਲ ਮੈਮੋ ਆ, ਇੰਟਰਨਲ ਰਿਪੋਰਟ ਆ ਜਿਹੜੀ ਮੀਡੀਆ ਦੇ ਹੱਥ ਲੱਗੀ ਆ। ਸੋ ਉਹਦੇ ਵਿੱਚ ਉਹ ਦੱਸ ਰਹੇ ਨੇ ਵੀ ਜਿਹੜੇ ਨਵੇਂ PR ਅਸੀਂ ਇਹ ਰਿਕਰੂਟ ਕੀਤੇ ਨੇ ਵੀ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕੰਸਰਨਸ ਨੇ। ਸਭ ਤੋਂ ਵੱਡਾ ਕੰਸਰਨ ਤਾਂ ਕਹਿੰਦੇ ਇਹ ਹੈ ਕਿ ਉਹਨਾਂ ਨੂੰ ਅੰਗਰੇਜ਼ੀ ਤੇ ਫਰੈਂਚ ਚੰਗੀ ਤਰ੍ਹਾਂ ਨਹੀਂ ਆਉਂਦੀ, ਲਿਟਰੇਸੀ ਨੂੰ ਲੈ ਕੇ ਉਹ ਕਹਿੰਦੇ ਕੰਸਰਨ ਆ, ਉਹ ਫਰੈਂਚ ਜਾਂ ਇੰਗਲਿਸ਼ ਲਿਖਣਾ ਪੜ੍ਹਨਾ ਨਹੀਂ ਜਾਣਦੇ। ਤੇ ਫਿਰ ਦੂਸਰਾ ਹੈ ਜਿਹੜੇ ਕਲਚਰ ਨੂੰ ਲੈ ਕੇ ਕਲੈਸ਼ਸ ਨੇ, ਕਿ ਜਿਹੜੇ ਕੋਈ ਉਮਰ ਦੇ ਵਿੱਚ ਘੱਟ ਜਿਹੜੇ ਕੋਈ ਸੁਪੀਰੀਅਰਸ ਨੇ ਵੀ ਉਹਨਾਂ ਨੂੰ ਰਿਪੋਰਟ ਕਰਨ ਦੇ ਵਿੱਚ ਉਹ ਥੋੜੀ ਜਿਹੀ ਆਪਣੀ ਕਹਿ ਲਓ ਕਿ
ਹਤਕ
ਮਹਿਸੂਸ ਕਰਦੇ ਨੇ, ਕਿਉਂਕਿ ਕਲਚਰਲ ਜਿਹੜੀਆਂ ਹਾਇਰਾਰਕੀਜ਼ ਨੇ ਉਹ ਏਜ ਬੇਸਡ ਹੁੰਦੀਆਂ ਨੇ ਵੀ ਆਪਣੇ ਤੋਂ ਵੱਧ ਉਮਰ ਵਾਲੇ ਦੀ ਜ਼ਿਆਦਾ ਇੱਜ਼ਤ ਕਰਨੀ, ਘੱਟ ਵਾਲੇ ਨੂੰ ਪਿਆਰ ਨਾਲ ਬੁਲਾਉਣਾ, ਤੇ ਉਹਦੀ ਅਥਾਰਟੀ ਨਹੀਂ, ਅਥਾਰਟੀ ਏਜ ਦੇ ਨਾਲ
ਅਥਾਰਟੀ ਉਮਰ ਨਾਲ।
ਸੋ ਆਰਮੀ ਦੇ ਵਿੱਚ ਕਹਿੰਦੇ ਮਿਲਟਰੀ ਦੇ ਵਿੱਚ ਉਹ ਇਹ ਜਿਹੜੀ ਇਸ ਤਰ੍ਹਾਂ ਨਹੀਂ ਹੁੰਦੀ ਹਾਇਰਾਰਕੀ, ਉਹ ਫਿਰ ਰੈਂਕ ਬੇਸਡ ਹੁੰਦੀ ਹੈ, ਤੇ ਕਹਿੰਦੇ ਉਹਦੇ ਵਿੱਚ ਉਹ ਐਡਜਸਟ ਨਹੀਂ ਕਰ ਪਾ ਰਹੇ। ਤੇ ਸਭ ਤੋਂ ਵੱਡੀ ਕਹਿੰਦੇ ਜਿਹੜੀ ਦਿੱਕਤ ਆ ਰਹੀ ਆ ਕਿ ਸਾਡੀ ਕੈਨੇਡੀਅਨ ਮਿਲਟਰੀ ਦੇ ਵਿੱਚ ਔਰਤਾਂ ਵੀ ਕੰਮ ਕਰਦੀਆਂ ਨੇ, ਤੇ ਕਹਿੰਦੇ ਕਿ ਔਰਤਾਂ ਦੇ ਨਾਲ ਕੰਮ ਕਰਨਾ, ਇਨ ਸਮ ਕੇਸਿਸ ਉਹਨਾਂ ਦੇ ਨਾਲ ਰਹਿਣਾ, ਕਹਿੰਦੇ ਉਹ ਯੂਜ਼ ਟੂ ਨਹੀਂ ਹੈਗੇ, ਉਹਨਾਂ ਵਾਸਤੇ ਬਹੁਤ ਅਜੀਬ ਆ। ਤੇ ਉਹ ਇਸ ਗੱਲ ਨੂੰ ਸਵੀਕਾਰ ਹੀ ਨਹੀਂ ਕਰ ਪਾ ਰਹੇ ਕਿ ਔਰਤਾਂ ਵੀ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਿਲਟਰੀ ਦੇ ਵਿੱਚ ਸੇਵਾ ਪ੍ਰਦਾਨ ਕਰ ਰਹੀਆਂ ਨੇ।
ਜਿਹੜੀ ਵਸੂ ਜੀ ਇਹ ਸਾਰੀ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹਦੇ ਵਿੱਚ ਇੱਕ ਸਭ ਤੋਂ ਜਿਹੜਾ ਹੈਰਾਨ ਕਰਨ ਵਾਲਾ ਐਗਜ਼ਾਮਪਲ ਆ ਉਹ ਹੈਗਾ ਫਰੈਂਚ ਲੈਂਗੁਏਜ ਬੇਸਿਕ ਮਿਲਟਰੀ ਆਫਿਸਰ ਕੁਆਲੀਫਿਕੇਸ਼ਨ ਪਲੈਟੂਨ ਜਿਹੜੀ ਕਿਊਬੈਕ ਦੇ ਵਿੱਚ ਆ, ਉਹਦੇ ਟ੍ਰੇਨਿੰਗ ਸੈਂਟਰ ਦੇ ਵਿੱਚ ਜਿਹੜੇ 83% ਜਿਹੜੇ ਰਿਕਰੂਟ ਸੀਗੇ ਉਹ ਪਰਮਾਨੈਂਟ ਰੈਜੀਡੈਂਟ ਨੇ, ਜਿਨ੍ਹਾਂ ਦੇ ਵਿੱਚੋਂ ਕਈ ਕੈਨੇਡਾ ਦੇ ਵਿੱਚ ਆਇਆਂ ਨੂੰ 3 ਮਹੀਨੇ ਹੀ ਹੋਏ ਸੀ। ਸੋ ਉਹਨਾਂ ਨੂੰ ਓਵਰਆਲ ਕੈਨੇਡਾ, ਕਿਉਂਕਿ 3 ਮਹੀਨੇ ਪਹਿਲਾਂ ਆਏ ਵਿਅਕਤੀ ਨੂੰ ਦੇਖੋ ਕੀ ਉਨੀ ਜਾਣਕਾਰੀ ਮੁਲਕ ਬਾਰੇ ਹੋਏਗੀ ਜਿਹੜਾ ਕਿ ਆਰਮਡ ਫੋਰਸਿਸ ਦੀ ਟ੍ਰੇਨਿੰਗ ਲੈ ਕੇ ਅੱਗੇ ਉਹਦੇ ਵਿੱਚ ਐਕਸੈਲ ਕਰ ਸਕੇ। ਅਤੇ ਇਸੇ ਹੀ ਪਲੈਟੂਨ ਦੇ ਵਿੱਚ ਇੱਕ ਇਹ ਵੀ ਗੱਲ ਸਾਹਮਣੇ ਆਈ, ਕੁਝ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ, ਕਿਉਂਕਿ ਜਿਹੜੀ ਕੋਈ ਉਹੀ ਜੀਓ ਪੋਲੀਟੀਕਲ ਟੈਨਸ਼ਨ ਵਾਲੇ ਪਹਿਲੂ ਨੇ ਜਾਂ ਰੇਸਿਜ਼ਮ ਵਾਲਾ ਪਹਿਲੂ ਆ ਉਹ ਵੀ ਉੱਭਰ ਕੇ ਸਾਹਮਣੇ ਆਇਆ। ਸੋ ਕੰਸਰਨਸ ਕਾਫੀ ਨੇ, ਜਿਹੜੇ ਰਿਕਰੂਟਸ ਦੇ ਨੰਬਰਸ ਬਣ ਗਏ, ਨੰਬਰਸ ਤਾਂ ਵੱਧ ਗਏ ਪਰ ਉਹਨਾਂ ਦੇ ਵਿੱਚੋਂ ਜਿਹੜੇ ਗ੍ਰੈਜੂਏਟ ਹੋ ਰਹੇ ਨੇ, ਗ੍ਰੈਜੂਏਟਸ ਦੀ ਗਿਣਤੀ ਇਨ ਸਮ ਪਲੈਟੂਨਸ ਉਹ ਲੈਸ ਦੈਨ 1 out of every 3 ਆਰ ਗ੍ਰੈਜੂਏਟਿੰਗ। ਸੋ ਜੇ 100 ਬੰਦਾ ਹਾਇਰ ਹੋ ਰਿਹਾ ਉਹਦੇ ਵਿੱਚੋਂ ਵਾਸੂ ਜੀ 30 ਆਰ ਗ੍ਰੈਜੂਏਟਿੰਗ।
ਅਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਜਿਹੜੇ ਟੈਸਟ ਲੈ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਹਾਨੂੰ ਟੈਸਟ ਦੁਬਾਰਾ ਲੈਣਾ ਪਏਗਾ, ਯੂ ਹੈਵ ਟੂ ਰੀਟੇਕ ਦ ਟੈਸਟ। ਅਤੇ ਉਹਦੇ ਵਿੱਚ ਸਮ ਕੇਸਿਸ ਕਾਰਨ ਇਹ ਹੈ ਕਿ ਉਹਨਾਂ ਦੀ ਜਿਹੜੀ ਐਕਡੈਮਿਕ ਜਿਹੜੀ ਪਰਫਾਰਮੈਂਸ ਆ ਉਹ ਚੰਗੀ ਨਹੀਂ ਅੰਗਰੇਜ਼ੀ ਅਤੇ ਫਰੈਂਚ ਨੂੰ ਲੈ ਕੇ। ਜਿਹੜੀ ਗੱਲ ਹੈ ਕਿ ਬਹੁਤ ਸਾਰੇ ਜਿਹੜੇ PR ਨੇ ਉਹਨਾਂ ਨੂੰ ਆਇਆਂ ਨੂੰ 3 ਮਹੀਨੇ ਤੋਂ ਘੱਟ ਸਮਾਂ ਹੋਇਆ ਸੀ ਅਤੇ ਉਹਨਾਂ ਨੂੰ ਹਾਇਰ ਕਰ ਲਿਆ ਗਿਆ, ਹੁਣ ਇਹਨੂੰ ਦਰੁਸਤ ਕਰ ਦਿੱਤਾ ਗਿਆ। ਜਿਹੜੀ ਰਿਕੁਆਇਰਮੈਂਟ ਆ ਇਸ ਸਾਲ ਫਰਵਰੀ ਦੇ ਵਿੱਚ ਚੇਂਜ ਕਰ ਦਿੱਤੀ ਗਈ ਆ, ਹੁਣ ਇਹ ਕਿਹਾ ਗਿਆ ਵੀ ਤੁਹਾਨੂੰ 3 ਸਾਲ ਹੋਏ ਹੋਣੇ ਚਾਹੀਦੇ ਘੱਟੋ ਘੱਟ ਕੈਨੇਡਾ ਆਇਆਂ ਨੂੰ। ਤੁਸੀਂ ਭਾਵੇਂ PR ਹੋਵੋ ਕੋਈ ਗੱਲ ਨਹੀਂ, ਤੁਸੀਂ ਆਰਮੀ ਜੁਆਇਨ ਕਰ ਸਕਦੇ ਹੋ, ਮਿਲਟਰੀ ਜੁਆਇਨ ਕਰ ਸਕਦੇ ਹੋ, ਪਰ ਕੈਨੇਡਾ ਦੇ ਵਿੱਚ ਰਹਿੰਦਿਆਂ ਤੁਹਾਨੂੰ 3 ਸਾਲ ਘੱਟੋ ਘੱਟ ਹੋਣੇ ਚਾਹੀਦੇ ਆ। ਵੀ ਉਹ ਗੱਲ ਦੇਖੋ ਵਾਜਬ ਵੀ ਹੈ ਕਿ ਕੈਨੇਡਾ ਬਾਰੇ ਕਲਚਰ ਬਾਰੇ ਥੋੜੀ ਜਾਣਕਾਰੀ ਤਾਂ ਹੋਵੇ ਵੀ ਚਲੋ ਠੀਕ ਹੈ ਤੁਹਾਡੇ ਕੋਲ ਸਿਟੀਜ਼ਨਸ਼ਿਪ ਨਹੀਂ, ਤੁਸੀਂ PR ਹੋ, ਤੁਸੀਂ ਜੁਆਇਨ ਕਰੋ ਮਿਲਟਰੀ, ਸਾਨੂੰ ਲੋੜ ਹੈ ਆਰਮ ਫੋਰਸਿਸ ਮੈਂਬਰਸ ਦੀ, ਪਰ 3 ਸਾਲ ਦੀ ਰਿਕੁਆਇਰਮੈਂਟ ਆਈ ਥਿੰਕ ਉਹ ਵਾਜਬ ਹੈ।
ਪਰ ਦੂਜੀ ਗੱਲ ਇਹ ਹੈ ਬਸ ਜਿਹੜਾ ਵੀ ਕੋਈ ਵਿਅਕਤੀ ਆਰਮ ਫੋਰਸਿਸ ਦੇ ਵਿੱਚ ਜਾਂਦਾ ਠੀਕ ਹੈ, ਇਹ ਜੌਬ ਵੀ ਆ ਪਰ ਜਜ਼ਬਾ ਵੀ ਆ
100%।
ਜੌਬ ਨਾਲੋਂ ਜਜ਼ਬਾ ਪਹਿਲਾਂ ਹੁੰਦਾ, ਜਜ਼ਬਾ ਮੂਹਰੇ ਹੁੰਦਾ। ਜੇ ਤੁਸੀਂ ਕਿਸੇ ਮੁਲਕ ਦੇ ਵਿੱਚ ਕਿਸੇ ਥਾਂ ਤੇ ਉਹਨਾਂ ਵਕਤ ਹੀ ਨਹੀਂ ਗੁਜ਼ਾਰਿਆ, ਕੀ ਤੁਹਾਡੇ ਮਨ ਦੇ ਵਿੱਚ ਸੱਚੀ ਉਸ ਮੁਲਕ ਪ੍ਰਤੀ, ਉਸ ਮੁਲਕ ਦੇ ਵੈਲਿਊਜ਼ ਪ੍ਰਤੀ ਲੜ ਮਰਨ ਦਾ ਜਜ਼ਬਾ ਹੈ ਕਿ ਨਹੀਂ? ਕਈ ਵਾਰੀ ਬੰਦਿਆਂ ਨੂੰ 30-30 ਸਾਲ ਹੋ ਜਾਂਦੇ ਨੇ, 30-30 ਸਾਲ ਦੇ ਵਿੱਚ ਉਹ ਜਜ਼ਬਾ ਨਹੀਂ ਉਤਪੰਨ ਹੁੰਦਾ
ਜੀ। ਅਤੇ ਅੱਛਾ ਇੱਕ ਜਿਹੜਾ ਕੰਸਰਨ ਇਹਦੇ ਸਾਹਮਣੇ ਆਇਆ ਰਿਪੋਰਟ ਦੇ ਵਿੱਚ, ਕਹਿੰਦੇ ਜਿਹੜੀਆਂ ਕੋਈ ਆਫਿਸਰ ਪਲੈਟੂਨਸ ਨੇ
ਜੀ,
ਫਰੈਂਚ ਆਫਿਸਰ ਪਲੈਟੂਨਸ ਖਾਸ ਤੌਰ 'ਤੇ, ਉਹਨਾਂ ਦੇ ਵਿੱਚ ਕਹਿੰਦੇ ਨੋਨ ਸਿਟੀਜ਼ਨਸ ਬਹੁਤ ਜ਼ਿਆਦਾ ਨੇ। ਉਹਦਾ ਰੀਜ਼ਨ ਨਹੀਂ ਕਹਿੰਦੇ ਇਹ ਦੱਸਿਆ ਜਾ ਰਿਹਾ ਵੀ ਪਿਛਲੇ ਸਾਲਾਂ ਦੌਰਾਨ ਅਸੀਂ ਇਮੀਗ੍ਰੇਸ਼ਨ ਜਿਹੜੀ ਕੀਤੀ ਆ ਉਹਦੇ ਵਿੱਚ ਫਰੈਂਚ ਨੂੰ ਬੜੀ ਤਰਜੀਹ ਦਿੱਤੀ, ਫਰੈਂਚ ਤੋਂ ਬਿਨਾਂ ਪੁਆਇੰਟਸ ਪੂਰੇ ਨਹੀਂ ਸੀ ਹੁੰਦੇ।
ਹਾਂਜੀ,
ਤੇ ਅਸੀਂ ਬਹੁਤ ਲੋ ਸਕੋਰ ਵਾਲੇ ਵੀ ਜਿਹੜੇ ਕੈਂਡੀਡੇਟਸ ਨੇ ਜਿਹੜੇ ਫਰੈਂਚ ਬੋਲਣਾ ਜਾਣਦੇ ਬਸ, ਉਹਨਾਂ ਨੂੰ ਅਸੀਂ PR ਦਿੱਤੀ। ਤੇ ਉਹਦੇ ਕਰਕੇ ਜਿਹੜੀਆਂ ਫਰੈਂਚ ਆਫਿਸਰ ਪਲੈਟੂਨਸ ਨੇ ਉਹਨਾਂ ਦੇ ਵਿੱਚ ਕਹਿੰਦੇ ਨੋਨ ਸਿਟੀਜ਼ਨਸ ਬਹੁਤ ਜ਼ਿਆਦਾ ਨੇ, ਕਿਉਂਕਿ ਉਹ ਵੈਸੇ ਪੜ੍ਹੇ ਲਿਖੇ ਨੇ ਆਫਿਸਰ ਰੈਂਕਸ, ਉਹ ਸਵਾਲ ਚੁੱਕਿਆ ਜਾ ਰਿਹਾ ਵੀ ਆਫਿਸਰ ਰੈਂਕ ਦੇ ਤੁਸੀਂ ਵਿਅਕਤੀ ਜਿਹੜੇ ਭਰਤੀ ਕਰ ਰਹੇ ਹੋ ਵੀ ਜਿਹੜੇ ਕੈਨੇਡੀਅਨ ਸਿਟੀਜ਼ਨ ਨਹੀਂ ਹੈਗੇ ਤੇ ਜਿਹਨਾਂ ਨੂੰ ਇਨ ਸਮ ਕੇਸਿਸ ਆਇਆਂ ਨੂੰ ਕੁਝ ਮਹੀਨੇ ਹੀ ਹੋਏ ਨੇ ਵੀ ਉਹ ਗੱਲ ਕਿੱਥੇ ਤੱਕ
ਵਾਜਬ
ਐਂਟਰੀ ਲੈਵਲ ਤੁਸੀਂ ਕੋਈ ਰੈਂਕ ਦੇ ਵੀ ਦਿੰਦੇ ਹੋ ਮਿਲਟਰੀ ਦੇ ਵਿੱਚ ਮੇਬੀ ਉਹ ਇੱਥੇ ਰਹਿ ਕੇ ਥੋੜਾ ਸਿੱਖ ਕੇ ਕਲਚਰਲੀ ਅਡੈਪਟ ਕਰਕੇ ਬਾਅਦ ਚ ਕਦੇ ਆਫਿਸਰ ਬਣਨਗੇ ਤੇ ਉਹ ਸਿੱਧਾ ਹੀ ਤੁਸੀਂ ਆਫਿਸਰ ਆਫਿਸਰ ਪਲਟੂਨ ਦੇ ਵਿੱਚ ਨੋਨ ਸਿਟੀਜ਼ਨ ਨੂੰ ਭਰਤੀ ਕੀਤਾ ਜਾਣਾ ਕਹਿੰਦੇ ਫਰੈਂਚ ਆਫਿਸਰ ਪਲਟੂਨ ਦੇ ਵਿੱਚ ਨੋਨ ਸਿਟੀਜ਼ਨ 57% ਨੇ ਤੇ ਇੰਗਲਿਸ਼ ਦੇ ਵਿੱਚ ਜਿਹੜੀ ਐਵਰੇਜ ਨੋਨ ਸਿਟੀਜ਼ਨ ਦੀ ਉਹ 30% ਹੁੰਦੀ
ਹੈ 30% ਦਾ
ਸੋ ਇਹ ਇਮੀਗ੍ਰੇਸ਼ਨ ਦੇ ਨਾਲ ਵੀ ਇਹਦਾ ਲਿੰਕ ਹੈ
ਹਾਂ ਤੇ ਜਿਹੜੇ ਇਸ ਵੇਲੇ ਕੈਨੇਡੀਅਨ ਆਰਮ ਫੋਰਸਿਸ ਦੇ ਮੁਖੀ ਨੇ ਜਨਰਲ ਕੈਰੀਗਨ ਉਹਨਾਂ ਨੇ ਵਸੋ ਜੀ ਇੱਕ ਪਲਾਨ ਬਣਾ ਕੇ ਦੱਸਿਆ ਜਾ ਰਿਹਾ ਕਿ ਸਬਮਿਟ ਕਰਨਾ ਹੈ ਤੇ ਉਹਦੇ ਵਿੱਚ ਉਹਨਾਂ ਨੇ ਦੱਸਣਾ ਵੀ ਅਸੀਂ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਜਿਹੜੇ ਰੈਂਕਸ ਨੇ ਜਿਹੜੀ ਤੈਨਾਤੀ ਆ ਉਹਦੇ ਵਿੱਚ ਵਾਧਾ ਕਿਵੇਂ ਕਰਨਾ ਸੋ ਉਹਦੇ ਸੰਬੰਧਿਤ ਪਲਾਨ ਵੀ ਉਹਨਾਂ ਨੇ ਛੇਤੀ ਹੀ ਡਰਾਫਟ ਕਰਕੇ ਪ੍ਰੈਜੈਂਟ ਕਰਨਾ ਹੈ ਬਸ ਜੀ ਐਂ ਕਰੀਏ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ
ਅੱਛਾ
ਸੈਗਮੈਂਟ ਆਪਾਂ ਇੱਥੇ ਰੈਪ ਅਪ ਕਰੀਏ